ਕੁਦਰਤ ਦੇ ਬਣਾਏ ਇਸ ਅਟਲ ਚੱਕਰ ਵਿੱਚ ਚੱਲਦੇ ਹਾਂ। ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ, ਸਾਡੇ ਸਾਰਿਆਂ ਲਈ ਇੱਕ ਆਮ ਜਿਹੀ ਪ੍ਰਕਿਰਿਆ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਨਾ। ਰੋਜ਼ ਵਰਗਾ ਇੱਕ ਆਮ ਜਿਹਾ ਦਿਨ, ਪਰ ਇਸ ਆਮ ਦਿਨ ਨੂੰ ਗੌਰ ਨਾਲ ਦੇਖੀਏ, ਵਿਚਾਰੀਏ ਤਾਂ ਹਰ ਦਿਨ ਆਪਣੇ ਆਪ ਵਿੱਚ ਖਾਸ ਹੈ, ਅਹਿਮ ਹੈ, ਜੋ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਜ਼ਾ ਤਰੀਨ ਪਲ, ਜਿਨ੍ਹਾਂ ਨੂੰ ਅਸੀਂ ਆਪਣੀ ਸਮਝ ਨਾਲ ਖਾਸ, ਬਿਹਤਰੀਨ ਤੇ ਨਾ ਭੁੱਲਣ ਯੋਗ ਬਣਾ ਸਕਦੇ ਹਾਂ। ਸੋ ਹਰ ਦਿਨ ਮੰਨੋ ਸਾਡੀ ਜੇਬ ਵਿੱਚ ਆਏ ਲਾਟਰੀ ਦੇ ਪੈਸਿਆਂ ਵਰਗਾ ਹੁੰਦਾ ਹੈ, ਜਿਹਨੂੰ ਅਸੀਂ ਬੇਫਜ਼ੂਲ ਖਰਚ ਬਰਬਾਦ ਵੀ ਕਰ ਸਕਦੇ ਹਾਂ ਤੇ ਆਪਣੀ ਸੂਝ ਬੂਝ ਨਾਲ ਇਸਤੇਮਾਲ ਕਰਕੇ ਜ਼ਿੰਦਗੀ ਵੀ ਬਦਲ ਸਕਦੇ ਹਾਂ। ਸੋ ਅਪ੍ਰੈਲ ਮਹੀਨੇ ਦਾ ਪਹਿਲਾ ਦਿਨ ਸਾਲ 2020। ਸੋ ਇਸ ਪਿਆਰੀ ਜਿਹੀ ਸਵੇਰ ਦਾ ਹੱਥ ਇਹ ਬੁੱਧਵਾਰ ਦੀ ਪਿਆਰੀ ਜਿਹੀ ਸਵੇਰ ਦਾ ਜਿਹੜਾ ਆਗਾਜ਼ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੋ ਚੁੱਕਾ ਹੈ। ਸੋ ਬੁੱਧਵਾਰ ਦੀ ਇਸ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਵਾਦੇ ਮੁਤਾਬਿਕ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਐਡੀਲੇਡ ਸਟੂਡੀਓ ਤੋਂ। ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਸਾਡਾ ਸਾਥ ਨਿਭਾ ਰਹੇ ਨੇ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਲਈ। ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਤੇ। ਪਰਮਾਤਮਾ ਉਹ ਅਕਾਲ ਪੁਰਖ ਮੇਹਰ ਕਰਨ, ਆਪ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਬਹਾਰ ਲੱਗੀ ਰਹੇ। ਹਮੇਸ਼ਾ ਚੰਗੀ ਸੋਚ ਨਾਲ ਚੰਗੇ ਕਰਮ ਕਰਦੇ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵਧਦੇ ਰਹੀਏ, ਸਰਬੱਤ ਦਾ ਭਲਾ ਮੰਗੀਏ ਤੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹੀਏ। ਸੋ ਬਿਲਕੁਲ ਜੀ, ਉਸ ਪਰਮਾਤਮਾ ਦੀ ਯਾਦ ਕਹਿ ਲੋ ਜਾਂ ਸਿਮਰਨ ਕਹਿ ਲੋ, ਉਹ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ। ਅਰਦਾਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਜਗ੍ਹਾ ਹੈ। ਸੋ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਉਸ ਸੱਚੇ ਪਿਤਾ ਪਰਮਾਤਮਾ ਅੱਗੇ ਕਿ ਪੂਰੀ ਦੁਨੀਆਂ ਦੇ ਉੱਤੇ ਜੋ ਵੀ ਇਸ ਵੇਲੇ ਮਹਾਮਾਰੀ ਫੈਲੀ ਹੋਈ ਹੈ, ਜੋ ਪ੍ਰਕੋਪ ਚੱਲ ਰਿਹਾ ਹੈ, ਉਹ ਖਤਮ ਹੋਵੇ ਔਰ ਦੁਨੀਆਂ ਪਹਿਲਾਂ ਵਰਗੀ ਸੋਹਣੀ, ਬਲਕਿ ਪਹਿਲਾਂ ਤੋਂ ਵੀ ਸੋਹਣੀ ਚੰਗੀ ਹੋਵੇ, ਕਿਉਂਕਿ ਔਖੇ ਸਮੇਂ ਸਾਨੂੰ ਕੁਝ ਸਿਖਾ ਜਾਂਦੇ ਆ। ਸੋ ਇਨ੍ਹਾਂ ਔਖੇ ਵੇਲਿਆਂ ਤੋਂ ਕੁਝ ਸਿੱਖੀਏ ਤੇ ਜ਼ਿੰਦਗੀ ਨੂੰ ਕੁਝ ਹੋਰ ਸੋਹਣਾ ਬਣਾ ਸਕੀਏ। ਸੋ ਆਓ, ਕਹਿੰਦੇ ਆ ਰਲ ਕੇ ਕੀਤੀ ਅਰਦਾਸ ਤੇ ਰਲ ਕੇ ਜੇ ਅਸੀਂ ਹੱਸਦੇ ਮੁਸਕਰਾਉਂਦੇ ਆ ਤੇ ਸਾਡਾ ਆਲਾ ਦੁਆਲਾ ਹੋਰ ਸੋਹਣਾ ਹੋ ਜਾਂਦਾ ਹੈ। ਸੋ ਆਓ, ਚਿਹਰਿਆਂ ਤੇ ਲੈ ਕੇ ਆਉਂਦੇ ਆ ਇੱਕ ਵੱਡੀ ਸਾਰੀ ਮੁਸਕਰਾਹਟ। ਸੋ ਇਸ ਵੱਡੀ ਵਾਲੀ ਸਮਾਈਲ ਦੇ ਨਾਲ ਦਿਲ ਦੇ ਵਿੱਚ ਲੈ ਕੇ ਆਉਂਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨਾ, ਉਸ ਦੇ ਭਾਣੇ ਉਸ ਦੀ ਰਜ਼ਾ ਮੰਨਣ ਦਾ ਬਲ। ਆਓ ਮਿਲ ਕੇ ਗੁਰਫਤਿਹ ਸਾਂਝੀ ਕਰਦੇ ਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਮੀਦ ਤੇ ਅਰਦਾਸ ਜੀ ਸਾਰੇ ਰਾਜੀ ਖੁਸ਼ੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਹੋਵੋਗੇ ਇਸ ਵੇਲੇ। ਸੋ ਘਰ ਪਰਿਵਾਰਾਂ ਦੇ ਵਿੱਚ ਰਹਿਣਾ ਇਸ ਵੇਲੇ ਬੜਾ ਜ਼ਰੂਰੀ ਹੈ। ਸੋ ਘਰ ਪਰਿਵਾਰ ਦੇ ਵਿੱਚ ਹੀ ਬੈਠੋ, ਕੰਮਾਂ ਕਾਰਾਂ ਤੇ ਜਾਣ ਦੀ ਬੜੀ ਮਸਰੂਫੀਅਤ, ਬੜੀ ਦੌੜ ਜ਼ਿੰਦਗੀ ਦੇ ਵਿੱਚ ਲੱਗੀ ਰਹਿੰਦੀ ਹੈ ਔਰ ਅੱਗੇ ਵੀ ਲੱਗੀ ਰਹਿਣੀ ਹੈ, ਪਰ ਇਹ ਜਿਹੜਾ ਸਮਾਂ ਹੈ ਇਹਦੇ ਵਿੱਚ ਬਸ ਜੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਘਰ ਤੋਂ ਫੇਰ ਹੀ ਬਾਹਰ ਨਿਕਲੋ, ਨਹੀਂ ਤੇ ਜੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਓ। ਪਰਮਾਤਮਾ ਨੇ ਇਹ ਵੀ ਇਹਦੇ ਚ ਵੀ ਕੁਛ ਚੰਗਾ ਦੇਖੋ ਕਿ ਥੋੜੀ ਜਿਹੀ ਜ਼ਿੰਦਗੀ ਦੇ ਵਿੱਚ ਇੱਕ ਪੌਜ਼ ਲਿਆਂਦਾ, ਇੱਕ ਟਿਕਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਥੋੜੀ ਦੇਰ ਬੈਠੋ, ਆਰਾਮ ਕਰੋ, ਫੇਰ ਨਿਕਲਿਓ ਕੰਮਾਂ ਕਾਰਾਂ ਤੇ। ਸੋ ਸਮੇਂ ਦੀ ਗੱਲ ਕਰਾਂ ਜੀ, ਇਸ ਵੇਲੇ ਐਡੀਲੇਡ ਦੀਆਂ ਘੜੀਆਂ ਤੇ 7:39 ਹੋ ਚੁੱਕੇ ਹੈ ਔਰ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ 8:09 ਹੋ ਚੁੱਕੇ ਹੈ। ਬਹੁਤ ਹੀ ਪਿਆਰੀ ਜਿਹੀ ਸਵੇਰ ਪੂਰੇ ਆਸਟ੍ਰੇਲੀਆ ਦੇ ਵਿੱਚ ਚੜ ਚੁੱਕੀ ਹੈ। ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਹਲਕੀ ਨਹੀਂ ਚੰਗੀ ਬੱਦਲਵਾਈ ਹੋਈ ਹੈ ਔਰ ਸਵੇਰੇ ਇਸ ਵੇਲੇ ਦਾ ਨਜ਼ਾਰਾ ਦੇਖਦੇ ਹਾਂ ਹੀ ਬਣਦਾ। ਕਾਲੇ ਕਾਲੇ ਬੱਦਲਾਂ ਦੇ ਵਿੱਚੋਂ ਜਦੋਂ ਸੁਨਹਿਰੀ ਜਿਹੀਆਂ ਕਿਰਨਾਂ ਨਿਕਲ ਕੇ ਧਰਤੀ ਨੂੰ ਚੁੰਮਣ ਲਈ ਨਿਕਲ ਰਹੀਆਂ ਤੇ ਬਹੁਤ ਹੀ ਖੂਬਸੂਰਤ ਅਸਮਾਨ ਦਾ ਦ੍ਰਿਸ਼ ਤੇ ਉਸ ਤੋਂ ਵੀ ਸੋਹਣਾ ਇਸ ਧਰਤੀ ਦਾ। ਸੋ ਪਰਮਾਤਮਾ ਨੇ ਬਹੁਤ ਸੋਹਣੀਆਂ ਚੀਜ਼ਾਂ, ਬਹੁਤ ਸੋਹਣੀਆਂ ਨਿਆਮਤਾਂ ਦਿੱਤੀਆਂ ਸਾਨੂੰ। ਆਲਾ ਦੁਆਲਾ ਦੇਖੀਏ, ਸਾਡਾ ਵਾਤਾਵਰਨ ਦੇਖੀਏ, ਜਿੱਥੇ ਰਹਿ ਰਹੇ ਹਾਂ ਉਹ ਜਗ੍ਹਾ ਦੇਖੀਏ, ਆਲੇ ਦੁਆਲੇ ਫੁੱਲ, ਘਾਹ, ਬੂਟੇ, ਅਸਮਾਨ, ਇਹ ਪੰਛੀ, ਉਸ ਤੋਂ ਵੀ ਪਿਆਰੇ ਰਿਸ਼ਤੇ ਨਾਤੇ। ਸੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੈ ਜੀਣ ਨੂੰ, ਬਹੁਤ ਕੁਝ। ਸੋ ਜ਼ਰੂਰਤ ਹੈ ਇਸ ਪਿਆਰੀ ਜਿਹੀ, ਮਿੱਠੀ ਜਿਹੀ ਜ਼ਿੰਦਗੀ ਨੂੰ ਪਿਆਰ ਨਾਲ ਜੀਏ, ਮਿੱਠਾ ਮਿੱਠਾ ਬੋਲੀਏ ਔਰ ਜੀ ਕਹੀਏ ਤੇ ਜੀ ਕਹਾਈਏ, ਮੁੱਕਦੀ ਗੱਲ। ਸੋ ਪ੍ਰੋਗਰਾਮ ਦੇ ਵਿੱਚ 2 ਘੰਟੇ ਦਾ ਸਾਥ ਤੁਹਾਡੇ ਨਾਲ ਬਣਿਆ ਰਹਿਣਾ ਆ। ਸੋ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨੀਆਂ ਆ, 1-2 ਖਾਸ ਮੁਲਾਕਾਤਾਂ ਵੀ ਕਰਨੀਆਂ, ਜੋ ਸਮਾਂ ਜੋ ਦੌਰ ਚੱਲ ਰਿਹਾ ਉਹਦੇ ਮੱਦੇਨਜ਼ਰ ਔਰ ਉਸ ਤੋਂ ਇਲਾਵਾ ਕੁਝ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ ਅੱਜ ਤੁਹਾਡੇ ਨਾਲ ਮੈਂ ਕਰਾਂਗੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਜੀ, ਸੋ ਆਪਣਾ ਸਾਥ ਪ੍ਰੋਗਰਾਮ ਦੇ ਵਿੱਚ ਬਣਾਈ ਰੱਖਣਾ। ਬਾਤਾਂ ਮੈਂ ਸੁਣਾਵਾਂਗੀ, ਹੁੰਗਾਰਾ ਤੁਸੀਂ ਭਰਨਾ ਆ, ਔਰ ਹੁੰਗਾਰਾ ਭਰਨ ਦੇ ਲਈ ਪਤਾ ਜਿਹੜਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਮਿੱਠਾ ਜਿਹਾ ਗੀਤ, ਔਰ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ।
ਸਪਨਾ ਦਾ ਸਤਿਕਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ ਲਗਾ ਕੇ ਸੁਣ ਮਨਾ, ਇਹ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਖੇੜਨ ਤੁਨ ਮਨਾ, ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉਸ ਦਾ ਦੀਦਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਬੋਲ ਤੂੰ ਤੂੰ ਬਸ ਪਿਆਰ ਦਾ ਇਤਿਹਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ।
ਕੁਦਰਤ ਦਾ ਸਤਿਕਾਰ ਕਰ। ਸੋ ਕੁਦਰਤ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ, ਉਹਦੇ ਬਦਲੇ ਵਿੱਚ ਅਸੀਂ ਕੁਦਰਤ ਨੂੰ ਕੀ ਦੇ ਰਹੇ ਹਾਂ, ਸ਼ਾਇਦ ਇਹ ਸੋਚਣਾ ਭੁੱਲ ਗਏ ਸੀ। ਔਰ ਇਹ ਜੋ ਕੁਝ ਵੀ ਹੋ ਰਿਹਾ ਹੈ ਉਹਨੇ ਇਹ ਚੀਜ਼ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੱਤਾ ਸਾਨੂੰ ਕਿ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ। ਹਰ ਜਗ੍ਹਾ ਅਸੀਂ ਕੁਦਰਤ ਤੋਂ ਲੈਂਦੇ ਹੀ ਆਏ ਹਾਂ ਔਰ ਉਹਦੇ ਬਦਲੇ 'ਚ ਅਸੀਂ ਉਹਨੂੰ ਦੇਖ ਹੀ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ। ਸੋ ਬਿਲਕੁਲ, ਬਾਕੀ ਗੱਲ ਜੀ ਪਿਆਰ ਮੁਹੱਬਤ ਔਰ ਮਿੱਠੇ ਬੋਲਣ ਦੀ ਗੱਲ ਹਰਜੀਤ ਹਰਮਨ ਨੇ ਕੀਤੀ ਹੈ। ਬਹੁਤ ਹੀ ਪਿਆਰਾ ਜਿਹਾ ਗੀਤ, ਔਰ ਕਈ ਗੀਤ ਹੁੰਦੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਤਾਰਨਾ ਬੜਾ ਜ਼ਰੂਰੀ ਹੁੰਦਾ। ਕਈ ਗੀਤ ਹੁੰਦੇ ਆਪਾਂ ਸੁਣੇ ਤੇ ਚਲੋ ਠੀਕ ਹੈ, ਇੰਟਰਟੇਨਮੈਂਟ ਹੋ ਗਿਆ, ਪਰ ਕੁਝ ਗੀਤ ਤੁਹਾਡੀ ਜ਼ਿੰਦਗੀ ਬਦਲਣ ਦਾ ਵੀ ਦਮ ਰੱਖਦੇ ਹੁੰਦੇ ਆ, ਜੇ ਅਸੀਂ ਉਹਨਾਂ ਚੰਗੇ ਗੀਤਾਂ ਨੂੰ, ਉਹਨਾਂ ਚੰਗੇ ਵਿਚਾਰਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤੇ। ਸੋ ਬਿਲਕੁਲ ਜੀ, ਤੁਸੀਂ ਜ਼ਰੂਰ ਅੱਜ ਪ੍ਰੋਗਰਾਮ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਖਾਸ ਮੁਲਾਕਾਤਾਂ ਵੀ ਕਰਨੀਆਂ, ਇੱਕ ਡਾਕਟਰ ਸੁਮੀਤ ਹੁਣਾਂ ਨਾਲ ਕਰਾਂਗੇ ਜੋ ਕਿ ਆਯੁਰਵੈਦਿਕ ਤੇ ਮਾਹਰ ਹੈ, ਔਰ ਸਮੇਂ ਸਮੇਂ ਤੇ ਸਾਨੂੰ ਆ ਕੇ ਆਯੁਰਵੈਦਿਕ ਨਾਲ ਜੁੜੇ ਹੋਏ ਕੋਈ ਟਿਪਸ ਜਿਹੜੇ ਆ ਉਹ ਦਿੰਦੇ ਰਹਿੰਦੇ ਆ। ਸੋ ਉਸ ਤੋਂ ਬਾਅਦ ਇੱਕ ਹੋਰ ਮੁਲਾਕਾਤ ਕਰਨੀ ਹੈ ਜੀ ਮਨਪ੍ਰੀਤ ਸਿੰਘ ਹੁਣਾਂ ਨਾਲ ਮੈਲਬਨ ਤੋਂ, ਜੋ ਕਿ SSK ਅਕਾਊਂਟੈਂਟਸ ਤੋਂ ਨੇ, ਔਰ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਕੱਲ ਜੋ ਆਰਥਿਕ ਵਿਵਸਥਾ ਹੋਈ ਹੈ ਆਸਟ੍ਰੇਲੀਆ ਦੀ ਉਹਦੇ ਬਾਰੇ, ਔਰ ਜੋ ਗਵਰਨਮੈਂਟ ਫੰਡਿੰਗ ਵਗੈਰਾ ਕਰ ਰਹੀ ਹੈ, ਜੋ ਪੈਕੇਜ ਦੇ ਰਹੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਪ੍ਰੋਗਰਾਮ ਨੂੰ ਹਲਕਾ ਫੁਲਕਾ ਬਣਾਵਾਂਗੇ ਆਪਣੀਆਂ ਕੁਝ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਕਿ ਅੱਜ ਕੱਲ ਤੁਸੀਂ ਘਰ ਦੇ ਵਿੱਚ ਕੀ ਕਰ ਰਹੇ ਹੋ, ਕਿੰਨਾ ਟਾਈਮ ਪਾਸ ਕਰ ਰਹੇ ਹਾਂ, ਹਨਾ, ਔਰ ਬੱਚਿਆਂ ਨੂੰ ਕਿੱਦਾਂ ਇਨਕਰੇਜ ਕਰ ਰਹੇ ਹਾਂ ਕਿ ਉਹ ਥੋੜਾ ਪ੍ਰੋਡਕਟਿਵਲੀ ਇਸ ਟਾਈਮ ਨੂੰ ਯੂਟੀਲਾਈਜ਼ ਕਰ ਸਕਣ। ਔਰ ਉਸ ਤੋਂ ਬਾਅਦ ਥੋੜੀ ਜਿਹੀ ਗੱਲ ਆਪਣੀਆਂ ਯਾਦਾਂ ਦੀ ਪਾਵਾਂਗੇ ਕਿ ਅਸੀਂ ਬਚਪਨ ਦੇ ਵਿੱਚ ਜਦੋਂ ਸਾਡੇ ਤੋਂ ਇੰਨਾ ਖਾਲੀ ਟਾਈਮ ਹੁੰਦਾ ਸੀ ਤੇ ਅਸੀਂ ਕੀ ਕਰਦੇ ਹੁੰਦੇ ਸੀਗੇ। ਸੋ ਉਹ ਚੀਜ਼ਾਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੁੰਦਾ, ਇਸ ਕਰਕੇ ਕਿ ਨਹੀਂ ਸਾਡਾ ਉਹ ਬਚਪਨ ਸੀ, ਪਰ ਮੈਨੂੰ ਲੱਗਦਾ ਹੁੰਦਾ ਇਸ ਕਰਕੇ ਕਿ ਸਾਨੂੰ ਉਹ ਬਚਪਨ ਪਿਆਰਾ ਬਹੁਤ ਲੱਗਦਾ ਹੈ, ਸਾਨੂੰ ਲੱਗਦਾ ਹੁੰਦਾ ਭਈ ਬਹੁਤ ਸੋਹਣਾ ਬਚਪਨ ਰਿਹਾ ਸਾਡਾ, ਅਸੀਂ ਬੜੀ ਚੰਗੀ ਤਰ੍ਹਾਂ ਜੀਏ ਆ ਉਸ ਬਚਪਨ ਨੂੰ। ਸੋ ਜੇ ਉਹ ਚੰਗਾ ਸੀਗਾ ਤੇ ਕਿਉਂ ਨਾ ਉਸ ਬਚਪਨ ਨੂੰ ਥੋੜਾ ਜਿਹਾ ਫੇਰ ਤੋਂ ਦੁਬਾਰਾ ਹੁਣ ਫੇਰ ਉਹਨੂੰ ਹੰਡਾਉਣ ਦੀ ਕੋਸ਼ਿਸ਼ ਕਰੀਏ। ਚੰਗੀਆਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਨਾਲ ਲੈ ਕੇ ਜ਼ਰੂਰ ਤੁਰਦੇ ਰਹਿਣਾ ਚਾਹੀਦਾ, ਜੋ ਮਾੜਾ ਲੱਗੇ ਉਹਦਾ ਹੱਥ ਛੱਡ ਦਿਓ, ਔਰ ਜੋ ਚੰਗਾ ਲੱਗੇ ਉਹਨੂੰ ਯਾਦ ਕਰ ਕਰਕੇ ਫਿਰ ਤੋਂ ਜ਼ਿੰਦਗੀ ਦੇ ਵਿੱਚ ਅਮਲ ਚ ਲਿਆਉਣਾ ਬਣਦਾ ਹੈ। ਸੋ ਕੁਝ ਇਹੋ ਜਿਹੀਆਂ ਗੱਲਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ, ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਗੱਲ ਮੈਂ ਬੇਸ਼ੱਕ ਕਰਦੀ ਹਾਂ, ਪਰ ਤੁਹਾਡਾ ਹੰਗਾਰਾ ਜਿਹੜਾ ਉਹ ਬੜਾ ਜ਼ਰੂਰੀ ਹੁੰਦਾ ਪ੍ਰੋਗਰਾਮ ਦੇ ਵਿੱਚ। ਸੋ ਗੱਲਾਂ ਦੇ ਵਿੱਚੋਂ ਹੀ ਗੱਲ ਕੋਈ ਨਿਕਲਦੀ ਹੈ, ਸੋ ਤੁਸੀਂ ਜ਼ਰੂਰ ਸਾਥ ਨਿਭਾਉਂਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਸਾਥ ਤੁਹਾਡਾ ਤੁਸੀਂ ਪਾ ਸਕਦੇ ਹੋ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਵੀ ਇੱਕ ਸਿੰਪਲ ਜਿਹੀ ਐਪ ਹੈਗੀ ਆ, ਬਿਲਕੁਲ ਵਟਸਐਪ ਵਾਂਗੂ ਹੀ, ਤੇ ਤੁਸੀਂ ਉਹਦੇ ਤੇ ਵੀ ਮੈਨੂੰ ਆਪਣੇ ਮੈਸੇਜਸ, ਵੋਇਸ ਮੈਸੇਜਸ ਭੇਜ ਸਕਦੇ ਹੋ, ਤੇ ਉੱਥੇ ਤੁਸੀਂ ਸਾਨੂੰ @HarmanRadio ਰਾਹੀਂ ਲੱਭ ਸਕਦੇ ਹੋ। ਉਸ ਤੋਂ ਇਲਾਵਾ request@HarmanRadio.com request@HarmanRadio.com ਈਮੇਲ ਆ ਜੀ ਹਰਮਨ ਰੇਡੀਓ ਦੀ, ਇਹਦੇ ਤੇ ਵੀ ਤੁਸੀਂ ਆਪਣੇ ਸੁੱਖ ਸੁਨੇਹੇ ਜਿਹੜੇ ਆ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ 02859288 ਤੇ, ਜੀ ਹਾਂ 02859982811। ਇਸ ਤੋਂ ਇਲਾਵਾ ਜਿਸ ਐਪ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਫੋਨ ਦੇ ਉਹਦੇ ਵਿੱਚ ਹੀ ਸਾਰਾ ਕੁਝ ਹੈਗਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਸੋ ਬੜੀ ਸਿੰਪਲ ਜਿਹੀ ਐਪ ਹੈ ਹਰਮਨ ਰੇਡੀਓ ਦੀ। ਸੋ ਅੱਜ ਦਾ ਦਿਨ ਕਿਹੋ ਜਿਹਾ ਲੰਘਣਾ, ਮੈਂ ਕੋਈ ਭਵਿੱਖਬਾਣੀ ਨਹੀਂ ਕਰਨ ਜਾ ਰਹੀ ਜੀ, ਸਾਰਿਆਂ ਦਾ ਆਰਾਮ ਨਾਲ ਹੀ ਲੰਘਣਾ, ਘਰੋਂ ਘਰ ਹੀ ਲੰਘਣਾ। ਅੱਜ ਤੇ ਕੁਝ ਜ਼ਿਆਦਾ ਰੌਲਾ ਰੱਪਾ ਹੈ ਹੀ ਨਹੀਂ ਇਨ੍ਹਾਂ ਦਿਨਾਂ ਦੇ ਵਿੱਚ। ਮੈਂ ਦੱਸਣ ਜਾ ਰਹੀ ਹਾਂ ਜੀ ਅੱਜ ਦੀ ਵੈਦਰ ਫੋਰਕਾਸਟਿੰਗ, ਪਈ ਅੱਜ ਦਾ ਮੌਸਮ ਕਿਹੋ ਜਿਹਾ ਰਹਿਣਾ। ਸੋ ਐਡੀਲੇਡ ਦੇ ਵਿੱਚ ਜਿਹੜੇ ਇਸ ਵੇਲੇ ਸੁੱਤੇ ਉੱਠੇ ਉਹਨਾਂ ਨੇ ਦੇਖ ਲਿਆ ਹੁਣ ਆਲਾ ਦੁਆਲਾ ਹਲਕੇ ਹਲਕੇ ਬੱਦਲਵਾਈ ਹੋਈ ਔਰ ਬਹੁਤ ਹੀ ਸੁਹਾਵਣੀ ਜਿਹੀ ਸਵੇਰ ਹੈ। ਸੋ ਅੱਜ ਦਾ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 23 ਡਿਗਰੀ ਰਹਿਣਾ, ਹਲਕੀ ਜਿਹੀ ਬਾਰਿਸ਼ ਵੀ ਹੋ ਸਕਦੀ ਹੈ ਕਿਤੇ। ਔਰ ਸਿਡਨੀ ਦੇ ਵਿੱਚ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ ਅੱਜ 25 ਡਿਗਰੀ ਤੱਕ ਜਾਣਾ ਹੈ, ਇਹਦੇ ਇੱਥੇ ਵੀ ਹਲਕੀ ਹਲਕੀ ਬਾਰਿਸ਼ ਦੇ ਆਸਾਰ ਜਿਹੜੇ ਹੋ ਸਕਦੇ ਆ ਸਿਡਨੀ ਦੇ ਵਿੱਚ ਵੀ। ਸੋ ਮੈਲਬਰਨ ਦੇ ਵਿੱਚ ਇਸ ਵੇਲੇ ਬਿਲਕੁਲ ਜੀ ਬੜਾ ਸਾਫ਼ ਦਿਨ ਚੜਿਆ ਹੋਇਆ ਹੈ, 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਮੈਲਬਰਨ ਦੇ ਵਿੱਚ ਰਹਿਣਾ, ਬਟ ਦਿਨ ਦੇ ਆਖਰੀ ਹਿੱਸੇ ਦੇ ਵਿੱਚ ਹਲਕੀ ਬੂੰਦਾਬਾਂਦੀ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਬ੍ਰਿਸਬੇਨ ਦੇ ਵਿੱਚ ਵੀ ਅੱਜ ਹਲਕੀ ਬੱਦਲਵਾਈ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਤੱਕ ਜਾਣਾ ਹੈ। ਪਰਥ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਦਿਸ ਰਿਹਾ ਹੈ ਤੇ ਡਾਰਵਿਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੱਕ ਪਹੁੰਚਣਾ ਹੈ। ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿਚ ਵੀ ਹੁਣ ਗਰਮੀ ਹੋਣੀ ਸ਼ੁਰੂ ਹੋ ਗਈ ਹੈ ਜੀ। ਮੌਸਮ ਬਿਲਕੁਲ ਸਾਫ਼ ਹੈ ਪੰਜਾਬ ਦੇ ਵਿਚ ਤੇ ਤਾਪਮਾਨ ਵੱਧ ਤੋਂ ਵੱਧ 29 ਡਿਗਰੀ ਤੱਕ ਜਾਏਗਾ। ਸੋ ਬਾਕੀ ਤੁਸੀਂ ਦੱਸਣਾ ਹੈ ਜੀ ਕਿਹੋ ਜਿਹੇ ਮੌਸਮ ਨੂੰ ਕਿਹੋ ਜਿਹੇ ਦਿਨ ਨੂੰ ਮਾਣ ਰਹੇ ਹੋ ਔਰ ਕੀ ਖਾਸ ਕਰ ਰਹੇ ਹੋ ਇਸ ਲਾਕਡਾਊਨ ਦੇ ਜਿਹੜੇ ਦਿਨ ਚੱਲ ਰਹੇ ਆ ਅੱਜ ਕੱਲ। ਇਹ ਵੀ ਸਾਡੀਆਂ ਯਾਦਾਂ ਦਾ ਇੱਕ ਹਿੱਸਾ ਬਣ ਕੇ ਰਹਿ ਜਾਣਾ ਆ। ਦੇਖਿਓ ਆਉਣ ਵਾਲੇ ਟਾਈਮ ਦੇ ਵਿਚ ਅਸੀਂ ਇਹਦੇ ਬਾਰੇ ਵੀ ਗੱਲਾਂ ਕਰਿਆ ਕਰਨੀਆਂ ਆ, ਹਨਾ। ਜਾਂ ਜੇ ਅਸੀਂ ਗੱਲ ਕਰੀਏ ਆਪਣੇ ਬੱਚਿਆਂ ਦੀ ਤੇ ਉਹਨਾਂ ਦੀ ਬਚਪਨ ਦੀ ਇਹ ਇੱਕ ਯਾਦ ਬਣ ਕੇ ਰਹਿ ਜਾਣੀ ਆ ਔਰ ਅਸੀਂ ਵੀ ਅੱਗੇ ਚੱਲ ਕੇ ਇਹ ਗੱਲਾਂ ਆਪਣੇ ਪੋਤੇ ਦੋਤਿਆਂ ਨੂੰ ਦੱਸਿਆ ਕਰਨੀਆਂ ਕਿ ਏਦਾਂ ਹੋਇਆ ਸੀ, ਏਦਾਂ ਹੋਇਆ ਸੀ, ਏਦਾਂ ਬਿਮਾਰੀ ਹੋਈ ਸੀ, ਇੰਨੇ ਦਿਨ ਘਰ ਚ ਰਹਿਣਾ ਪਿਆ ਸੀ, ਫਿਰ ਅਸੀਂ ਆਹਾ ਆਹਾ ਕੀਤਾ। ਸੋ ਜੋ ਵੀ ਅਸੀਂ ਇਸ ਵੇਲੇ ਕਰਦੇ ਹੁੰਦੇ ਉਹ ਸਿਰਫ ਸਾਡਾ ਪ੍ਰੈਜੈਂਟ ਹੀ ਨਹੀਂ ਹੁੰਦਾ ਜੀ, ਉਹਦੇ ਨਾਲ ਜੁੜਿਆ ਹੁੰਦਾ ਸਾਡਾ ਫਿਊਚਰ ਤੇ ਇਸ ਪ੍ਰੈਜੈਂਟ ਨੇ ਕੱਲ ਨੂੰ ਪਾਸਟ ਵੀ ਬਣਨਾ ਹੁੰਦਾ। ਸੋ ਇਹਨੇ ਇੱਕ ਯਾਦ ਬਣ ਕੇ ਰਹਿ ਜਾਣਾ ਹੁੰਦਾ। ਆਓ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਏ, ਸੋਹਣੀ ਤਰ੍ਹਾਂ ਜੀਏ ਤੇ ਚੰਗੀਆਂ ਚੰਗੀਆਂ ਯਾਦਾਂ ਬਣਾ ਸਕੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿਚ ਅਸੀਂ ਉਹ ਯਾਦਾਂ ਆਪਣਿਆਂ ਨੂੰ ਸੁਣਾ ਸਕੀਏ, ਬਿਲਕੁਲ ਓਦਾਂ ਹੀ ਜਿੱਦਾਂ ਮੈਂ ਆਪਣੇ ਬਚਪਨ ਦੀਆਂ ਯਾਦਾਂ ਅੱਜ ਤੁਹਾਨੂੰ ਸੁਣਾਉਂਦੀ ਹੁੰਦੀ ਆ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿਚ। ਸੋ ਯਾਦਾਂ ਦੀ ਗੱਲ ਵੀ ਕਰਨੀ ਆ ਜੀ। ਉਸ ਤੋਂ ਪਹਿਲਾਂ ਦੋ ਇੰਟਰਵਿਊਜ਼ ਵੀ ਤੁਹਾਨੂੰ ਮੈਂ ਦੱਸਿਆ ਜੀ। ਡਾਕਟਰ ਸੁਮੀਤ ਉਹਨਾਂ ਨੇ ਸਾਨੂੰ ਜੁਆਇਨ ਕਰ ਲਿਆ ਹੋਇਆ, ਸੋ ਉਹਨਾਂ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਨਾਲ ਅੱਜ ਥੋੜੀ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਡਾਕਟਰ ਸੁਮੀਤ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਸਤਿ ਸ੍ਰੀ ਅਕਾਲ, ਨਮਸਤੇ ਹਰਮਨ ਰੇਡੀਓ ਸਾਰੀ ਟੀਮ ਨੂੰ, ਸਾਡੇ ਸਾਰੇ ਪਿਆਰੇ ਸਰੋਤਿਆਂ ਨੂੰ
ਜੀ। ਬਹੁਤ ਦਿਨਾਂ ਬਾਅਦ ਆਏ ਆ ਤੁਸੀਂ ਅੱਜ, ਹੈ ਨਾ
ਜੀ? ਜੀ ਜੀ
ਜੀ। ਸੋ ਡਾਕਟਰ ਸੁਮੀਤ, ਅੱਜ ਕੱਲ ਦੇ ਜੋ ਹਾਲਾਤ ਬਣੇ ਹੋਏ ਆ ਉਹਦੇ ਵਿਚ ਡਾਕਟਰਸ ਦੀ ਪਹੁੰਚ ਵਿਚ ਰਹਿਣਾ ਬੜਾ ਜ਼ਰੂਰੀ ਹੈ। ਰੱਬ ਕਰੇ ਭਈ, ਵੈਸੇ ਤਾਂ ਚਲੋ ਡਾਕਟਰਾਂ ਤੱਕ ਨਾ ਹੀ ਪਹੁੰਚ ਹੋਵੇ, ਪਰ ਇੱਕ ਪਰਹੇਜ਼ ਹੁੰਦਾ, ਕਹਿੰਦੇ ਹੁੰਦੇ ਆ ਭਈ ਬਿਮਾਰੀ ਨਾਲੋਂ ਪਰਹੇਜ਼ ਚੰਗਾ, ਦਵਾਈ ਨਾਲੋਂ ਪਰਹੇਜ਼ ਚੰਗਾ। ਸੋ ਅੱਜ ਕੱਲ ਦੇ ਜੋ ਹਾਲਾਤ ਬਣੇ ਹੋਏ ਆ ਕੋਰੋਨਾ ਵਾਇਰਸ ਦੇ ਕਰਕੇ, ਇਹਦੇ ਕਰਕੇ ਹਰ ਕੋਈ ਬੜੇ ਪ੍ਰੀਕੋਸ਼ਨ ਲੈ ਰਿਹਾ ਪਹਿਲਾਂ ਹੀ ਕਿ ਮੈਂ ਆਪਣੇ ਆਪ ਨੂੰ ਫਿੱਟ ਰੱਖਾਂ, ਤੰਦਰੁਸਤ ਰਵਾਂ, ਤਾਂ ਕਿ ਇਹ ਮੈਨੂੰ ਓਨਾ, ਜੇ ਬਿਮਾਰੀ ਆ ਵੀ ਜਾਵੇ ਤਾਂ ਓਨਾ ਮੈਨੂੰ ਹਾਰਮ ਨਾ ਕਰਕੇ ਜਾਵੇ। ਸੋ ਕੋਰੋਨਾ ਵਾਇਰਸ ਬਾਰੇ ਗੱਲ ਕਰਦੇ ਆ। ਸਭ ਤੋਂ ਪਹਿਲਾਂ ਤੁਸੀਂ ਇਸ ਬਿਮਾਰੀ ਬਾਰੇ ਦੱਸੋ ਕਿ ਐਕਚੁਅਲ ਚ ਹੈ ਕੀ ਤੇ ਕਿੱਦਾਂ ਇਹ ਇਫੈਕਟ ਕਰਦੀ ਹੈ ਸਾਨੂੰ
ਜੀ। ਕੋਰੋਨਾ ਵਾਇਰਸ ਜਿਵੇਂ ਆਪਾਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਕੋਰੋਨਾ ਵਾਇਰਸ ਬਾਰੇ, ਕਿ ਇਹ ਜੋ ਸਪੈਸੀਫਿਕ ਟਾਈਪ ਆਫ ਕੋਰੋਨਾ ਵਾਇਰਸ ਹੈ, ਇੱਕ ਮਿਊਟੇਟਿਡ, ਔਰ ਯੂ ਕੈਨ ਸੇ ਕਿ ਪਹਿਲਾਂ ਵੀ ਇੱਕ ਕੈਟੇਗਰੀ ਆਫ ਕੋਰੋਨਾ ਵਾਇਰਸ ਅਵੇਲੇਬਲ ਹੈ ਕਿ ਹੋਰ ਵੀ ਕਈ ਤਰ੍ਹਾਂ ਦੀ ਬਿਮਾਰੀਆਂ ਕਰਦੀ ਹੈ, ਬਟ ਇਹ ਜਿਹੜੀ ਟਾਈਪ ਹੈ ਇਹ ਮਿਊਟੇਟਿਡ ਔਰ ਐਡਵਾਂਸ ਹੈ, ਇਸ ਕਰਕੇ ਇਹਦਾ ਜਿਹੜਾ ਹੈਡ ਹੈ, ਕਰਾਊਨ ਹੈ, ਤਾਂ ਇਹਦੇ ਸਿਰ ਦੇ ਉੱਤੇ ਇੱਕ ਤਾਜ ਵਰਗਾ ਸਟਰਕਚਰ ਹੁੰਦਾ, ਤਾਂ ਹੀ ਇਸ ਕੈਟੇਗਰੀ ਨੂੰ ਕੋਰੋਨਾ ਕਿਹਾ ਜਾਂਦਾ। ਕੋਰੋਨਾ ਮੀਨਸ ਕਰਾਊਨ। ਸੋ
ਓਕੇ, ਠੀਕ ਹੈ।
ਬਿਮਾਰੀਆਂ ਨਾਲੋਂ ਇਨਫੈਕਸ਼ੀਅਸ ਜ਼ਿਆਦਾ ਹੁੰਦੀ ਹੈ, ਇਹਦਾ ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਹੁੰਦਾ। ਬਟ ਆਪਾਂ ਪਿਛਲੀ ਵਾਰੀ ਵੀ ਸਾਰੇ ਬੱਚਿਆਂ ਨੂੰ ਇੱਕ ਗੱਲ ਧਿਆਨ ਰੱਖਣ ਲਈ ਬੇਨਤੀ ਕੀਤੀ ਸੀ ਕਿ ਇਨਫੈਕਸ਼ਨ ਰੇਟ ਇਹਦਾ ਬਹੁਤ ਜ਼ਿਆਦਾ ਹੈ, ਬਟ ਇਹਦੀ ਮਾਰਕ ਸ਼ਮਤਾ ਜਿਹਨੂੰ ਮੋਰਟੈਲਿਟੀ ਰੇਟ ਕਿਹਾ ਜਾਂਦਾ ਹੈ, ਉਹ ਬਹੁਤ ਜ਼ਿਆਦਾ ਨਹੀਂ ਹੈ। ਉਹ ਸਿਰਫ 3-5% ਕੇਸਾਂ ਦੇ ਵਿੱਚ ਬਹੁਤ ਸੀਰੀਅਸ ਸਿਮਟਮਸ ਲੈ ਕੇ ਆਉਂਦਾ, ਔਰ ਖਾਸ ਤੌਰ ਤੇ ਉਹਨਾਂ ਨੂੰ ਧਿਆਨ ਰੱਖਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ ਓਲਡ ਏਜ ਨੇ, 60+ ਨੇ, ਔਰ ਅੰਡਰਲਾਈਨ ਕੰਡੀਸ਼ਨ ਦੇ ਨਾਲ ਨੇ। ਅੰਡਰਲਾਈਨ ਕੰਡੀਸ਼ਨ ਕੋਈ ਕਿਡਨੀ ਦੀ ਪ੍ਰੋਬਲਮ, ਡਾਇਬਟੀਜ, ਹਾਈ ਬਲੱਡ ਪ੍ਰੈਸ਼ਰ, ਜਾਂ ਕੈਂਸਰ, ਜਾਂ ਕੋਈ ਏਦਾਂ ਦੀਆਂ ਬੜੀਆਂ ਬਿਮਾਰੀਆਂ ਨਾਲ ਪਹਿਲਾਂ ਤੋਂ ਹੀ ਪੀੜਿਤ ਨੇ, ਜੋ 60-70+ ਲੋਕ ਜਿਨ੍ਹਾਂ ਦੀ ਏਜ 60-70 ਤੋਂ ਜ਼ਿਆਦਾ ਹੈ, ਔਰ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਤਕਲੀਫਾਂ ਵੀ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਿਵੀਅਰ ਸਿਮਟਮ ਇਹ ਦੇ ਸਕਦਾ, ਔਰ ਉੱਥੇ ਬਹੁਤ ਸੀਰੀਅਸ ਕੰਡੀਸ਼ਨ ਹੋ ਸਕਦੀ ਹੈ। ਆਪਾਂ ਸਾਰਿਆਂ ਨੇ ਇਟਲੀ ਦੀ ਕੰਡੀਸ਼ਨ ਦੇਖੀ ਹੈ, ਤਾਂ ਉੱਥੇ ਦੱਸਣਾ ਚਾਹੂੰਗਾ ਕਿ ਬਹੁਤ ਜ਼ਿਆਦਾ ਕੇਸਿਸ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਲਗਭਗ 80 ਈਅਰ ਏਜ ਦੇ ਨਜ਼ਦੀਕ ਸੀ ਸਾਰੇ
ਜੀ।
ਤਾਂ ਇਹ ਗੱਲ ਬਹੁਤ ਜ਼ਿਆਦਾ ਧਿਆਨ ਰੱਖਣ ਯੋਗ ਹੈ ਕਿ ਇਨਫੈਕਸ਼ੀਅਸ ਰੇਟ ਬਹੁਤ ਜ਼ਿਆਦਾ ਹੈ। ਤਾਂ ਜਿਵੇਂ ਕਿ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਤਾਂ ਆਈ ਥਿੰਕ ਇਸ ਨੂੰ ਫੋਲੋ ਕਰਨ ਦਾ, ਇਸ ਨੂੰ ਮੰਨਣ ਦਾ, ਇਸ ਤੋਂ ਵਧੀਆ ਔਰ ਇਸ ਤੋਂ ਇੰਪੋਰਟੈਂਟ ਟਾਈਮ ਕਦੇ ਨਹੀਂ ਆਇਆ।
ਬਿਲਕੁਲ,
ਦਾ ਓਨਲੀ ਵੇ ਟੂ ਪ੍ਰੀਵੈਂਟ ਇਟ ਇਜ਼ ਟੂ ਟੇਕ ਕੇਅਰ ਆਫ ਯੋਰ ਹਾਈਜੀਨ ਹੈਬਿਟ, ਤਾਂ ਕਿ ਆਪਾਂ ਆਲੇ ਦੁਆਲੇ ਵੀ ਸਫਾਈ ਰੱਖੀਏ, ਆਪਣੀ ਵੀ ਸਫਾਈ ਰੱਖੀਏ, ਔਰ ਹੱਥ ਧੋਣਾ ਕਦੇ ਵੀ ਕਿਸੇ ਚੀਜ਼ ਬਾਹਰੋਂ ਵਾਪਿਸ ਆਉਂਦੇ ਹੋ, ਕੰਮ ਤੋਂ ਵਾਪਿਸ ਆਉਂਦੇ ਹੋ, ਗਰੋਸਰੀ ਖਰੀਦ ਕੇ ਵਾਪਿਸ ਆਏ ਤਾਂ ਸਭ ਤੋਂ ਪਹਿਲਾਂ ਆ ਕੇ ਹੱਥ ਧੋ। ਔਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੂੰਗਾ ਕਿ ਆਪਾਂ ਇੱਕ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਸ਼ੂਜ਼, ਸਾਡੀ ਸਲਿੱਪਰ, ਸਾਡੀ ਚੱਪਲਾਂ, ਉਹ ਵੀ ਬਹੁਤ ਸਾਰੇ ਕੀਟਾਣੂ ਨਾਲ ਲੈ ਕੇ ਅੰਦਰ ਆਉਂਦੀ ਹੈ ਸਾਡੇ ਘਰ ਦੇ। ਤਾਂ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਬਾਹਰ ਹੀ ਉਤਾਰੋ, ਔਰ ਅਗਰ ਉਹਨਾਂ ਨੂੰ ਵੀ ਬਾਹਰ ਇੱਕ ਛੋਟੇ ਜਿਹੇ ਕੁਛ ਪਲਾਸਟਿਕ ਬਾਕਸ ਦੇ ਵਿੱਚ ਤੁਸੀਂ ਡਿਸਇਨਫੈਕਟੈਂਟ ਥੋੜੇ ਜਿਹੇ ਪਾਣੀ ਪਾ ਕੇ ਰੱਖ ਸਕਦੇ ਹੋ ਤਾਂ ਕਿ ਤੁਸੀਂ ਚੱਪਲਾਂ ਉਹਦੇ ਤੇ ਥੋੜਾ ਜਿਹਾ ਡਬੋ ਕੇ ਉਹਨਾਂ ਨੂੰ ਸਾਫ਼ ਕਰ ਸਕੋ, ਜਾਂ ਅੱਜ ਕੱਲ ਆਪਣੇ ਇੱਥੇ ਡੈਟੋਲ ਦਾ ਸਪਰੇ ਜਾਂ ਗਲੈਂਡ 20 ਦਾ ਸਪਰੇ ਉਹਨਾਂ ਨੂੰ ਕਰਕੇ ਤੁਸੀਂ ਸਾਫ਼ ਕਰ ਸਕੋ ਦਿਨ ਚ ਇੱਕ ਦੋ ਵਾਰੀ। ਔਰ ਆਪਣੇ ਡੋਰ ਹੈਂਡਲ ਜਿਹੜੇ ਕਿ ਸਾਡੇ ਘਰ ਦੇ ਅਸੀਂ ਬਾਰ ਬਾਰ ਖੋਲਣ ਲਈ ਯੂਜ ਕਰਨੇ ਆ ਡੋਰ ਹੈਂਡਲ, ਉਹਨਾਂ ਨੂੰ ਬਾਰ ਬਾਰ ਸਾਫ਼ ਕਰੋ ਦਿਨ ਚ ਦੋ ਤਿੰਨ ਵਾਰੀ ਗਲੈਂਡ 20 ਔਰ ਡੈਟੋਲ ਦੇ ਨਾਲ। ਔਰ ਆਪਣੇ ਹੱਥ ਤੋਂ ਅਗਰ ਕੰਮ ਤੋਂ ਆਉਂਦੇ ਹੋ ਤਾਂ ਮੈਂ ਬੇਨਤੀ ਕਰੂੰਗਾ ਕਿ ਸ਼ਾਵਰ ਲਓ ਸਾਰੇ ਤੇ ਹੌਟ ਸ਼ਾਵਰ, ਔਰ ਅੱਛੀ ਤਰ੍ਹਾਂ ਬਾਡੀ ਨੂੰ ਵੀ ਸਾਫ਼ ਕਰੋ ਤਾਂ ਕਿ ਕੋਈ ਵੀ ਵਾਇਰਸ ਹੋਵੇ ਤਾਂ ਉਹ ਨਿਕਲ ਸਕੇ। ਬੇਨਤੀ ਕਰਨਾ ਚਾਹੂੰਗਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਕਿ ਬੜਾ ਪੈਨਿਕ ਹੈ ਕਿ ਕਿਹੜੇ ਕਿਸ ਚੀਜ਼ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਵਾਇਰਸ ਖਤਮ ਹੋ ਜਾਵੇ, ਇਹ ਵੀ ਬੜੇ ਕੁਐਸਚਨ ਆਉਂਦੇ। ਤਾਂ ਕੋਈ ਵੀ ਸਾਬਣ ਓਨਾ ਹੀ ਇਫੈਕਟਿਵ ਹੁੰਦਾ ਅਗਰ ਤੁਸੀਂ ਇਫੈਕਟਿਵ ਟੈਕਨੀਕ ਦੇ ਨਾਲ ਉਸ ਹੱਥ ਧੋਂਦੇ ਹੋ ਜਾਂ ਮੂੰਹ ਧੋਂਦੇ ਹੋ ਜਾਂ ਸਫਾਈ ਕਰਦੇ ਹੋ, ਕਿਉਂਕਿ ਸਾਬਣ ਦੀ ਇੱਕ ਪ੍ਰੋਪਰਟੀ ਆ ਉਸਨੇ ਵਾਇਰਸ ਦੀ ਜਿਹੜੀ ਵਾਲ ਆ ਉਸਨੂੰ ਬ੍ਰੇਕ ਡਾਊਨ ਕਰ ਦੇਣਾ ਔਰ ਤੁਹਾਡੇ ਸਰੀਰ ਤੋਂ ਤੁਹਾਡੇ ਹੱਥਾਂ ਤੋਂ ਉਹਨੂੰ ਧੋ ਦੇਣਾ। ਤਾਂ ਅੱਛੇ ਤਰੀਕੇ ਨਾਲ ਹੱਥ ਧੋਣਾ ਔਰ ਸਫਾਈ ਕਰਨਾ ਬਹੁਤ ਇੰਪੋਰਟੈਂਟ ਹੈ। ਤਾਂ ਅੱਜ ਕੱਲ WHO ਦੀ ਗਾਈਡਲਾਈਨਸ ਜਾਰੀ ਹੁੰਦੀਆਂ ਨੇ ਵਾਰ ਵਾਰ ਕੇ ਹੱਥ ਕਿਵੇਂ ਧੋਣੇ ਨੇ, ਤਾਂ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਅਸੀਂ ਅੱਜ ਕੱਲ ਇੰਟਰਨੈਟ ਦਾ ਯੂਜ ਕਰਦੇ ਹਾਂ ਔਰ ਤੁਸੀਂ WHO ਦੀ ਸਾਈਟ ਤੇ ਜਾ ਕੇ ਹੈਂਡ ਵਾਸ਼ ਟੈਕਨੀਕ ਦੀਆਂ ਵੀਡੀਓਜ਼ ਵੀ ਹੈ ਔਰ ਸਟੈਪਸ ਵੀ ਉਹਨਾਂ ਨੇ ਪਾਏ ਹੋਏ ਆ ਤਾਂ ਉਸਨੂੰ ਪਲੀਜ਼ ਦੇਖੋ। ਤਾਂ ਕਿਹਾ ਜਾਂਦਾ ਕਿ ਘੱਟੋ ਘੱਟ 20 ਸੈਕਿੰਡ ਲਈ ਅਸੀਂ ਆਪਣੇ ਹੱਥ ਧੋਈਏ। ਉਸਦੇ ਵਿੱਚ ਕੁਛ ਸਟੈਪਸ ਹੁੰਦੇ ਨੇ ਕਿ ਪਹਿਲਾਂ ਤਲੀਆਂ ਤੇ ਮਲਣਾ, ਫਿਰ ਹੱਥ ਦੀ ਬੈਕ ਸਾਈਡ ਤੇ ਉਂਗਲੀਆਂ ਨੂੰ ਇੰਟਰਲੋਕ ਕਰਕੇ ਮਲਣਾ, ਫਿਰ ਉਹੀ ਸਟੈਪ ਦੂਸਰੇ ਹੱਥ ਤੇ ਫੋਲੋ ਕਰਨਾ, ਫਿਰ ਦੋਨੇ ਉਂਗਲੀਆਂ ਨੂੰ ਕੇਂਚ ਕਰਕੇ ਜਿਵੇਂ ਆਪਾਂ ਸ਼ਿਕੰਜਾ ਬਣਾਉਂਦੇ ਹਾਂ ਉਵੇਂ ਮਲਣਾ, ਫਿਰ ਅੰਗੂਠੇ ਨੂੰ ਪਕੜ ਕੇ ਘੁਮਾਉਣਾ ਔਰ ਫਿਰ ਰਿੰਜ਼ ਕਰਨਾ। ਰਿੰਜ਼ ਕਰਨ ਤੋਂ ਬਾਅਦ ਜੋ ਆਈਡੀਅਲ ਮੈਥਡ ਕਿਹਾ ਜਾਂਦਾ ਕਿ ਪੇਪਰ ਟਾਵਲ ਨਾਲ ਹੱਥ ਧੋ ਕੇ ਫਿਰ ਉਸ ਪੇਪਰ ਟਾਵਲ ਦੇ ਨਾਲ ਹੀ ਟੈਪ ਨੂੰ ਬੰਦ ਕੀਤਾ ਜਾਵੇ।
ਜੀ, ਬਹੁਤ ਸਾਰੇ ਪ੍ਰੀਕੋਸ਼ਨਸ ਬਿਲਕੁਲ ਅੱਜ ਕੱਲ ਆ ਵੀ ਰਹੇ ਆ, ਮੀਡੀਆ ਦੇ ਵਿੱਚ ਵੀ ਦੇਖਦੇ ਆ ਜਾਂ ਸੁਣਦੇ ਆ, ਔਰ ਉਹਨਾਂ ਦੇ ਵਿੱਚੋਂ ਬਹੁਤੇ ਹੁੰਦੇ ਵੀ ਆ ਮੈਂ ਵੀ ਕਵਾਂ ਕੁਛ ਰਹਿ ਵੀ ਜਾਂਦੇ ਆ, ਜਿੱਦਾਂ ਥੋੜੀ ਥੋੜੀ ਕਿਤੇ ਨਾ ਕਿਤੇ ਅਣਗਹਿਲੀ ਹੋ ਵੀ ਜਾਂਦੀ ਔਰ ਕਈ ਵਾਰੀ ਉਹੀ ਅਣਗਹਿਲੀ ਹੈ ਜਿਹੜੀ ਉਹੀ ਭਾਰੀ ਪੈ ਜਾਂਦੀ ਹੈ ਤੁਹਾਡੀ ਜ਼ਿੰਦਗੀ ਤੇ। ਸੋ ਡਾਕਟਰ ਸਮੀਤ, ਇਹਦੇ ਬਾਰੇ ਯਾਨੀ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਤੇ ਤੁਹਾਡੀ ਇਮਿਊਨਿਟੀ ਤੇ ਵੀ ਡਿਪੈਂਡ ਕਰਦਾ ਕਿ ਤੁਹਾਨੂੰ ਇਹ ਕਿੰਨਾ ਕੁ ਹਿੱਟ ਕਰਦਾ ਹੈ ਨਾ। ਸੋ ਅੱਜ ਕੱਲ ਜੇ ਗੱਲ ਕਰੀਏ ਤੇ ਵੈਸੇ ਹੀ ਫਲੂ ਦਾ ਸੀਜ਼ਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਉਣ ਵਾਲਾ ਆ, ਸੋ ਉਹ ਮੈਂ ਸੁਣ ਰਹੀ ਸੀਗੀ ਕਿ ਇਹ ਫਲੂ ਔਰ ਜੇ ਕੋਰੋਨਾ ਵਾਇਰਸ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਬੜਾ ਖਤਰਨਾਕ ਹੋ ਸਕਦਾ ਆ, ਜੇ ਤੁਹਾਨੂੰ ਫਲੂ ਵੀ ਆ ਤੇ ਨਾਲ ਤੁਹਾਨੂੰ ਕੋਰੋਨਾ ਵਾਇਰਸ ਵੀ ਹੋ ਜਾਂਦਾ। ਸੋ ਉਹਦੀ ਚੀਜ਼ ਕਿ ਇਹਨਾਂ ਚੀਜ਼ਾਂ ਤੋਂ ਬਚਣ ਲਈ ਇੱਕ ਤਾਂ ਗਵਰਨਮੈਂਟ ਫਲੂ ਸ਼ੋਟ ਦਾ ਕਹਿ ਰਹੀ ਹੈ, ਉਸ ਤੋਂ ਇਲਾਵਾ ਆਯੁਰਵੈਦਿਕ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਤੁਸੀਂ ਰਿਕਮੈਂਡ ਕਰਦੇ ਆ ਜਿਨ੍ਹਾਂ ਨਾਲ ਸਾਡਾ ਇਮਿਊਨ ਸਿਸਟਮ ਕੁਛ ਸਟਰੋਂਗ ਹੋ ਸਕੇ? ਜਿੱਦਾਂ ਕਹਿ ਲਓ ਕਿ ਵਿਟਾਮਿਨ ਸੀ ਅਸੀਂ ਅੱਜ ਕੱਲ ਖਾਂਦੇ ਹਾਂ ਉਹ ਵੱਖਰੀ ਚੀਜ਼ ਹੈ, ਪਰ ਆਮ ਜੇ ਅਸੀਂ ਕਹੀਏ ਕਿ ਸਾਡੀ ਕਿਚਨ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਸਮਾਨ ਹੁੰਦਾ ਜਿਹਦੇ ਤੋਂ ਅਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰ ਸਕਦੇ ਹਾਂ, ਬੂਸਟ ਕਰ ਸਕਦੇ ਹਾਂ, ਉਹਦੇ ਬਾਰੇ ਵੀ ਤੁਸੀਂ ਸਾਨੂੰ ਜ਼ਰੂਰ ਦੱਸੋ।
ਬਿਲਕੁਲ, ਵੈਰੀ ਰੀਸੈਂਟਲੀ ਆਯੁਸ਼ ਗਵਰਨਮੈਂਟ, ਆਯੁਸ਼ ਦਾ ਜੋ ਵਿਭਾਗ ਹੈ ਜੋ ਆਯੁਰਵੇਦ ਨੂੰ ਦੇਖਦਾ ਭਾਰਤ ਸਰਕਾਰ ਦਾ, ਉਸ ਦੁਆਰਾ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ, ਪ੍ਰੀਵੈਂਟ ਕਰਨ ਲਈ ਸਾਡੇ ਬਹੁਤ ਸਾਰੇ ਕਿਚਨ ਹਰਬਸ ਹੈ ਜੋ ਕਿ ਐਂਟੀਵਾਇਰਲ ਇਫੈਕਟ ਜਿਨ੍ਹਾਂ ਦਾ ਹੁੰਦਾ ਹੈ ਔਰ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ। ਤਾਂ ਉਸਦੇ ਵਿੱਚ ਮੈਂ ਸਾਰਿਆਂ ਨੂੰ ਸ਼ੇਅਰ ਕਰਨਾ ਚਾਹੂੰਗਾ ਕਿ ਤੁਲਸੀ, ਦਾਲਚੀਨੀ, ਕਾਲੀ ਮਿਰਚ, ਸੁੰਡ ਦਾ ਪਾਊਡਰ ਜਾਂ ਸੁੰਡ ਨਹੀਂ ਹੈ ਤਾਂ ਫਰੈਸ਼ ਜਿੰਜਰ ਵੀ ਲੈ ਸਕਦੇ ਹਾਂ ਔਰ ਮੁਨੱਕਾ, ਇਹਨਾਂ ਦਾ ਕਾੜਾ ਬਣਾ ਕੇ ਜਾਂ ਕਿਹਾ ਜਾ ਸਕਦਾ ਕਿ ਇਹਨਾਂ ਦੀ ਚਾਹ ਬਣਾ ਕੇ,
ਠੀਕ ਹੈ,
ਇਸ ਨੂੰ ਦੋ ਤਿੰਨ ਵਾਰੀ ਦਿਨ ਦੇ ਵਿੱਚ ਲੈਣਾ ਚਾਹੀਦਾ। ਇਹ ਐਂਟੀ ਵਾਇਰਲ ਪ੍ਰੋਪਰਟੀਜ਼ ਵੀ ਹੁੰਦੀ ਹੈ, ਅਗਰ ਕੋਈ ਕਫ ਜਾਂ ਇਨਫੈਕਸ਼ਨ,
ਯਾਨੀ ਇਹਨੂੰ ਤੁਸੀਂ ਚਾਹ ਵਿੱਚ ਹੀ ਪਾ ਸਕਦੇ ਹੋ ਜਾਂ ਇਹਦਾ ਕਾੜਾ ਤੁਸੀਂ ਵੱਖਰੇ ਤੋਂ ਕਹਿ ਰਹੇ ਹਾਂ, ਯਾਨੀ ਇਹਨੂੰ ਚਾਹ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਸਕਦੇ ਹਾਂ ਜਿਹੜੀ ਅਸੀਂ ਚਾਹ ਬਣਾਉਂਦੇ ਘਰ ਵਿੱਚ, ਉਹਦੇ ਵਿੱਚ ਇਹ ਚੀਜ਼ਾਂ ਪਾ ਸਕਦੇ ਹਾਂ, ਐਡ ਕਰ ਸਕਦੇ ਹਾਂ?
ਨਹੀਂ, ਬੈਸਟ ਰਹੇਗਾ ਕਿ ਇਹਨਾਂ ਚੀਜ਼ਾਂ ਦਾ ਕਾੜਾ ਬਣਾਇਆ ਜਾਵੇ।
ਅੱਛਾ
ਜੀ,
ਠੀਕ ਹੈ,
ਦੁਬਾਰਾ
ਬਿਲਕੁਲ। ਸੋ ਜੀ,
ਤੁਲਸੀ, ਦਾਲਚੀਨੀ, ਕਾਲੀ ਮਿਰਚ, ਸੁੰਢ ਦਾ ਪਾਊਡਰ ਔਰ ਮੁਨੱਕਾ,
ਠੀਕ ਹੈ।
ਔਰ ਇਸ ਤੋਂ ਇਲਾਵਾ ਤੁਸੀਂ ਦੁੱਧ ਦੇ ਵਿੱਚ ਪਾ ਕੇ ਵੀ ਪੀ ਸਕਦੇ ਹੋ
ਜੀ, ਠੀਕ ਹੈ। ਸੋ ਅੱਜ ਕੱਲ ਇਹ ਵੀ ਗੱਲ ਬੜੀ ਚੱਲ ਰਹੀ ਹੈ ਕਿ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਪੀਓ
ਜੀ, ਇਹ ਬਹੁਤ ਦੇਰ ਤੋਂ ਪ੍ਰਚਲਿਤ ਇੱਕ ਰੂਟੀਨ ਆਦਤ ਸਾਡੀ ਬਣ ਗਈ ਹੈ। ਬਟ ਮੈਂ ਰਿਕਮੈਂਡ ਕਰੂੰਗਾ ਕਿ ਦੇਖੋ, ਵਿਟਾਮਿਨ ਸੀ ਦਾ ਸੋਰਸ ਹੈ ਨਿੰਬੂ ਵੀ, ਔਰ ਸਿਟਰਸ ਫਰੂਟਸ ਜਿੰਨੇ ਵੀ ਆਪਣੀ ਸਿਟਰਸ ਕੈਟੇਗਰੀ ਆਉਂਦੀ ਹੈ ਉਹ ਵਿਟਾਮਿਨ ਸੀ ਦਾ ਸੋਰਸ ਹੁੰਦੀ ਹੈ, ਤਾਂ ਉਹਨਾਂ ਨੂੰ ਗਰਮ ਨਾ ਕੀਤਾ ਜਾਵੇ ਤਾਂ ਬਿਹਤਰ ਰਹਿੰਦਾ।
ਅੱਛਾ
ਜੀ, ਤਾਂ
ਨਿੰਬੂ
ਔਰ ਸੰਤਰਾ ਔਰ ਇਹਨਾਂ ਚੀਜ਼ਾਂ ਦਾ ਸੇਵਨ ਵੈਸੇ ਰੂਟੀਨ ਦੇ ਵਿੱਚ ਕਰੋ, ਬਹੁਤ ਅੱਛਾ ਰਹੇਗਾ। ਔਰ ਗਰਮ ਪਾਣੀ ਦਾ ਪ੍ਰਯੋਗ ਸਾਰਾ ਦਿਨ ਹੀ ਕਰੋ ਤਾਂ ਬਹੁਤ ਜ਼ਿਆਦਾ ਅੱਛਾ ਰਹੇਗਾ। ਔਰ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਆਟਮ ਸਟਾਰਟ ਹੋ ਗਿਆ ਔਰ ਫਲੂ ਦਾ ਸੀਜ਼ਨ ਸਟਾਰਟ ਹੈ, ਤਾਂ ਜਦੋਂ ਵੀ ਬਾਡੀ ਦੇ ਵਿੱਚ ਰੁੱਖਾਪਣ ਆ ਜਾਂਦਾ ਔਰ ਐਕਸਟਰਨਲੀ ਵੀ ਔਰ ਇੰਟਰਨਲੀ ਵੀ, ਕਿਉਂਕਿ ਇਹ ਥੋੜਾ ਰੁੱਖਾ ਮੌਸਮ ਚੱਲ ਰਿਹਾ, ਤਾਂ ਉਹ ਸਾਨੂੰ ਕੋਈ ਵੀ ਇਨਫੈਕਸ਼ਨ ਦੇ ਲਈ ਸਸੈਪਟੀਬਲ ਬਣਾ ਦਿੰਦਾ, ਸਾਡੀ ਬਾਡੀ ਇਨਫੈਕਸ਼ਨ ਨੂੰ ਫੜਨ ਦੇ ਲਈ ਜ਼ਿਆਦਾ ਚਾਂਸਿਸ ਹੋ ਜਾਂਦੇ ਨੇ। ਤਾਂ ਉਸ ਦੇ ਲਈ ਅਗਰ ਗਰਮ ਪਾਣੀ ਪੀਵਾਂਗੇ ਉਹ ਥੋੜਾ ਜਿਹਾ ਮੋਇਸਟ ਵੀ ਰੱਖੇਗਾ, ਪਾਣੀ ਦੀ ਇਨਟੇਕ ਦਾ ਵੀ ਧਿਆਨ ਰੱਖੋ, ਔਰ ਤੁਹਾਡੀ ਦਾਲ ਸਬਜ਼ੀ ਦੇ ਵਿੱਚ ਵੀ ਘਿਓ ਦਾ ਇਸਤੇਮਾਲ ਕਰਨਾ ਬੜਾ ਇੰਪੋਰਟੈਂਟ ਹੈ, ਉਸ ਦਾ ਇਸਤੇਮਾਲ ਕਰੋ। ਹਾਂਜੀ, ਮੋਇਸਟ ਰਹੇਗੀ, ਦੇਸੀ ਘਿਓ ਦਾ ਇਸਤੇਮਾਲ ਕਰ ਸਕਦੇ ਹੋ। ਬਾਡੀ ਦੇ ਉੱਤੇ ਮਾਲਿਸ਼ ਦਾ ਵੀ ਅੱਜ ਕੱਲ ਤੁਸੀਂ ਮਾਲਿਸ਼ ਕਰ ਸਕਦੇ ਹੋ ਬਾਡੀ ਦੀ, ਤਿਲ ਦੇ ਤੇਲ ਦੇ ਨਾਲ, ਕੋਕੋਨਟ ਆਇਲ ਦੇ ਨਾਲ ਜਾਂ ਸਰਸੋਂ ਦੇ ਤੇਲ ਦੇ ਨਾਲ, ਔਰ ਫਿਰ ਸ਼ਾਵਰ ਲੈ ਸਕਦੇ ਹੋ। ਤਾਂ ਇਹ ਚੀਜ਼ਾਂ ਬਾਡੀ ਨੂੰ ਮੋਇਸਚਰ ਰੱਖਣ ਦੇ ਵਿੱਚ ਹੈਲਪ ਕਰਦੀਆਂ, ਤਾਂ ਕਿ ਸਾਡੀ ਵੀ ਆਲ ਨੋ ਕਿ ਸਾਡੀ ਸਕਿਨ ਇੱਕ ਪ੍ਰੋਟੈਕਟਿਵ ਮੈਜਰ ਦਾ ਕੰਮ ਕਰਦੀ ਹੈ ਕਿਸੇ ਵੀ ਇਨਫੈਕਸ਼ਨ ਨੂੰ ਦੂਰ ਰੱਖਣ ਦੇ ਲਈ। ਅਗਰ ਸਕਿਨ ਰੁੱਖੀ ਹੋ ਕੇ ਬ੍ਰੇਕਡਾਊਨ ਹੁੰਦੀ ਹੈ ਤਾਂ ਉਹ ਵੀ ਇੱਕ ਚਾਂਸ ਹੁੰਦਾ ਇਨਫੈਕਸ਼ਨ ਨੂੰ ਐਂਟਰ ਕਰਨ ਦੇ ਲਈ।
ਜੀ ਠੀਕ ਹੈ, ਬਿਲਕੁਲ। ਸੋ ਬਾਕੀ ਗੱਲ ਇਹੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਲਓ, ਜਿਹੜੀ ਸੋਸ਼ਲ ਡਿਸਟੈਂਸ ਦੀ ਗੱਲ ਚੱਲ ਰਹੀ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਇਨਫੈਕਸ਼ਨ ਅਸੀਂ ਇੱਕ ਦੂਸਰੇ ਤੋਂ ਜ਼ਿਆਦਾ ਕੈਚ ਕਰ ਸਕਦੇ ਹਾਂ। ਜਿੰਨਾ ਜ਼ਰੂਰ ਜੇ ਬਹੁਤ ਜ਼ਰੂਰੀ ਹੈ ਘਰ ਚੋਂ ਤਾਂ ਹੀ ਨਿਕਲੋ, ਅਦਰਵਾਈਜ਼ ਆਰਾਮ ਨਾਲ ਆਪਣੇ ਘਰ ਚ ਰਹੋ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ ਅੱਜ ਦੇ ਪ੍ਰੋਗਰਾਮ ਦੇ ਲਈ, ਔਰ ਇਹ ਖਾਸ ਜਿਹੜੇ ਟਿਪਸ ਤੁਸੀਂ ਦਿੱਤੇ ਉਹਨਾਂ ਦੇ ਲਈ, ਔਰ ਉਮੀਦ ਕਰਦੇ ਹਾਂ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਜਿਹੜੀ ਬਣਾ ਕੇ ਰੱਖੋਗੇ ਔਰ ਸਾਨੂੰ ਇੱਦਾਂ ਦੇ ਹੈਲਥੀ ਟਿਪਸ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹੋਗੇ।
ਬਹੁਤ ਬਹੁਤ ਧੰਨਵਾਦ, ਔਰ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਸਾਰੇ ਜੋ ਵੀ ਗਵਰਨਮੈਂਟ ਦੀ ਗਾਈਡਲਾਈਨਸ ਆ ਉਹਨਾਂ ਦਾ ਪਾਲਣ ਕਰੋ, ਇਹ ਸਾਡੇ ਬਿਹਤਰੀ ਲਈ ਨੇ, ਸਾਡੇ ਚੰਗੇ ਲਈ ਨੇ, ਸਾਡੇ ਬਚਾਵ ਲਈ ਨੇ। ਇਸ ਲਈ ਕਿਰਪਾ ਕਰਕੇ ਇਹਨਾਂ ਦਾ ਪੂਰਾ ਪਾਲਣ ਕਰੋ, ਇਹ ਬਹੁਤ ਕਸ਼ਟ ਦਾ ਸਮਾਂ ਸਾਰਿਆਂ ਲਈ, ਈਜ਼ੀ ਸਮਾਂ ਨਹੀਂ ਹੈ, ਚਾਹੇ ਕੋਈ ਆਸਟ੍ਰੇਲੀਆ ਚ ਬੈਠਾ ਚਾਹੇ ਕੋਈ ਇੰਡੀਆ ਚ ਇਸ ਟਾਈਮ, ਤਾਂ ਇਹ ਸਾਰਾ ਆਪਾਂ ਰਲ ਮਿਲ ਕੇ ਇੱਕ ਦੂਜੇ ਦਾ ਧਿਆਨ ਰੱਖਦੇ ਹੋਏ, ਸਮਾਜ ਦੇ ਪ੍ਰਤੀ ਸਾਡੀ ਡਿਊਟੀਆਂ ਦਾ ਪਾਲਣ ਕਰਦੇ ਹੋਏ ਅਸੀਂ ਇਹਨਾਂ ਆਰਡਰ ਦਾ ਪਾਲਣ ਕਰੀਏ, ਔਰ ਸਾਡੇ ਸਮਾਜ ਨੂੰ ਔਰ ਸਾਡੇ ਆਲੇ ਦੁਆਲੇ ਨੂੰ ਔਰ ਖੁਦ ਨੂੰ ਇਸ ਇਨਫੈਕਸ਼ਨ ਤੋਂ ਬਚਾਈਏ ਔਰ ਇਸ ਤੇ ਜਿੱਤ ਪ੍ਰਾਪਤ ਕਰੀਏ। ਧੰਨਵਾਦ, ਜੈ ਹਿੰਦ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਡਾਕਟਰ ਸੁਮੀਤ ਐਡੀਲੇਡ ਤੋਂ, ਜਿਨ੍ਹਾਂ ਨੇ ਕੁਝ ਨੁਸਖੇ ਦੱਸੇ ਸਾਨੂੰ ਕਿ ਕਿੱਦਾਂ ਹੈਲਦੀ ਰਹਿ ਸਕਦੇ ਹਾਂ ਅਸੀਂ ਇਸ ਕੋਰੋਨਾ ਵਾਇਰਸ ਦੇ ਜਿਹੜਾ ਦੌਰ ਜਾਂ ਸਮਾਂ ਚੱਲ ਰਿਹਾ। ਸੋ ਬਿਲਕੁਲ ਕੁਝ ਘਰੇਲੂ ਨੁਸਖੇ, ਜੇ ਘਰੇਲੂ ਨੁਸਖਿਆਂ ਦੀ ਗੱਲ ਕਰੀਏ ਤੇ ਯਾਦ ਆ ਜਾਂਦੀਆਂ ਆਪਣੀਆਂ ਦਾਦੀਆਂ, ਨਾਨੀਆਂ, ਆਪਣੀਆਂ ਮਾਵਾਂ। ਸੋ ਬਚਪਨ ਦੇ ਵਿਚ ਇਹ ਘਰੇਲੂ ਨੁਸਖਿਆਂ ਨਾਲ ਹੀ ਸਾਡੇ ਇਲਾਜ ਹੋ ਜਾਂਦੇ ਹੁੰਦੇ ਸੀਗੇ। ਕਿਤੇ ਹੀ ਕਿਤੇ ਜਾਣ ਦੀ ਲੋੜ ਪੈਂਦੀ ਹੁੰਦੀ ਸੀ ਡਾਕਟਰ ਕੋਲ, ਨਹੀਂ ਤੇ ਖੰਘ ਜੁਕਾਮ ਹੋਣਾ ਤੇ ਤਾਂ ਵੀ ਘਰ ਹੀ ਉਹਨਾਂ ਨੇ ਇਲਾਜ ਕਰ ਲੈਣੇ, ਹਨਾ। ਢਿੱਡ ਦੁਖਦਾ ਹੋਣਾ ਤੇ ਤਾਂ ਉਹਨਾਂ ਨੇ ਕਾੜਾ ਜਿਹਾ ਬਣਾ ਕੇ ਦੇ ਦੇਣਾ। ਸੋ ਵੈਸੇ ਵੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿਚ ਵੀ ਇਹੋ ਜਿਹੀਆਂ ਬੜੇ ਕਹਿ ਲੋ ਜਿਹੜੇ ਸਪਾਈਸਿਸ ਸਾਡੇ ਹੈਗੇ ਆ ਆਪਣੀ ਕਿਚਨ ਦੇ ਵਿਚ ਹੀ, ਉਹਦੇ ਤੋਂ ਹੀ ਇੱਕ ਹੈਲਦੀ ਰਹਿਣ ਦੀ ਕੋਸ਼ਿਸ਼ ਕਰਦੇ ਰਹੀਦਾ ਹੁੰਦਾ ਸੀਗਾ। ਸੋ ਬਿਲਕੁਲ ਅੱਜ ਦੇ ਜ਼ਮਾਨੇ ਦੇ ਵਿਚ ਅਸੀਂ ਆ ਗਏ ਹਾਂ ਜੀ ਮਲਟੀਵਿਟਾਮਿਨਸ ਤੇ, ਸਾਨੂੰ ਹੁੰਦਾ ਬਸ ਇਹ ਗੋਲੀਆਂ ਖਾ ਲਓ ਤੇ ਫਿੱਟ ਰਹੀਏ, ਪਰ ਫੇਰ ਵੀ ਉਹ ਚੀਜ਼ ਨਹੀਂ ਬਣਦੀ। ਸੋ ਪੌਸ਼ਟਿਕ ਖਾਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਚੰਗਾ ਖਾਓ, ਚੰਗਾ ਸੁਣੋ ਤੇ ਚੰਗਾ ਸੋਚੋ, ਬਸ ਫੇਰ ਅਸੀਂ ਹੈਲਦੀ ਹੈਲਦੀ ਆ। ਸੋ ਬਾਕੀ ਬਿਲਕੁਲ ਜਿਹੜੀ ਔਖੀ ਘੜੀ ਆ, ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਰਲ ਮਿਲ ਕੇ ਕੱਢ ਲੈਣੀ ਆ, ਇਹ ਵੀ ਨਿਕਲ ਜਾਣਾ ਸਮਾਂ। ਬਿਲਕੁਲ ਜੀ, ਜੇ ਚੰਗਾ ਨਹੀਂ ਟਿਕਦਾ ਤੇ ਮਾੜਾ ਵੀ ਨਹੀਂ ਟਿਕਦਾ, ਇਹਨੇ ਵੀ ਨਿਕਲ ਹੀ ਜਾਣਾ। ਸੋ ਬਿਲਕੁਲ ਜਿੱਥੇ ਆਪਣੀ ਹੈਲਥ ਨੂੰ ਲੈ ਕੇ ਅਸੀਂ ਇਸ ਵੇਲੇ ਕਾਫੀ ਕੌਨਸ਼ੀਅਸ ਹੋਏ ਹੋਏ ਆ, ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਹੈਗੀ ਸਾਡਾ ਸਾਡੇ ਜਿਹੜੇ ਘਰ ਦੀਆਂ ਬਜਟਸ ਆ ਜਾਂ ਜਿਨ੍ਹਾਂ ਦੀਆਂ ਜੋਬਸ ਚੱਲ ਰਹੀਆਂ, ਸੋ ਆਰਥਿਕ ਤੰਗੀ ਜਿਹੜੀ ਆਰਥਿਕ ਪਰੇਸ਼ਾਨੀ ਦਾ ਵੀ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈ ਰਿਹਾ। ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜੋਬਸ ਆ ਉਹ ਚੱਲੀਆਂ ਗਈਆਂ ਜਾਂ ਜਾ ਰਹੀਆਂ, ਉਹਦੇ ਕਰਕੇ ਇੱਕ ਵੀ ਇੱਕ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਚਿੰਤਾ ਵਾਲੀ। ਸੋ ਉਹਦੇ ਰਿਗਾਰਡਿੰਗ ਵੀ ਪ੍ਰੋਗਰਾਮ ਦੇ ਵਿਚ ਗੱਲ ਕਰਨੀ ਹੈ ਅਸੀਂ ਮਨਪ੍ਰੀਤ ਸਿੰਘ ਹੁਣਾਂ ਨਾਲ ਮੈਲਬਨ ਤੋਂ, ਜੋ ਸਾਨੂੰ ਦੱਸਣਗੇ ਕਿ ਇਸ ਵੇਲੇ ਜਿਹੜੀ ਸਰਕਾਰ ਹੈ ਸਾਡੀ ਕਿਵੇਂ ਕਿਵੇਂ ਤੇ ਕਿੱਥੇ ਕਿੱਦਾਂ ਸਹਾਇਤਾ ਕਰ ਰਹੀ ਹੈ ਔਰ ਉਹਦਾ ਅਸੀਂ ਕਿੱਦਾਂ ਫਾਇਦਾ ਜਿਹੜਾ ਲੈ ਸਕਦੇ ਹਾਂ। ਸੋ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਔਰ ਗੀਤ ਤੋਂ ਬਾਅਦ ਇੱਕ ਖਾਸ ਮੁਲਾਕਾਤ ਮਨਪ੍ਰੀਤ ਸਿੰਘ ਹੁਣਾਂ ਨਾਲ ਤੇ ਉਸ ਤੋਂ ਬਾਅਦ ਸਾਡੀਆਂ ਆਪਣੀਆਂ ਗੱਲਾਂ। ਸੋ ਸੁਣਦੇ ਹਾਂ ਜੀ ਇਸ ਗੀਤ ਤੇ, ਗੀਤ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ ਮਨਪ੍ਰੀਤ ਸਿੰਘ ਹੁਣਾਂ ਨਾਲ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਇੰਤਜ਼ਾਰ ਕਿਤਨਾ ਯੇ ਹਮ ਨਹੀਂ। तुमसे प्यार। ये दिल बेकरार कितना ये हम नहीं जानते, मगर जी नहीं सकते तुम्हारे बिना। हमें तुमसे प्यार कितना ये हम नहीं जानते, मगर जी नहीं सकते तुम्हारे बिना। हमें तुमसे प्यार।
हमें तुमसे प्यार कितना, फिल्म कुदरत, म्यूजिक डायरेक्टर आर डी बर्मन और किशोर कुमार दी आवाज। बहुत ही खूबसूरत गीत जिदे लिरिक्स मजरू सुल्तानपुरी हुणा दे लिखे हुए है। बहुत ही सोहनी फिल्म एक कुदरत जे तुसी देखी हुई है, राजेश खन्ना ते हेमा मालिनी दी, और इस फिल्म दे गीत जेड़े सी सारे ओ बहुत ही सोहने सीगे। सो पुराने गीत हमेशा ही सोहने हुंदे, अजकल भी काफी सोहना संगीत आ रहा है, पर पुराने कई गीत बड़े एवरग्रीन हुंदे है। और अज प्रोग्राम दे विच कोशिश करांगे तुहानू एहो जे प्यारे प्यारे गीत जेड़े है ओ सुना सकीए। सो उस दे नाल नाल गीत संगीत दे नाल नाल अज कुछ होर जरूरी जेड़ियां अहम गल्लां भी तुहाडे नाल करनियां, जिवें पहला डॉक्टर साहब आके गए प्रोग्राम च, उस तो बाद तुहानू कहा सी कि मेलबर्न तो मनप्रीत सिंह हुणां दे नाल गल्लबात करांगे असीं। सो साडे नाल इस वेले, सो स्वागत करदे आं उहनां दा। सति श्री अकाल मनप्रीत जी, ते बहुत बहुत स्वागत है लहरां विच तुहाडा।
सति श्री अकाल जी, ते हरमन रेडियो सुनने वाले सारे श्रोतियां नूं मेरे वल्लों प्यार भरी सति श्री अकाल
जी। सो मैं श्रोतियां नूं दसवा, मनप्रीत जी SSK अकाउंट्स मेलबर्न तो ने, और समय समय ते बिल्कुल साडी रहनुमाई करदे रहिंदे आ। पहलां वी इन्हां ने काफी प्रोग्राम साडे नाल कीते आ जिहदे विच अकाउंट्स संबंधी लैके ए अपना जिहड़ा साडी रहनुमाई करदे आ। सो अज प्रोग्राम दे विच इन्हां ने इन्हां नूं असीं स्पैशल बुलाया इस करके कि जो अजकल हालात चल रहे आ उहदे करके इक क्योस जिहा बणिया होया आ, और ओहदे रहिंदे जो गवर्नमेंट फंडिंग वगैरा कर रही है, जो इकोनॉमिक पैकेजेस ओह दे रही है, ओह की ने, ते ओहदे तों असीं आम इंसान जिहड़े किस तरह फायदा लै सकदे आ। सो मनप्रीत जी गल करदे आ, शुरू करदे आ इस इकोनॉमिक स्टिमुलस तों ही, ये किहड़े पैकेज जिहड़े गवर्नमेंट दे रही है, की है इन्हां पैकेजेस दे विच ते किहना किहना लई ने इह?
ਹਾਂਜੀ ਸੁਪ੍ਰੀਤ ਜੀ, ਜਿੱਦਾਂ ਨਿਊਜ਼ ਵਿਚ ਸਾਰਿਆਂ ਨੇ ਸੁਣਿਆ ਹੋਣਾ, ਪਿਛਲੇ ਕੁਛ ਹਫ਼ਤਿਆਂ ਤੋਂ ਗੌਰਮੈਂਟ ਨੇ ਇਕਾਨਮੀ ਨੂੰ ਬੂਸਟ ਲਈ ਤਾਂ ਕਿ ਥੋੜਾ ਜਿਹਾ ਰਿਸੈਸ਼ਨ ਤੋਂ ਬਚਾਅ ਹੋ ਸਕੇ, ਉਹਨੂੰ ਬੂਸਟ ਕਰਨ ਲਈ ਨਾ ਗੌਰਮੈਂਟ ਨੇ ਕਾਫੀ ਪੈਕੇਜਿਸ ਅਨਾਊਂਸ ਕੀਤੇ ਸੀਗੇ, ਜਿਨ੍ਹਾਂ ਦੇ ਵਿਚ ਇੰਡੀਵਿਜੁਅਲਸ ਲਈ, ਪੈਨਸ਼ਨਰਸ ਲਈ, ਸੋਲ ਟ੍ਰੇਡਰਸ ਲਈ, ਬਿਜ਼ਨੈਸਿਸ ਲਈ, ਸਾਰਿਆਂ ਲਈ ਕੁਛ ਨਾ ਕੁਛ ਹੈ, ਤੇ ਵਿਕਟੋਰੀਅਨ ਗੌਰਮੈਂਟ ਨੇ ਵੀ ਸੈਪਰੇਟ ਕੋਈ ਪੈਕੇਜ ਅਨਾਊਂਸ ਕੀਤੇ ਸੀਗੇ। ਸੋ ਜੇ ਅਸੀਂ ਗੱਲ ਸ਼ੁਰੂ ਕਰੀਏ ਇੰਡੀਵਿਜੁਅਲਸ ਤੋਂ, ਤੇ ਇੰਡੀਵਿਜੁਅਲਸ ਦਾ ਗੌਰਮੈਂਟ ਨੇ ਕਿਹਾ ਵੀ ਜਿਹਨਾਂ ਜਿਹੜੇ ਸੈਂਟਰ ਲਿੰਕ ਨਿਊ ਸਟਾਰਟ ਅਲਾਊਂਸ ਜਿਹਨੂੰ ਕਹਿੰਦੇ ਸੀ, ਉਹਦਾ ਨਾਂ ਉਹਨਾਂ ਨੇ ਜੋਬ ਸੀਕਰ ਪੇਮੈਂਟਸ ਰੱਖਿਆ, ਉਹਦੇ ਵਿਚ ਜਿਹਨਾਂ ਦੀ ਜੋਬਸ ਜਾਂਦੀ ਹੈ ਤੇ ਹੋਰ ਉਹਨਾਂ ਦੀ ਥੋੜੀਆਂ ਕੰਡੀਸ਼ਨ ਜੇ ਤੁਸੀਂ ਮੀਟ ਕਰਦੇ ਹੋ ਤੇ ਤੁਹਾਨੂੰ $550 ਜਿਹੜੇ ਆ ਐਕਸਟਰਾ ਉਹ ਫੋਰਟਨਾਈਟ ਦੇ ਮਿਲਿਆ ਕਰਨਗੇ ਇੰਡੀਵਿਜੁਅਲਸ ਦੇ ਲਈ ਫਰੋਮ ਸੈਂਟਰ ਲਿੰਕ। ਤੇ ਇੱਕ $750 ਦੀਆਂ ਉਹਨਾਂ ਨੇ ਦੋ ਪੇਮੈਂਟਸ ਵੀ ਅਨਾਊਂਸ ਕੀਤੀਆਂ ਨੇ, ਜਿਹੜੀਆਂ ਕਿ ਇੱਕ ਪੇਮੈਂਟ ਜਿਹੜੀ ਆ ਅਪ੍ਰੈਲ ਦੇ ਮਿਡ ਤੱਕ ਮਿਲੇਗੀ, ਤੇ ਦੂਜੀ ਪੇਮੈਂਟ 13 July ਨੂੰ ਸਾਰਿਆਂ ਨੂੰ ਮਿਲੇਗੀ। ਸੋ ਉਹਦੀਆਂ ਵੀ ਥੋੜੀਆਂ ਉਹਨਾਂ ਨੇ ਕੰਡੀਸ਼ਨ ਰੱਖੀਆਂ ਨੇ।
ਇਹ ਸਾਰਿਆਂ ਨੂੰ ਮਿਲੇਗੀ, ਸੋਰੀ ਮੈਂ ਤੁਹਾਨੂੰ ਕੱਢ, ਇਹ ਪੇਮੈਂਟ ਸਾਰਿਆਂ ਨੂੰ ਮਿਲੇਗੀ ਜਾਂ ਜਿਨ੍ਹਾਂ ਦੀ ਜੋਬ ਗਈ ਆ ਉਹਨਾਂ ਨੂੰ ਹੀ ਮਿਲਣਗੀਆਂ?
ਨਹੀਂ ਸਾਰਿਆਂ ਨੂੰ ਨੀ ਮਿਲੇਗੀ, ਜਿਨ੍ਹਾਂ ਦੀ ਜੋਬ ਗਈ ਹੈ ਜਿਹੜੇ ਸੈਂਟਰ ਲਿੰਕ ਤੇ ਨੇ, ਤੇ ਹੋਰ ਵੀ ਉਹਨਾਂ ਦੀਆਂ ਥੋੜੀਆਂ ਉਹਦੇ ਵਿੱਚ ਕੰਡੀਸ਼ਨਸ ਉਹਨਾਂ ਨੇ ਰੱਖੀਆਂ ਹੁੰਦੀਆਂ ਆ ਵੀ ਹਾਂਜੀ ਜਿਦਾਂ ਪੈਨਸ਼ਨ ਬੇਸਿਕਲੀ ਇਹ ਕਹਿ ਲੋ ਜਿਆਦਾ ਇਹ ਪੈਨਸ਼ਨਰ ਜਿਹੜੇ ਆ ਉਹਨਾਂ ਨੂੰ ਲਗਭਗ ਸਾਰਿਆਂ ਨੂੰ ਇਹ ਪੇਮੈਂਟ ਜਿਹੜੀ ਆ 750 ਦੀ ਮਿਲੇਗੀ, ਤੇ 550 ਦੀ ਜਿਹੜੀ ਪੇਮੈਂਟ ਆ ਉਹ ਲਗਭਗ ਉਹ ਸਾਰਿਆਂ ਨੂੰ ਮਿਲੇਗੀ ਜਿਹੜੇ ਜੋਬ ਸੀਕਰ ਦੇ ਨੇ, ਓਬਵੀਅਸਲੀ ਆਸਟ੍ਰੇਲੀਅਨ ਰੈਜੀਡੈਂਟ ਤੇ ਜੋ ਵੀ ਉਹਨਾਂ ਦੀਆਂ ਬੇਸਿਕ ਕੰਡੀਸ਼ਨਸ ਮੀਟ ਕਰਦੇ ਨੇ। ਤੇ ਇੱਕ ਉਹਨਾਂ ਨੇ ਮੰਡੇ ਨੂੰ ਇੱਕ ਨਵਾਂ ਅਨਾਉਂਸ ਕੀਤਾ ਸੀ। ਦੇਖੋ ਪਹਿਲਾਂ ਜਿਹੜੇ ਵੀ ਇਹ ਪੇਮੈਂਟਸ ਲੈਂਦੇ ਸੀ, ਹੁਣ ਜਿੱਦਾਂ ਅਸੀਂ ਗੱਲ ਕਰੀਏ ਹਸਬੈਂਡ ਵਾਈਫ ਹੈਗੇ ਨੇ, ਤੇ ਜੇ ਮੰਨ ਲਓ ਵਾਈਫ ਦੀ ਜੋਬ ਜਾਂਦੀ ਹੈ, ਹਸਬੈਂਡ ਪਹਿਲਾਂ ਹੀ ਕੰਮ ਕਰ ਰਹੇ ਸੀ, ਤੇ ਉਹਨਾਂ ਦਾ ਪਹਿਲਾਂ ਇੱਕ ਕੰਡੀਸ਼ਨ ਹੁੰਦੀ ਸੀ ਵੀ ਜੇ ਹਸਬੈਂਡ ਦੀ ਇਨਕਮ 48,000 ਹੈ ਤੇ ਵਾਈਫ ਉਹਨੂੰ ਕਲੇਮ ਨਹੀਂ ਕਰ ਸਕਦੀ ਸੀ, ਪਰ ਉਹਨਾਂ ਨੇ ਇਹ ਜਿਹੜਾ ਥ੍ਰੈਸ਼ਹੋਲਡ ਆ ਉਹਨੂੰ ਵੀ ਇਨਕਰੀਜ਼ ਕਰਕੇ 79,000 ਕਰਤਾ, ਸੋ ਦੈਟ ਜੇ ਕਿਸੇ ਦੀ ਜੋਬ ਜਾਂਦੀ ਆ ਪਾਰਟਨਰ ਦੀ ਇਨਕਮ 79,000 ਆ ਤੇ ਉਹ ਫਿਰ ਵੀ ਇਹਨੂੰ ਲੈ ਸਕਦੇ ਆ। ਸੋ ਉਹਦੇ ਨਾਲ ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਰਾਹਤ ਮਿਲੀ, ਕਿਉਂਕਿ ਪਹਿਲਾਂ ਕਾਫੀ ਲੋਕ ਇਸ ਚੀਜ਼ ਤੇ ਸਟਕ ਹੋਏ ਸੀ, ਜੋਬ ਵੀ ਜਾਂਦੀ ਸੀ ਪਰ ਉਹਨਾਂ ਨੂੰ ਅੱਗੇ ਉਹ ਨਹੀਂ ਮਿਲ ਰਿਹਾ ਸੀਗਾ। ਸੋ ਇਹ ਬਹੁਤ ਵਧੀਆ ਜਿਹੜਾ ਮੰਡੇ ਨੂੰ ਇਹ ਨਵਾਂ ਡਿਸੀਜਨ ਆਇਆ, ਬਹੁਤ ਵਧੀਆ ਚੀਜ਼ ਇਹਦੇ ਵਿੱਚ ਕੀਤੀ। ਤੇ ਬਿਜ਼ਨਸ ਲਈ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਦੋ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਕੀਤੀਆਂ ਨੇ ਜਿਹਦੇ ਨਾਲ ਕੈਸ਼ ਫਲੋ ਦਾ ਕਾਫੀ ਇੰਪਲੋਇਰਸ ਨੂੰ ਫਰਕ ਪਏਗਾ। ਜਿਹੜੀ ਇੱਕ ਤਾਂ ਲੇਟੈਸਟ ਕੀਤੀ ਮੰਡੇ ਨੂੰ ਨਵੀਂ ਅਨਾਉਂਸ ਹੋਈ ਸੀ ਔਨ 30th of March ਵੇਜ ਸਬਸਿਡੀ $1,500 ਦੀ। ਸੋ ਉਹਦੇ ਵਿੱਚ ਕੀ ਆ ਵੀ ਜੇ ਤੁਹਾਡੇ ਕੋਲ ਜਿੱਦਾਂ ਅਸੀਂ ਇੰਪਲੋਇਰ ਦੀ ਗੱਲ ਲੈ ਲਈਏ, ਕੋਈ ਵੀ ਇੰਪਲੋਇਰ ਜਿੱਦਾਂ ਰੈਸਟੋਰੈਂਟ ਲੈ ਲਈਏ ਅਸੀਂ, ਜੇ ਉਹਨਾਂ ਕੋਲ ਕੋਈ ਵੀ ਇੰਪਲੋਈ ਕੰਮ ਕਰ ਰਿਹਾ, ਕੰਡੀਸ਼ਨ ਇਹ ਆ ਵੀ ਉਹਨਾਂ ਦੀ ਬੁੱਕਸ ਦੇ ਉੱਤੇ 1 March ਨੂੰ ਹੋਣਾ ਚਾਹੀਦਾ ਸੀ 2020। ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੰਪਲੋਈ ਨੇ ਅੱਜ ਸ਼ੁਰੂ ਕੀਤਾ, ਬਟ 1 March ਨੂੰ ਉਹਨਾਂ ਦੀ ਬੁੱਕਸ ਤੇ ਹੋਣਾ ਚਾਹੀਦਾ ਸੀ। ਤੇ ਉਹਦਾ ਗਵਰਨਮੈਂਟ $1,500 ਪਰ ਫੋਰਟਨਾਈਟ ਦੇ ਰਹੀ ਹੈ। ਤੇ ਇੱਕ ਜਿਹੜੀ ਸਭ ਤੋਂ ਬਿਫੋਰ ਵੀ ਗੋ ਇਨ ਡਿਟੇਲ, ਇੱਕ ਜਿਹੜਾ ਕਿ ਬਹੁਤ ਆਪਣੇ ਸਾਨੂੰ ਕੁਐਸਚਨ ਵੀ ਆ ਰਹੇ ਸੀ, ਇਹ ਜਿਹੜਾ ਵੇਜ ਸਬਸਿਡੀ ਜਿਹੜੀ ਸ਼ੁਰੂ ਕੀਤੀ ਹੈ ਉਹਨਾਂ ਨੇ, ਇਹ ਸਿਰਫ ਉਹਨਾਂ ਲਈ ਹੈ ਜਿਹੜੇ ਆਸਟ੍ਰੇਲੀਅਨ ਰੈਜੀਡੈਂਟ, ਆਸਟ੍ਰੇਲੀਅਨ ਸਿਟੀਜ਼ਨ ਜਾਂ ਨਿਊਜ਼ੀਲੈਂਡ ਸਿਟੀਜ਼ਨ ਨੇ। ਸੋ ਬਹੁਤ ਥੋੜੇ ਵੀਜ਼ਾ ਲਈ ਉਹਨਾਂ ਨੇ ਇਹ ਕੀਤੀ ਹੈ। ਤੇ ਇਸ ਕਰਕੇ ਸੋ ਇਹਨੇ ਨਟਸ਼ੈਲ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਪਰਮਾਨੈਂਟ ਰੈਜੀਡੈਂਟ ਜਿਹੜੇ ਨਹੀਂ ਹੈਗੇ ਅਜੇ ਟੈਂਪਰੇਰੀ ਨੇ, ਉਹ ਇਸ ਸਬਸਿਡੀ ਉਹਦੇ ਅੰਡਰ ਨਹੀਂ ਆਉਂਦੇ, ਸੋ ਉਹਨਾਂ ਨੂੰ ਇਹ ਸਬਸਿਡੀ ਨਹੀਂ ਮਿਲੇਗੀ।
ਤੇ ਇਹਦੇ ਨਾਲ ਨਾਲ ਜਿਹੜੀ ਸਬਸਿਡੀ ਕਿੰਨੀ ਦੇਰ ਤੱਕ ਚੱਲੇਗੀ, ਕਦੋਂ ਤੱਕ ਮਿਲੇਗੀ ਇਹ?
6 months from 30th of March 2020 ਨੂੰ ਸ਼ੁਰੂ ਹੋਈ ਆ ਤੇ 6 ਮਹੀਨੇ ਚੱਲੇਗੀ। ਇਹਦੀ ਜਿਹੜੀ ਪੇਮੈਂਟ ਆ ਉਹ 1 May ਤੋਂ ਬਾਅਦ ਮਿਲਣੀ ਸ਼ੁਰੂ ਹੋਣੀ ਆ, ਬਟ ਉਹਨਾਂ ਨੇ ਬੈਕ ਡੇਟ ਕਰਨੀ ਆ 30th of March। ਸੋ ਗਵਰਨਮੈਂਟ ਨੇ ਉਹਦਾ ਜਿਹੜੇ ਵੀ ਸਮਾਲ ਬਿਜ਼ਨੈਸਿਸ ਨੇ ਉਹ ATO ਦੀ ਵੈਬਸਾਈਟ ਤੇ ਜਾ ਕੇ ਜੋਬ ਕੀਪਰ ਪੇਮੈਂਟ ਦੇ ਉੱਤੇ ਜੇ ਉਹ ਸਰਚ ਕਰਨਗੇ ਤਾਂ ਉਹਦੇ ਵਿੱਚ ਉਹਨਾਂ ਨੂੰ ਲਿੰਕ ਮਿਲ ਜਾਏਗਾ, ਤੇ ਉਹ ਲਿੰਕ ਤੇ ਜਾ ਕੇ ਤੁਸੀਂ ਆਪਣਾ ਰਜਿਸਟਰ ਕਰ ਸਕਦੇ ਹੋ ਇੰਟਰਸਟ, ਤੇ ਉਹਦੇ ਨਾਲ ਫਿਰ ਤੁਹਾਨੂੰ ATO ਕੰਟੈਕਟ ਕਰੇਗਾ ਜਾਂ ਤੁਹਾਨੂੰ ਫਰਦਰ ਉਹ ਇਨਫੋਰਮੇਸ਼ਨ ਦੇਣਗੇ ਵੀ ਹਾਂਜੀ ਸਾਨੂੰ ਆਹ ਚੀਜ਼ਾਂ ਤੁਸੀਂ ਪ੍ਰੋਵਾਈਡ ਕਰੋ, ਤੇ ਫਿਰ ਤੁਹਾਨੂੰ ਪੇਮੈਂਟ ਜਿਹੜੀ ਆ ਉਹ ਆਉਣੀ ਸ਼ੁਰੂ ਹੋਏਗੀ। ਤੇ ਇਹ 6 ਮਹੀਨੇ ਤੱਕ ਇਹ ਪੇਮੈਂਟ ਗਵਰਨਮੈਂਟ ਦੇ ਰਹੀ ਹੈ ਸਾਰਿਆਂ ਨੂੰ
ਜੀ। ਸੋ ਜਿਹੜੇ ਵੀ ਮਾਲਿਕ ਨੇ ਬਿਜ਼ਨਸ ਤੇ ਉਹਨਾਂ ਨੂੰ ਉਹ ਮਿਲੇਗਾ ਪੈਸਾ, ਤੇ ਅੱਗਿਓ ਫਿਰ ਉਹ ਆਪਣੇ ਜਿਹੜੇ ਇੰਪਲੋਈਜ਼ ਉਹਨਾਂ ਨੂੰ ਦੇਣਗੇ, ਇਸ ਤਰ੍ਹਾਂ ਹੋਏਗਾ ਕੁਝ?
ਹਾਂਜੀ ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਨੇ ਇੱਕ ਪਹਿਲੀ ਕੰਡੀਸ਼ਨ ਹੀ ਇਹ ਲਾਈ ਸੀਗੀ ਵੀ ਜਿਹੜਾ ਇਹ ਪੈਸਾ ਮਿਲਣਾ ਉਹ ਮੇਕ ਸ਼ੋਰ ਕਰਨਗੇ ਵੀ ਪੈਸਾ ਇੰਪਲੋਈਜ਼ ਨੂੰ ਅੱਗੇ ਮਿਲੇ, ਇਹ ਨਾ ਹੋਵੇ ਵੀ ਇੰਪਲੋਇਰ ਆਪ ਲੈ ਲੈਣ ਪੈਸਾ ਤੇ ਇੰਪਲੋਈਜ਼ ਨੂੰ ਅੱਗੇ ਨਾ ਮਿਲੇ। ਹੁਣ ਮੈਂ ਇਹਦੀ ਇੱਕ ਐਗਜ਼ਾਮਪਲ ਛੋਟੀ ਜਿਹੀ ਦੇ ਦੇਣਾ ਜੀ, ਹੁਣ ਫੋਰਟਨਾਈਟ $1,500 ਮਿਲਣੀ ਆ, ਹੁਣ ਜੇ ਕੋਈ ਵੀ ਬੰਦਾ ਇਹ ਪਾਰਟ ਟਾਈਮ ਫੁੱਲ ਟਾਈਮ ਕੈਜੂਅਲ ਇਹ ਸਾਰਿਆਂ ਲਈ ਹੈਗੀ ਆ, ਸਿਰਫ ਇੱਕ ਕੰਡੀਸ਼ਨ ਉਹਨਾਂ ਨੇ ਇਹ ਰੱਖੀ ਆ ਕਿ ਕੈਜੂਅਲ ਜਿਹੜੇ ਕੋਈ ਕੰਮ ਕਰਦੇ ਉਹਨੂੰ 12 ਮਹੀਨੇ ਹੋ ਗਏ ਹੋਣੇ ਚਾਹੀਦੇ ਬਿਜ਼ਨਸ ਦੇ ਨਾਲ ਕੰਮ ਕਰਦੇ ਹੋਏ। ਸੋ ਜੇ 12 ਮਹੀਨੇ ਤੋਂ ਘੱਟ ਆ ਫਿਰ ਕੈਜੂਅਲ ਨਹੀਂ ਕੁਆਲੀਫਾਈ ਕਰਨਗੇ, ਬਟ ਪਾਰਟ ਟਾਈਮ ਤੇ ਫੁੱਲ ਟਾਈਮ 1 March ਨੂੰ ਉਹਨਾਂ ਕੋਲ ਕੰਮ ਕਰਦੇ ਹੋਣੇ ਚਾਹੀਦੇ ਆ। ਤੇ ਜੇ ਕਿਸੇ ਕਾਰਨ ਕਰਕੇ ਉਹਨਾਂ ਨੇ 1 March ਤੋਂ ਬਾਅਦ, ਹੁਣ ਜਿੱਦਾਂ ਕਈ ਵਾਰੀ ਮਾਰਚ ਦੇ ਮਿਡ ਦੇ ਵਿੱਚ ਉਹਨਾਂ ਨੇ ਕੀਤਾ ਸੀ ਵੀ ਬਿਊਟੀ ਸੈਲੂਨ ਤੇ ਹੋਰ ਚੀਜ਼ਾਂ ਦੇ ਰਿਸਟ੍ਰਿਕਸ਼ਨ ਲਾਤੀ ਸੀਗੀ, ਤੇ ਇਸ ਕਰਕੇ ਉਦੋਂ ਬਹੁਤ ਸਾਰੇ ਲੇ ਆਫ ਹੋਏ ਸੀਗੇ। ਸੋ ਜੇ 1 March ਤੋਂ ਬਾਅਦ ਕੋਈ ਇੰਪਲੋਈ ਨੂੰ ਉਹਨਾਂ ਨੇ ਸਟੂਡ ਡਾਊਨ ਕਰਤਾ ਸੀਗਾ, ਉਹਨੂੰ ਉਹ ਰੀਹਾਇਰ ਕਰ ਸਕਦੇ ਨੇ, ਉਹ ਫਿਰ ਇਹਦੇ ਲਈ ਐਲੀਜੀਬਲ ਹੋਏਗਾ। ਸੋ ਇਹਦੇ ਨਾਲ ਕੀ ਹੋਏਗਾ ਜੀ, ਦੇਖੋ ਜੇ ਮੰਨ ਲਓ ਕੋਈ ਵੀ ਜਣਾ $1,000 ਪੇਮੈਂਟ ਲੈ ਰਿਹਾ ਕਿਸੇ ਦੀ ਸੈਲਰੀ, ਸੋਰੀ $1,000 ਹੈ, ਤੇ ਗਵਰਨਮੈਂਟ ਫਿਰ ਵੀ ਉਹਨੂੰ $1,500 ਦੇਗੀ। ਸੋ ਇੰਪਲੋਇਰ ਜਿਹੜਾ ਆ ਉਹ $1,000 ਤਾਂ ਦੇ ਰਿਹਾ ਸੀ, ਉਹਨੂੰ $500 ਹੋਰ ਇੰਪਲੋਈਜ਼ ਨੂੰ ਦੇਣੇ ਪੈਣੇ ਆ। ਸੋ ਇਹ ਨਹੀਂ ਹੈ ਵੀ ਉਹ ਸਿਰਫ $1000 ਹੀ ਦੇਗਾ, ਸੋ ਇੰਪਲੋਈ ਨੂੰ $1500 ਹੀ ਮਿਲਣਗੇ। ਤੇ ਦੂਜੇ ਪਾਸੇ ਅਸੀਂ ਦੇਖੀਏ ਜੇ ਕੋਈ $2000 ਲੈ ਰਿਹਾ ਸੀਗਾ ਫੋਰਟਨਾਈਟ ਦਾ, ਤੇ ਉਹਨੂੰ 2000 ਜੋ ਫੁੱਲ ਟਾਈਮ ਕੰਮ ਉਸ ਹਿਸਾਬ ਨਾਲ ਉਹਨੇ ਕਰ ਰਿਹਾ ਉਹਨੂੰ $2000 ਹੀ ਮਿਲਣਗੇ, ਬਟ ਉਹਦੇ ਵਿੱਚੋਂ ਗੌਰਮੈਂਟ ਜਿਹੜਾ $1500 ਦੀ ਸਬਸਿਡੀ ਇੰਪਲੋਇਰ ਨੂੰ ਦੇਵੇਗਾ ਤਾਂ ਕਿ ਇੰਪਲੋਇਰ ਦੇ ਉੱਤੇ ਉਨਾ ਭਾਰ ਘੱਟ ਪਏਗਾ ਤੇ ਉਹ ਆਪਣਾ ਬਿਜ਼ਨਸ ਨੂੰ ਬੰਦ ਕਰਨਗੇ, ਬੰਦ ਨਹੀਂ ਕਰਨਗੇ। ਸੋ ਬੇਸਿਕਲੀ ਇਹ ਜਿਹੜੀ ਚੀਜ਼ ਹੈ ਉਹਨਾਂ ਨੇ ਗੌਰਮੈਂਟ ਨੇ ਇਸੇ ਕਰਕੇ ਸ਼ੁਰੂ ਕੀਤੀ ਆ ਵੀ ਜੇ ਬਿਜ਼ਨਸ ਤੁਹਾਡਾ ਡਾਊਨ ਆ ਤੇ ਸਭ ਤੋਂ ਪਹਿਲੀ ਚੀਜ਼ ਹਰ ਇੰਪਲੋਇਰ ਇਹੀ ਕਰਦਾ ਵੀ ਓਕੇ ਇੰਪਲੋਈ ਘਟਾ ਲਓ ਆਪਣੇ, ਪਰ ਜੇ ਇੰਪਲੋਈ ਦੀਆਂ ਵੇਜਿਸ ਗੌਰਮੈਂਟ ਦੇ ਰਹੀ ਹੈ ਤੇ ਐਟਲੀਸਟ ਉਹਨਾਂ ਨੂੰ ਆਪਣੇ ਬੁਕਸ ਤੇ ਰੱਖਣਗੇ ਤੇ ਇਕਾਨਮੀ ਦੇ ਵਿੱਚ ਜਿਹੜਾ ਕੈਸ਼ ਆ ਉਹ ਫਲੋ ਹੁੰਦਾ ਰਹੇਗਾ। ਤੇ ਇਹ ਜਿਹੜੀ ਇੱਕ ਸਭ ਤੋਂ ਵਧੀਆ ਨਾਲ ਜਿਹੜੀ ਚੀਜ਼ ਇਹ ਆਈ ਹੈ ਵੀ ਇੰਡੀਵਿਜੁਅਲ ਇੰਪਲੋਈਜ਼ ਦੇ ਨਾਲ ਨਾਲ ਉਹਨਾਂ ਨੇ ਸੋਲ ਟ੍ਰੇਡਰ ਲਈ ਵੀ ਸ਼ੁਰੂ ਕੀਤੀ ਹੈ। ਸੋ ਸੋਲ ਟ੍ਰੇਡਰ ਅਸੀਂ ਕਹਿ ਲਈਏ ਵੀ ਜਿੱਦਾਂ ਕਈ ਜਣੇ ਆਪਣੇ ਆਪਣੇ ਏਵੀਅਨ ਤੇ ਜਿੱਦਾਂ ਕੰਮ ਕਰਦੇ ਨੇ, ਸੈਲਫ ਇੰਪਲੋਇਡ ਜਿਹੜੇ ਹੁੰਦੇ ਨੇ ਜਿਹੜੇ ਆਪਣੇ ਏਵੀਅਨ ਤੇ ਵੀ ਹੋ ਸਕਦਾ, ਕਈਆਂ ਨੇ ਛੋਟੇ ਬਿਜ਼ਨਸ ਖੋਲੇ ਹੁੰਦੇ ਨੇ, ਕੰਕਰੀਟਿੰਗ ਦਾ ਬਿਜ਼ਨਸ ਹੋ ਗਿਆ, ਕੋਈ ਵੀ ਤਰ੍ਹਾਂ ਦਾ ਬਿਜ਼ਨਸ ਹੋਵੇ, ਉਹਦੇ ਵਿੱਚ ਇਹਨਾਂ ਦੀ ਕੰਡੀਸ਼ਨ ਹੈ ਜੀ ਸੋਲ ਟ੍ਰੇਡਰ ਤੇ ਦੂਜਿਆਂ ਲਈ ਵੀ ਕਿ ਉਹਨਾਂ ਦਾ ਬਿਜ਼ਨਸ ਇਫੈਕਟ ਹੋਇਆ ਹੋਣਾ ਚਾਹੀਦਾ। ਸੋ 30% ਮਿਨੀਮਮ ਉਹਨਾਂ ਨੇ ਰੱਖਿਆ ਵੀ ਤੁਹਾਡਾ 30% ਤੋਂ ਜ਼ਿਆਦਾ ਇਫੈਕਟ ਹੋਇਆ ਤੇ ਫਿਰ ਦੂਜੇ ਬਿਜ਼ਨਸਿਸ ਪਲੱਸ ਸੋਲ ਟ੍ਰੇਡਰ ਦੋਨੇ ਐਲੀਜੀਬਲ ਹੁੰਦੇ ਨੇ। ਸੋ ਸੋਲ ਟ੍ਰੇਡਰ ਜੇ ਟੈਕਸੀ ਡਰਾਈਵਰ ਕਹਿ ਲਓ ਜਾਂ ਉਬਰ ਡਰਾਈਵਰ ਕਹਿ ਲਓ ਜਿਹੜੇ ਰੈਜੀਡੈਂਟ ਨੇ, ਮਤਲਬ ਉਹ ਕੰਡੀਸ਼ਨ ਸਾਰਿਆਂ ਲਈ ਹੈ ਰੈਜੀਡੈਂਸੀ ਦੀ, ਤੇ ਜਿਹੜੇ ਰੈਜੀਡੈਂਟ ਨੇ ਜਾਂ ਸਿਟੀਜ਼ਨ ਨੇ ਜਾਂ ਨਿਊਜ਼ੀਲੈਂਡਰ ਨੇ ਉਹ ਜਿਹੜੇ ਏਬੀਐਨ ਤੇ ਵੀ ਕੰਮ ਕਰਦੇ ਸੀ ਜਿਹਨਾਂ ਦਾ ਬਿਜ਼ਨਸ ਇਫੈਕਟ ਹੋਇਆ ਉਹਨਾਂ ਨੂੰ ਵੀ ਗੌਰਮੈਂਟ $1500 ਦੇਗੀ। ਸੋ ਬੇਸਿਕਲੀ ਗੌਰਮੈਂਟ ਨੇ ਇਨਡਾਇਰੈਕਟਲੀ ਇਹ ਕੀਤਾ ਵੀ ਜੇ ਕਿਸੇ ਦੀ ਜੋਬ ਜਾਂਦੀ ਹੈ ਜਾਂ ਬਿਜ਼ਨਸ ਘਟਦਾ ਹੈ ਉਹ ਰਾਦਰ ਦੈਨ ਉਹ ਸੈਂਟਰ ਲਿੰਕ ਜਾਣ ਨਾਲੋਂ ਉਹਨਾਂ ਨੇ ਇੰਪਲੋਈ ਨੂੰ ਹੀ ਪੈਸੇ ਦੇ ਤੇ ਤਾਂ ਕਿ ਜਿਹੜਾ ਇੱਕ ਇੰਪਲੋਈ ਇਸ ਵੇਲੇ ਤੁਹਾਡੇ ਕੋਲ ਕੰਮ ਕਰ ਰਿਹਾ ਉਹ ਤੁਹਾਡੇ ਕੋਲ ਹੀ ਕੰਮ ਕਰਦਾ ਰਹੇ, ਜਦੋਂ ਗੌਰਮੈਂਟ ਦੀ ਪੋਜੀਸ਼ਨ ਆ ਜੇ 6 ਮੰਥ ਬਾਅਦ ਇਕਾਨਮੀ ਰਿਵਾਈਵ ਕਰਦੀ ਹੈ ਤੇ ਉਹ ਇੰਪਲੋਈ ਤੁਹਾਡੇ ਕੋਲ ਆਲਰੇਡੀ ਕੰਟੀਨਿਊ ਕਰਦਾ ਹੈ, ਰਾਦਰ ਦੈਨ ਕਿ ਤੁਸੀਂ ਨਵਾਂ ਇੰਪਲੋਈ ਲੱਭੋ ਤੇ ਇੰਪਲੋਈ ਨਵੀਂ ਜੋਬ ਲੱਭੇ, ਉਹ ਆਲਰੇਡੀ ਕੰਟੀਨਿਊ ਚੱਲਦੀ ਗਈ ਆ। ਸੋ ਗੌਰਮੈਂਟ ਦਾ ਬੇਸਿਕ ਜਿਹੜਾ ਮਤਲਬ ਕਹਿ ਲਈਏ ਇਹ ਸੀਗਾ ਇਹਦੇ ਪਿੱਛੇ। ਹਾਂਜੀ
ਬਹੁਤ ਵਧੀਆ। ਸੋ ਇੱਕ ਗੱਲ ਹੋਰ ਦੱਸੋ ਕਿ ਜਿਸ ਤਰ੍ਹਾਂ ਜਿਹਦੀ ਜੋਬ ਗਈ ਆ ਉਹਦਾ ਤਾਂ ਹੋ ਸਕਦਾ, ਪਰ ਜੇ ਕਿਸੇ ਦੇ ਆਵਰਸ ਘੱਟਦੇ ਆ ਜਿੱਦਾਂ ਕੋਈ ਪਹਿਲਾਂ ਕਹਿ ਲੋ ਵੀ 30 ਘੰਟੇ ਕਰ ਰਿਹਾ ਸੀ ਕੰਮ ਤੇ ਹੁਣ ਸਿਰਫ ਉਹ 15 ਘੰਟੇ ਕਰ ਪਾ ਰਿਹਾ ਤੇ ਉਹਦੇ ਵਿੱਚ ਕੀ ਹੋਊਗਾ ਇਹਦਾ, ਉਹ ਐਲੀਜੀਬਲ ਹੋਣਗੇ ਇਹਦੇ ਲਈ ਜਾਂ ਨਹੀਂ?
$1500 ਤਾਂ ਮਿਲਣਗੇ ਹੀ। ਹਾਂਜੀ ਮਿਨੀਮਮ 1500 ਤਾਂ ਮਿਲਣਗੇ ਹੀ ਮਿਲਣਗੇ ਜੀ, ਚਾਹੇ ਉਹ ਜਿੰਨੇ ਵੀ ਆਵਰਸ ਕਰਦੇ ਨੇ ਮਿਨੀਮਮ $1500 ਜਿਹੜੇ ਵੀ ਐਲੀਜੀਬਲ ਇੰਪਲੋਈਜ਼ ਤੇ ਇੰਪਲੋਇਰਸ ਨੇ ਦੋਨੇ ਜਾਣੇ ਤੇ ਉਹਨਾਂ ਨੂੰ ਮਿਨੀਮਮ $1500 ਤਾਂ ਮਿਲਣੇ ਹੀ ਮਿਲਣੇ ਨੇ ਫੋਰਟਨਾਈਟ ਦੇ।
ਠੀਕ ਹੈ, ਸੋ ਬਹੁਤ ਵਧੀਆ। ਇਸ ਤੋਂ ਇਲਾਵਾ ਸਟੂਡੈਂਟਸ ਦੇ ਲਈ ਕੁਛ ਰਿਆਇਤ ਕੋਈ ਉਹਨਾਂ ਦੀ ਫੀਸਾਂ ਦੇ ਵਿੱਚ ਇਹੋ ਜਿਹੇ ਕੋਈ ਸੁਣਨ ਦੇ ਵਿੱਚ ਆਇਆ?
ਨਹੀਂ, ਅਨਫੋਰਚੁਨੇਟਲੀ ਸਟੂਡੈਂਟਸ ਲਈ ਹਜੇ ਤੱਕ ਕੁਛ ਨਹੀਂ ਆਇਆ ਜੀ। ਦੇਖੋ ਕਾਫੀ ਜਾਣੇ ਕੋਸ਼ਿਸ਼ ਕਰ ਰਹੇ ਆ ਵੀ ਜੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੀ ਕੁਛ ਕੀਤਾ ਜਾਵੇ, ਜਿੱਦਾਂ ਸਾਨੂੰ ਪਹਿਲਾਂ ਲੱਗ ਰਿਹਾ ਸੀਗਾ ਵੀ ਵੇਜ ਸਬਸਿਡੀ ਜਿਹੜੀ ਆ ਉਹ ਸਾਰੇ ਇੰਪਲੋਈਜ਼ ਲਈ ਹੋਏਗੀ ਤਾਂ ਕਿ ਇਹਦੇ ਵਿੱਚ ਕਾਫੀ ਇੰਟਰਨੈਸ਼ਨਲ ਸਟੂਡੈਂਟ ਕਾਫੀ ਹੱਦ ਤੱਕ ਕਵਰ ਹੋ ਜਾਣੇ ਸੀ, ਪਰ ਉਹਨਾਂ ਨੇ ਇਹ ਚੀਜ਼ ਨਹੀਂ ਕੀਤੀ। ਪਰ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਇਹ ਚੀਜ਼ ਨੂੰ ਵੀ ਦੇਖਦੇ ਆ ਜਾਂ ਕੋਈ ਨਵੀਂ ਸਕੀਮ ਲੈ ਕੇ ਆਉਂਦੇ ਆ ਜਾਂ ਕਿੱਦਾਂ ਹੈ, ਸੋ ਇਹ ਅਜੇ ਵੇਟ ਐਂਡ ਵਾਚ ਹੀ ਹੈ। ਬਟ ਹਜੇ ਤੱਕ ਐਜ਼ ਔਨ ਟੂਡੇ ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਰੈਜੀਡੈਂਟ ਜਿਹੜੇ ਨੇ ਉਹਨਾਂ ਲਈ ਹਜੇ ਤੱਕ ਐਸ ਸੱਚ ਕੋਈ ਵੀ ਗੌਰਮੈਂਟ ਨੇ ਸਕੀਮ ਨਹੀਂ ਕੋਈ ਵੀ ਕੱਢੀ। ਤੇ ਸੁਖਪ੍ਰੀਤ ਜੀ ਮੈਂ ਇਹਦੇ ਨਾਲ ਹੋਰ ਦੱਸਦਾ, ਜਿਹੜੀ ਇੱਕ 2 ਵੀਕ ਪਹਿਲਾਂ ਆਈ ਸੀਗੀ ਕੈਸ਼ ਫਲੋ ਅਸਿਸਟੈਂਸ, ਸੋ ਕੈਸ਼ ਫਲੋ ਅਸਿਸਟੈਂਸ ਦਾ ਜਿਹੜਾ ਆਇਆ ਸੀਗਾ ਉਹਦੇ ਵਿੱਚ ਗੌਰਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਵੀ ਇੰਪਲੋਇਰ ਨੇ ਇੰਪਲੋਈਜ਼ ਰੱਖੇ ਹੋਏ ਨੇ ਉਹਨਾਂ ਦਾ ਜਿੰਨਾ ਵੀ ਉਹ ਟੈਕਸ ਕੱਟਦੇ ਨੇ ਫਰੋਮ 1st of January ਟਿਲ 30th of June ਉਹਨਾਂ ਟੈਕਸ ਜਿਹੜਾ ਅਪ ਟੂ ਦੀ ਮੈਕਸੀਮਮ ਆਫ 50,000 ਤੇ ਮਿਨੀਮਮ 10,000 ਉਹ ਗੌਰਮੈਂਟ ਦੇਗੀ, ਪਲੱਸ ਜਿੰਨਾ ਉਹਨਾਂ ਨੂੰ ਇਹਦਾ ਕੈਸ਼ ਫਲੋ ਅਸਿਸਟੈਂਸ ਜੂਨ ਤੱਕ ਮਿਲੇਗੀ ਉਨੀ ਅਸਿਸਟੈਂਸ ਗੌਰਮੈਂਟ ਫਿਰ ਟੋਪ ਅਪ ਕਰੇਗੀ ਫਰੋਮ ਜੁਲਾਈ ਟਿਲ ਅਕਤੂਬਰ। ਸੋ ਇਹਦੀ ਮੈਂ ਐਗਜ਼ਾਮਪਲ ਦੱਸ ਦਿੰਦਾ ਵੀ ਦੋ ਤਰੀਕੇ ਨਾਲ ਸਾਰਿਆਂ ਨੂੰ ਮਿਲੇਗੀ। ਇੱਕ ਤਾਂ ਹੈ ਵੀ ਜਿਸ ਦਾ ਸਮਾਲ ਬਿਜ਼ਨਸ ਹੈ ਉਹਦਾ ਜਾਂ ਇੱਕ ਇੰਪਲੋਈ ਹੈ ਜਾਂ ਉਹ ਆਪ ਹੀ ਕੰਮ ਕਰਦੇ ਨੇ ਟੈਕਸ ਕੱਟਦੇ ਜਾਂ ਨਹੀਂ ਕੱਟਦੇ ਦੈਟਸ ਇਰਰੈਲੇਵੈਂਟ, ਬਟ ਹਾਂ ਵੇਜਿਸ ਜ਼ਰੂਰ ਦਿੰਦੇ ਹੋਣੇ ਚਾਹੀਦੇ ਆ ਚਾਹੇ ਡਾਇਰੈਕਟਰ ਵੇਜਿਸ ਹੋਈਆਂ, ਤੇ ਉਹਨਾਂ ਨੂੰ ਮਿਨੀਮਮ $10,000 6 ਮੰਥ ਦਾ ਜ਼ਰੂਰ ਮਿਲੇਗਾ ਜਦੋਂ ਉਹ ਮਾਰਚ ਦੀ GST ਕਰਨਗੇ, ਤੇ $10,000 ਉਹਨਾਂ ਨੂੰ ਜਿਹੜਾ ਆ ਦੋ ਕਿਸ਼ਤਾਂ ਦੇ ਵਿੱਚ ਮਿਲੇਗਾ ਜੁਲਾਈ ਤੇ ਅਕਤੂਬਰ ਦੇ ਵਿੱਚ। ਸੋ ਬਿਲਕੁਲ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਨੂੰ ਮਿਨੀਮਮ $20,000 ਜ਼ਰੂਰ ਮਿਲੇਗਾ ਜਿਹੜੇ ਐਲੀਜੀਬਲ ਨੇ। ਤੇ ਜਿਹੜੇ ਥੋੜੇ ਵੱਡੇ ਬਿਜ਼ਨਸ ਨੇ, ਹੁਣ ਮੰਨ ਲਓ ਕੋਈ ਵੀ ਬਿਜ਼ਨਸ ਜਿਹਦੇ ਚ ਇੰਪਲਾਈਜ਼ ਜ਼ਿਆਦਾ ਨੇ, ਉਹ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਜੇ ਉਹ ਮੰਨ ਲਓ ਉਹਨਾਂ ਨੇ $30,000 ਟੈਕਸ ਵਿਥਹੈਲਡ ਕੀਤਾ, ਤੇ ਗੌਰਮੈਂਟ ਉਹਨਾਂ ਨੂੰ 30,000 ਜਿਹੜਾ ਟੈਕਸ ਆ ਉਹ ਪੇ ਨਹੀਂ ਕਰਨਾ ਪਏਗਾ, ਉਹਨੂੰ ਕ੍ਰੈਡਿਟ ਦੇਏਗੀ ਗੌਰਮੈਂਟ। ਸੋ ਇਹ ਜਿਹੜਾ ਆ, ਇਹ ਪਲੀਜ਼ ਇਹ ਸਾਰੇ ਜਾਣੇ ਨੋਟ ਕਰ ਲਓ ਕਿ ਇਹ ਜਿਹੜਾ ਬੈਂਕ ਦੇ ਵਿੱਚ ਪੈਸਾ ਨਹੀਂ ਗੌਰਮੈਂਟ ਸਿੱਧਾ ਦੇ ਰਹੀ, ਉਹ ਤੁਹਾਨੂੰ ਕ੍ਰੈਡਿਟ ਦੇ ਰਹੀ ਆ GST ਅਕਾਊਂਟ ਦੇ ਵਿੱਚ, ਤਾਂ ਕਿ ਜਿਹੜਾ ਤੁਸੀਂ $30,000 ਦਾ ਇੰਪਲਾਈ ਦਾ ਟੈਕਸ ਵਿਥਹੈਲਡ ਕੀਤਾ ਸੀ, ਜਿਹੜਾ ਤੁਸੀਂ ਪੇ ਕਰਨਾ ਸੀ ਉਹ ਤੁਹਾਨੂੰ ਪੇ ਨਹੀਂ ਕਰਨਾ ਪਏਗਾ, ਉਹ ਗੌਰਮੈਂਟ ਤੁਹਾਨੂੰ ਉਹਨੇ ਕ੍ਰੈਡਿਟ ਦੇ ਦਿੱਤਾ। ਤੇ ਇਹੀ $30,000 ਦਾ ਹੋਰ ਕ੍ਰੈਡਿਟ ਤੁਹਾਨੂੰ ਜਿਹੜਾ ਆ ਉਹ 15 ਜੁਲਾਈ ਚ ਤੇ 15 ਸਪਤੰਬਰ ਚ ਮਿਲੇਗਾ। ਤੇ ਇਹ ਸੀਗਾ ਜਿਹੜੇ ਕੁਆਟਰਲੀ ਲਾਂਚ ਕਰਦੇ ਨੇ, ਜਿਹੜੇ ਮੰਥਲੀ ਲਾਂਚ ਕਰਦੇ ਨੇ ਉਹਨਾਂ ਲਈ ਥੋੜਾ ਡਿਫਰੈਂਟ ਹੈ, ਬਟ ਹੈ ਉਹਨਾਂ ਨੂੰ ਵੀ ਪੈਸੇ ਇੰਨੇ ਹੀ ਮਿਲਣਗੇ। ਸੋ ਇਹ ਵੀ ਇੱਕ ਬਹੁਤ ਵਧੀਆ ਕੈਸ਼ ਫਲੋ ਅਸਿਸਟੈਂਸ ਆ, ਜਿਹੜੀ ਕਿ ਜਿਹਦੇ ਨਾਲ ਇੱਕ ਕੈਸ਼ ਦਾ ਜਿਹੜਾ ਬਰਡਨ ਸੀਗਾ ਇੰਪਲੋਇਰ ਤੇ ਉਹ ਕਾਫੀ ਘੱਟ ਹੋ ਜਾਂਦਾ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਹਾਂਜੀ ਹੁਣ ਅਸੀਂ ADO ਨੂੰ ਆਹ ਵੀ ਪੇਮੈਂਟ ਕਰਨੀ ਆ, ਕਿਉਂਕਿ ਉਹ ਤਾਂ ਫਿਰ ਸਾਨੂੰ ਕ੍ਰੈਡਿਟ ਮਿਲ ਗਿਆ ਤੇ ਉਹਦੇ ਨਾਲ ਬਿਜ਼ਨਸ ਤੇ ਕੈਸ਼ ਫਲੋ ਤੇ ਬਹੁਤ ਵਧੀਆ ਇਫੈਕਟ ਰਹੇਗਾ।
ਹਾਂ ਜੀ, ਸੋ ਬਿਲਕੁਲ ਗਵਰਨਮੈਂਟ ਨੇ ਆਪਣੇ ਵੱਲੋਂ ਬਹੁਤ ਵਧੀਆ ਵਧੀਆ ਪੈਕੇਜਸ ਜਿਹੜੇ ਆ ਉਹ ਦੇ ਰਹੀ ਆ। ਤੁਹਾਨੂੰ ਕੀ ਲੱਗਦਾ, ਯਾਨੀ ਤੁਸੀਂ ਉਸ ਡੈਜ਼ਿਗਨੇਸ਼ਨ ਤੇ ਹੋ, ਤੁਸੀਂ ਜ਼ਿਆਦਾ ਬੈਟਰ ਇਕਨੋਮੀ ਨੂੰ ਸਮਝ ਸਕਦੇ ਹੋ, ਕੀ ਲੱਗਦਾ ਕਿ ਜੋ ਗਵਰਨਮੈਂਟ ਕਰ ਰਹੀ ਹੈ ਸੈਟੀਸਫੈਕਟਰੀ ਹੈ?
ਦੇਖੋ, ਗਵਰਨਮੈਂਟ ਬਹੁਤ ਵਧੀਆ ਇਸ ਵੇਲੇ ਕਰ ਰਹੀ ਆ, ਆਲਦੋ ਅਸੀਂ ਇਹ ਕਹਿ ਸਕਦੇ ਹਾਂ ਵੀ ਹਜੇ ਇਹਦੇ ਵਿੱਚ ਉਹਨਾਂ ਨੇ ਸਾਰੇ ਨਹੀਂ ਕਵਰ ਕੀਤੇ, ਸੋ ਉਸ ਚੀਜ਼ ਦਾ ਵੀ ਇਫੈਕਟ ਇਕਨੋਮੀ ਤੇ ਰਹੇਗਾ। ਹੁਣ ਜੇ ਕਿੰਨੇ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ ਜਿਹੜੇ ਇਹਦੇ ਵਿੱਚ ਕਵਰ ਨਹੀਂ ਹੋ ਰਹੇ ਇਸ ਵੇਲੇ ਤੇ ਜਿਹਨਾਂ ਦੀਆਂ ਜੋਬ ਜਾ ਚੁੱਕੀਆਂ ਨੇ, ਸੋ ਉਹਨਾਂ ਲਈ ਵੀ ਗਵਰਨਮੈਂਟ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਉਹ ਜ਼ਰੂਰ ਕੁਛ ਨਾ ਕੁਛ ਕਰਨਗੇ। ਤੇ ਓਬਵੀਅਸਲੀ ਦੇਖੋ, ਜਿਹੜਾ ਨਾਰਮਲ ਕੋਈ ਆਪਣੇ ਕਮਾ ਰਹੇ ਸੀ ਪੈਸੇ, ਜਿਹਨਾਂ ਦੀ ਇਨਕਮ ਇਹਦੇ ਕਰਕੇ ਘਟੀ ਹੈ, ਉਹਨਾਂ ਨੂੰ ਇਫੈਕਟ ਤਾਂ ਜ਼ਰੂਰ ਪਏਗਾ, ਪਰ ਐਟਲੀਸਟ ਇਹਦੇ ਨਾਲ ਇਹ ਹੈ ਕਿ ਜਿਹੜੇ ਦੇ ਵਿੱਚ ਇਕਨੋਮੀ ਜਿਹੜੀ ਆ ਥੋੜੀ ਜੀ ਸਰਵਾਈਵ ਕਰੇਗੀ, ਤਾਂ ਕਿ ਆਫਟਰ 6 ਮੰਥ ਜਾਂ 1 ਈਅਰ ਇਕਨੋਮੀ ਜਿਹੜੀ ਆਪਣੇ ਆਪ ਹੀ ਫਿਰ ਦੁਬਾਰਾ ਰਿਵਾਈਵ ਹੋ ਜਾਏਗੀ। ਸੋ ਬਹੁਤ ਵਧੀਆ ਉਪਰਾਲਾ ਗਵਰਨਮੈਂਟ ਇਸ ਵੇਲੇ ਕਰ ਰਹੀ ਆ, ਫੁੱਲੀ ਥੋੜਾ ਹੋਰ ਵੀ ਅੱਗੇ ਤੋਂ ਉਮੀਦ ਹੈਗੀ ਵੀ ਹੋਰ ਵੀ ਕੋਈ ਨਾ ਕੋਈ ਇਨਸੈਂਟਿਵ ਜਾਂ ਗਵਰਨਮੈਂਟ ਵੱਲੋਂ ਸਟਿਮੂਲਸ ਜ਼ਰੂਰ ਆਉਣਗੇ ਇਕਨੋਮੀ ਨੂੰ ਰਿਵਾਈਵ ਕਰਨ ਲਈ, ਤੇ ਇਸ ਚੀਜ਼ ਨਾਲ ਡੈਫੀਨੇਟਲੀ ਬਹੁਤ
ਹੋਏਗਾ। ਫਾਰਮਰਸ ਔਰ ਪ੍ਰੋਡਿਊਸਰਸ ਲਈ ਵੀ ਮੇਰੇ ਖਿਆਲ ਚ 110 ਮਿਲੀਅਨ ਦਾ ਕੋਈ ਪੈਕੇਜ ਆਇਆ।
ਹਾਂਜੀ ਹਾਂਜੀ, ਇੱਕ ਦੇਖੋ ਫਾਰਮਰਸ ਲਈ ਵੀ ਹੈ, ਤੇ ਇੱਕ ਵਿਕਟੋਰੀਅਨ ਗਵਰਨਮੈਂਟ ਨੇ ਮੰਡੇ ਨੂੰ ਹੀ ਨਵੀਂ ਇੱਕ ਗ੍ਰਾਂਟ ਕੱਢੀ ਹੈ $10,000 ਦੀ। ਉਹ ਗ੍ਰਾਂਟ ਦੀਆਂ ਥੋੜੀਆਂ ਕੰਡੀਸ਼ਨਸ ਨੇ, ਉਹ ਸਾਰਿਆਂ ਨੂੰ ਨਹੀਂ ਮਿਲਣੀ, ਉਹ ਥੋੜੇ ਬਿਜ਼ਨੈਸਿਸ ਹੀ ਉਹਦੇ ਅੰਡਰ ਆਉਂਦੇ ਨੇ, ਤੇ ਉਹ ਬੇਸਿਕਲੀ ਜਿਹੜੇ ਬਿਜ਼ਨਸ ਉਹਨਾਂ ਨੇ ਬੰਦ ਕੀਤੇ ਸੀ ਜਿੱਦਾਂ ਅਸੀਂ ਕਹਿ ਲਈਏ ਰੈਸਟੋਰੈਂਟਸ ਕੈਫੇਸ, ਤੇ ਉਹ ਜਿਹੜੇ ਬੰਦ ਕੀਤੇ ਸੀ ਬਿਜ਼ਨਸ ਗਵਰਨਮੈਂਟ ਨੇ ਆਪਣੀ ਅਨਾਊਂਸਮੈਂਟ ਦੇ ਵਿੱਚ ਕੰਪਲਸਰੀ ਲੋਕਡਾਊਨ ਦੇ ਵਿੱਚ, ਤੇ ਉਹ ਜਿਹੜੇ ਬਿਜ਼ਨੈਸਿਸ ਹੈਗੇ ਨੇ ਹੋਰ ਉਹਨਾਂ ਦੀਆਂ ਥੋੜੀਆਂ ਕੰਡੀਸ਼ਨਸ ਨੇ, ਤੇ ਜਿਹੜੇ ਜਿਹੜੇ ਉਹਨੂੰ ਮੀਟ ਕਰਨਗੇ ਉਹਨਾਂ ਨੂੰ ਵਿਕਟੋਰੀਅਨ ਗਵਰਨਮੈਂਟ ਵੱਲੋਂ $10,000 ਦੀ ਗ੍ਰਾਂਟ ਵੀ ਦਿੱਤੀ ਜਾਏਗੀ, ਤਾਂ ਕਿ ਉਹ ਆਪਣੇ ਬਿਜ਼ਨਸ ਦੇ ਬਿਲਸ ਵਗੈਰਾ ਜਾਂ ਵੇਜਿਸ ਜਾਂ ਕੋਈ ਵੀ ਤਰ੍ਹਾਂ ਦੇ ਬਿਜ਼ਨਸ ਦੇ ਐਕਸਪੈਂਸ ਆ ਜਿਹੜੇ ਉਹ ਪੇ ਕਰ ਸਕਣ। ਤੇ ਇਹਦੇ ਨਾਲ ਨਾਲ ਜਿਹੜੀ ਹੋਰ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਕੀਤੀਆਂ ਸੀ, ਇੱਕ ਤਾਂ ਵਿਕਟੋਰੀਅਨ ਗਵਰਨਮੈਂਟ ਨੇ ਪੇਰੋਲ ਟੈਕਸ ਦਾ ਜੀ ਸਾਰਿਆਂ ਨੂੰ ਇਸ ਸਾਲ ਦੀ ਛੋਟ ਦੇ ਦਿੱਤੀ, ਕਿਉਂਕਿ ਪੇਰੋਲ ਟੈਕਸ ਹੁੰਦਾ ਸੀ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹ ਜਿਨ੍ਹਾਂ ਦੀਆਂ ਵੇਜਿਸ ਮੋਰ ਦੈਨ 650,000 ਸੀਗੀਆਂ, ਜਿੱਦਾਂ ਵੱਡੇ ਬਿਜ਼ਨਸ ਸੀਗੇ, ਕਾਲਜਿਸ ਹੋ ਜਾਂਦੇ ਨੇ ਜਾਂ ਹੋਟਲ ਮੋਟਲ ਜਾਂ ਹੋਰ ਕਈ ਤਰ੍ਹਾਂ ਦੇ ਬਿਜ਼ਨਸ ਵੱਡੇ ਹੁੰਦੇ ਨੇ, ਤੇ ਜਿਹੜੇ ਉਹ ਗਵਰਨਮੈਂਟ ਨੂੰ 4.85% ਜਿਹੜਾ ਆ ਉਹ ਐਕਸਟਰਾ ਪੇ ਕਰਦੇ ਹੁੰਦੇ ਸੀ ਹਰ ਸਾਲ, ਜਿੰਨੀਆਂ ਵੀ ਵੇਜਿਸ ਹੁੰਦੀਆਂ ਸੀ ਮੋਰ ਦੈਨ 650, ਤੇ ਗਵਰਨਮੈਂਟ ਨੇ ਇਸ ਵਾਰੀ ਉਹ ਕਹਿਤਾ ਵੀ ਅਸੀਂ ਹਾਂਜੀ ਤੁਹਾਨੂੰ ਕੋਈ ਉਹ ਪੇਰੋਲ ਟੈਕਸ ਨਹੀਂ ਪਏਗਾ, ਤੇ ਜਿਹੜੇ ਵੀ ਆਲਰੇਡੀ ਫੈਬਰੀ ਤੱਕ ਪੇਰੋਲ ਟੈਕਸ ਪੇ ਕਰ ਚੁੱਕੇ ਸੀਗੇ ਉਹ ਸਾਰਾ ਟੈਕਸ ਉਹਨਾਂ ਦਾ ਜਿਹੜਾ ਆ ਉਹਨਾਂ ਨੇ ਉਹਨਾਂ ਦੇ ਬੈਂਕ ਅਕਾਊਂਟ ਚ ਵਾਪਸ ਕਰ ਦੇਣਾ, ਸਿਰਫ ਉਹਨਾਂ ਨੂੰ ਇੱਕ ਵਾਰੀ ਜਾ ਕੇ ਉੱਥੇ ਆਨਲਾਈਨ ਰਿਕੁਐਸਟ ਪਾਉਣੀ ਪੈਣੀ ਆ, ਤੇ ਸਿੰਪਲੀ ਆਪਣਾ ਬੈਂਕ ਅਕਾਊਂਟ ਡਿਟੇਲਸ ਪਾਓ ਤੇ ਤੁਹਾਡੇ ਬੈਂਕ ਦੇ ਵਿੱਚ ਸਟੇਟ ਰੈਵਨਿਊ ਆਫਿਸ ਦੀ ਵੈਬਸਾਈਟ ਤੇ ਜਾ ਕੇ ਤੇ ਤੁਹਾਡੇ ਬੈਂਕ ਦੇ ਵਿੱਚ ਉਹ ਪੈਸੇ ਆ ਜਾਣਗੇ। ਸੋ ਇਹ ਵੀ ਇੱਕ ਸਟੇਟ ਗਵਰਨਮੈਂਟ ਨੇ ਕੀਤਾ ਸੀ, ਇਹਦੇ ਨਾਲ ਨਾਲ ਉਹਨਾਂ ਨੇ ਜਿੱਦਾਂ ਰੈਸਟੋਰੈਂਟਸ ਵਗੈਰਾ ਦੀਆਂ ਲੀਕਰ ਲਾਇਸੈਂਸ ਫੀਸ ਹੁੰਦੀਆਂ ਨੇ ਜਾਂ ਹੋਰ ਥੋੜੀਆਂ ਗਵਰਨਮੈਂਟ ਦੀਆਂ ਫੀਸ ਨੇ ਉਹ ਵੀ ਐਤਕੀ ਮਾਫ਼ ਕਰਤੀਆਂ ਇਸ ਸਾਲ ਦੀਆਂ, ਤਾਂ ਕਿ ਬਿਜ਼ਨਸ ਤੇ ਜਿਹੜਾ ਆ ਉਹ ਐਕਸਟਰਾ ਕੋਈ ਬਰਡਨ ਨਾ ਪਵੇ। ਸੋ ਗਵਰਨਮੈਂਟ ਜਿੰਨਾ ਬਰਡਨ ਘਟਾਉਣ ਦੀ ਹੋ ਸਕਦਾ ਉਹ ਕੋਸ਼ਿਸ਼ ਕਰ ਰਹੀ ਆ, ਤਾਂ ਕਿ ਬਿਜ਼ਨਸ ਨੂੰ ਥੋੜਾ ਇਹਦੇ ਨਾਲ ਨਾਲ ਕੀ ਕਹਿੰਦੇ ਆ ਕੈਸ਼ ਫਲੋ ਦੇ ਵਿੱਚ ਜ਼ਿਆਦਾ ਤੰਗੀ ਨਾ ਆਵੇ। ਤੇ ਜਿਹੜੇ ਬਿਜ਼ਨਸ ਲਈ ਮਤਲਬ ਕਿ ਕੈਸ਼ ਫਲੋ ਇਸ ਵੇਲੇ ਬਹੁਤ ਜ਼ਿਆਦਾ ਡਰਾਈ ਹੋ ਚੁੱਕਾ ਆ, ਉਹਨਾਂ ਨੇ ਇੱਕ 250,000 ਲੋਨ ਦਾ ਵੀ ਕੱਢਿਆ ਸੀਗਾ ਜੀ ਸਕੀਮ ਜਿਹੜੀ ਆ, ਉਹਦੇ ਵਿੱਚ ਗੌਰਮੈਂਟ ਇਹ ਕਹਿ ਰਹੀ ਸੀਗੀ ਵੀ 50% ਜਿਹੜਾ ਲੋਨ ਆ ਉਹਦੀ ਗਰੰਟੀ ਗੌਰਮੈਂਟ ਦੇਗੀ ਬੈਂਕ ਨੂੰ। ਸੋ ਬੈਂਕ ਜਿਹੜੀਆਂ ਆ ਹੁਣ ਜੇ ਕੋਈ ਵੀ ਬਿਜ਼ਨਸ ਇਸ ਵੇਲੇ ਸਟਰਗਲ ਕਰ ਰਿਹਾ ਉਹ ਬੈਂਕ ਕੋਲ ਜਾ ਕੇ ਅਪਲਾਈ ਕਰ ਸਕਦਾ। ਸੋ ਡਿਪੈਂਡਿੰਗ ਔਨ ਬੈਂਕ ਦੀ ਕੀ ਥੋੜੀਆਂ ਕੰਡੀਸ਼ਨ ਜ਼ਰੂਰ ਹੋਣਗੀਆਂ, ਤੇ ਪਰ ਗੌਰਮੈਂਟ ਨੇ ਬੈਂਕ ਨੂੰ ਇਹ ਕਿਹਾ ਹੋਇਆ ਵੀ ਇਹ ਲੋਨ ਲਈ ਕਾਫੀ ਕੰਡੀਸ਼ਨ ਜਿਹੜੀਆਂ ਆ ਰਿਲੈਕਸ ਕਰ ਦਿੱਤੀਆਂ ਉਹਨਾਂ ਨੇ, ਤਾਂ ਕਿ ਇਹ ਥੋੜਾ ਈਜ਼ੀ ਹੋ ਸਕੇ ਸਾਰਿਆਂ ਨੂੰ ਲੋਨ ਲੈਣਾ। ਕਿਉਂਕਿ ਜੇ ਤੁਹਾਨੂੰ ਇਹ ਲੋਨ ਮਿਲ ਜਾਏਗਾ ਤੇ ਉਹਦੇ ਨਾਲ ਐਟਲੀਸਟ ਜਿਹੜਾ ਆਪਣਾ ਕੈਸ਼ ਫਲੋ ਆ ਉਹ ਤੁਸੀਂ ਰਨ ਕਰ ਸਕਦੇ ਹੋ, ਬਿਜ਼ਨਸ ਤੁਹਾਡਾ ਜਿਹੜਾ ਸਰਵਾਈਵ ਕਰ ਜਾਏਗਾ। ਤੇ ਸਭ ਤੋਂ ਵਧੀਆ ਇਸ ਦੀ ਜਿਹੜੀ ਖਾਸੀਅਤ ਆ ਜੀ, ਤੁਹਾਨੂੰ 6 ਮਹੀਨੇ ਲਈ ਕੋਈ ਇਹਦੀ ਰੀਪੇਮੈਂਟ ਨਹੀਂ ਕਰਨੀ ਪਏਗੀ। ਜੇ ਤੁਸੀਂ ਅੱਜ 250,000 ਲੈਂਦੇ ਹੋ ਤੇ ਤੁਹਾਨੂੰ 6 ਮਹੀਨੇ ਕੋਈ ਇਹਦੀ ਰੀਪੇਮੈਂਟ ਨਹੀਂ ਕਰਨੀ ਪਏਗੀ। ਟੋਟਲ ਲੋਨ 3 ਸਾਲਾਂ ਚ ਵਾਪਸ ਕਰਨਾ, ਬਟ ਇਹਦੀ 6 ਮਹੀਨੇ ਲਈ ਕੋਈ ਰੀਪੇਮੈਂਟ ਨਹੀਂ ਹੈ।
ਤੇ
ਬਾਕੀ ਹੋਰ ਜੇ ਅਸੀਂ ਦੇਖੀਏ ਇਹਦੇ ਨਾਲ ਅਪ੍ਰੈਂਟਿਸ ਦਾ ਜੀ ਬਹੁਤ ਵਧੀਆ ਇੱਕ ਕੀਤਾ ਉਹਨਾਂ ਨੇ। ਅਪ੍ਰੈਂਟਿਸ ਜਿਨ੍ਹਾਂ ਨੇ ਵੀ ਅਸੀਂ ਕਹਿ ਲਈਏ ਟ੍ਰੇਡ ਦੇ ਵਿੱਚ ਜਿੱਦਾਂ ਇਲੈਕਟ੍ਰੀਸ਼ੀਅਨ ਪਲੰਬਰਸ ਹੋ ਗਏ, ਉਹਨਾਂ ਨੇ ਅਪ੍ਰੈਂਟਿਸ ਰੱਖੇ ਹੁੰਦੇ ਨੇ ਜੀ। ਤੇ ਜਿਹੜੇ ਅਪ੍ਰੈਂਟਿਸ ਹੁੰਦੇ ਨੇ ਉਹਨਾਂ ਦੀਆਂ ਵੇਜਿਸ 1 ਜਨਵਰੀ ਤੋਂ ਲੈ ਕੇ 30 ਸਤੰਬਰ ਤੱਕ ਜਿੰਨੀਆਂ ਵੀ ਵੇਜਿਸ ਹੋਣੀਆਂ ਉਹਦਾ 50% ਉਹ ਜਿਹੜਾ ਗੌਰਮੈਂਟ ਪੇ ਕਰੇਗੀ, ਮੈਕਸੀਮਮ ਆਫ 21,000 ਡਾਲਰ। ਸੋ 9 ਮਹੀਨਿਆਂ ਦਾ 21,000 ਡਾਲਰ ਇੱਕ ਅਪ੍ਰੈਂਟਿਸ ਦਾ ਜਿਹੜਾ ਆ ਉਹ ਵੀ ਇੰਪਲੋਇਰ ਨੂੰ ਮਿਲ ਸਕਦਾ। ਸੋ ਉਹ ਵੀ ਇੰਪਲੋਇਰ ਲਈ ਇਹ ਵੀ ਇੰਸੈਂਟਿਵ ਹੈ ਵੀ ਜੇ ਉਹਨੇ ਅਪ੍ਰੈਂਟਿਸ ਰੱਖਿਆ ਹੋਇਆ ਤੇ ਐਟਲੀਸਟ ਉਹਦੀ 50% ਵੇਜਿਸ ਜਿਹੜੀਆਂ ਗੌਰਮੈਂਟ ਦੇ ਰਹੀ ਆ। ਸੋ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਗੌਰਮੈਂਟ ਵੱਲੋਂ ਇੰਸੈਂਟਿਵ ਹੈਗਾ ਇੰਪਲੋਇਰਸ ਲਈ। ਤੇ ਇਸ ਦੇ ਨਾਲ ਨਾਲ ਜਿਹੜੇ ਹੋਰ 2-3 ਇੰਸੈਂਟਿਵ ਨੇ ਜੀ, ਹਾਂਜੀ ਤੁਸੀਂ ਇੰਸਟੈਂਟ ਰਾਈਟ ਆਫ ਆ ਜਾਂਦਾ ਜੀ, ਬਹੁਤ ਵਧੀਆ ਆ ਉਹਦੇ ਵਿੱਚ 150,000 ਤੱਕ ਜੇ ਤੁਸੀਂ ਕੁਛ ਪਰਚੇਸ ਕਰਦੇ ਹੋ ਤੇ ਤੁਸੀਂ ਉਹਨੂੰ ਟੈਕਸ ਵਿੱਚ ਆਪਣੇ ਐਕਸਪੈਂਸਿਸ ਦੇ ਵਿੱਚ ਤੁਸੀਂ ਉਹਨੂੰ ਪਾ ਸਕਦੇ ਹੋ। ਤੇ ਇੱਕ ਹੈਗਾ ਜੀ ਬੈਕਿੰਗ ਬਿਜ਼ਨਸ ਇਨਵੈਸਟਮੈਂਟ, ਉਹਦੇ ਵਿੱਚ ਵੀ ਤੁਸੀਂ ਜੇ ਕੁਛ ਚੀਜ਼ ਲੈਂਦੇ ਹੋ ਤੇ 50% ਜਿਹੜਾ ਤੁਸੀਂ ਸਟ੍ਰੇਟ ਵੇ ਐਕਸਪੈਂਸਿਸ ਵਿੱਚ ਉਹਨੂੰ ਪਾ ਸਕਦੇ ਹੋ, ਡੈਪਰੀਸ਼ੀਏਟ ਕਰ ਸਕਦੇ ਹੋ। ਸੋ ਇੱਦਾਂ ਦੀਆਂ ਕਾਫੀ ਸਾਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਗੌਰਮੈਂਟਸ ਨੇ 3 ਸਟੇਜਿਸ ਦੇ ਵਿੱਚ ਅਨਾਊਂਸ ਕੀਤੀਆਂ ਨੇ। ਤੇ ਬਾਕੀ ਹੋਪਫੁਲੀ ਦੇਖੋ ਗੋਇੰਗ ਫਾਰਵਰਡ ਜੇ ਅੱਗੇ ਹੋਰ ਵੀ ਕੋਈ ਅਨਾਊਂਸ ਕਰਦੇ ਨੇ ਤੇ ਉਹਦੇ ਨਾਲ ਬਿਜ਼ਨਸ ਨੂੰ ਜ਼ਰੂਰ ਫਾਇਦਾ ਹੋਵੇਗਾ
ਜੀ। ਜੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਤੁਸੀਂ ਆਪਣੀ ਈਮੇਲ ID ਜਾਂ ਫੋਨ ਨੰਬਰ ਜੇ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਸਕੋ ਤਾਂ ਕਿ ਉਹ ਜੇ ਕੋਈ ਕਨਫਿਊਜ਼ਨ ਹੋਵੇ ਉਹਨਾਂ ਤਾਂ ਉਹ ਤੁਹਾਡੀ ਸਲਾਹ ਲੈ ਸਕਣ।
ਹਾਂਜੀ ਹਾਂਜੀ ਬਿਲਕੁਲ ਸੁਖਪ੍ਰੀਤ ਜੀ, ਮੈਂ ਨਾ ਇੱਕ ਚੀਜ਼ ਸਾਰਿਆਂ ਨੂੰ ਕਹਿਣੀ ਚਾਹੁੰਗਾ ਵੀ ਇਸ ਵੇਲੇ ਨਾ ਮਾਰਕੀਟ ਦੇ ਵਿੱਚ ਬਹੁਤ ਸਾਰੇ ਰਿਊਮਰਸ ਫਲੋਟ ਕਰ ਰਹੇ ਨੇ ਵੀ ਹਾਂਜੀ ਪੈਸਾ ਸਾਰਿਆਂ ਨੂੰ ਮਿਲ ਜਾਣਾ ਜਾਂ ਸਾਨੂੰ ਇੰਨਾ ਪੈਸਾ ਮਿਲ ਜਾਣਾ। ਦੇਖੋ ਇੱਦਾਂ ਦੀ ਚੀਜ਼ ਨਹੀਂ ਹੈ, ਗੌਰਮੈਂਟ ਨੇ ਹਰ ਇੱਕ ਵੀ ਕਿਉਂਕਿ ਨਿਊਜ਼ ਵਿੱਚ ਜਦੋਂ ਤੁਸੀਂ ਸੁਣਦੇ ਹੋ ਕੋਈ ਚੀਜ਼ ਹੋਰ ਹੁੰਦੀ ਹੈ, ਪਰ ਉਹਦੇ ਨਾਲ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਉਹ ਸਿਰਫ ਪ੍ਰੋਫੈਸ਼ਨਲ ਜਿਹੜੇ ਅਕਾਊਂਟੈਂਟਸ ਜਿਨ੍ਹਾਂ ਨੇ ਜਿਹੜੇ ਇਸ ਚੀਜ਼ ਨੂੰ ਕਰਦੇ ਨੇ ਉਹਨਾਂ ਨੂੰ ਪਤਾ ਹੁੰਦੀਆਂ ਨੇ। ਸੋ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰਗਾ ਵੀ ਪਲੀਜ਼ ਇਹ ਪਹਿਲਾਂ ਦੇਖ ਕੇ, ਕਿਉਂਕਿ ਗੌਰਮੈਂਟ ਨੇ ਸਾਫ ਲਿਖਿਆ ਹੋਇਆ ਵੀ ਜਿਹੜਾ ਇਹਦਾ ਕੋਈ ਮਿਸ ਯੂਜ ਕਰੇਗਾ, ਉਹਨਾਂ ਨੇ ਜਿਹੜੇ ਜਿਹੜੇ ਵੀ ਐਗਜ਼ਾਮਪਲਸ ਵੀ ਲਿਖੀਆਂ ਹੋਈਆਂ ਨੇ ਤੇ ਜਿਹੜੇ ਜਿਹੜੇ ਵੀ ਇਹਨੂੰ ਮਿਸ ਯੂਜ ਕਰਨਗੇ ਉਹਨਾਂ ਤੇ ਬਹੁਤ ਸਟ੍ਰਿਕਟ ਐਕਸ਼ਨ ਲਿਆ ਜਾਏਗਾ। ਸੋ ਪਲੀਜ਼ ਇਹਨੂੰ ਤੁਸੀਂ ਜਿੰਨੇ ਵੀ ਅਵੇਲ ਕਰਨੀਆਂ ਨੇ ਤੇ ਉਹਨੂੰ ਪਹਿਲਾਂ ਦੇਖ ਲਓ ਵੀ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਜਾਂ ਨਹੀਂ ਬਣਦੀ ਜਾਂ ਤੁਸੀਂ ਕਿੱਥੇ ਲੈਕ ਕਰ ਰਹੇ ਹੋ। ਸੋ ਪ੍ਰੋਫੈਸ਼ਨਲ ਦੇ ਨਾਲ ਜ਼ਰੂਰ ਕੰਸਲਟ ਕਰੋ, ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ, ਜ਼ਰੂਰੀ ਨਹੀਂ ਆ ਵੀ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਵੀ ਜ਼ਰੂਰੀ ਨਹੀਂ ਆ ਵੀ ਉਹ ਸਾਡੇ ਕਲਾਇੰਟ ਹੋਣਗੇ ਅਸੀਂ ਤਾਂ ਹੀ ਕਰਾਂਗੇ, ਕਿਉਂਕਿ ਇਹ ਟਾਈਮ ਇਸ ਵੇਲੇ ਇੱਦਾਂ ਦਾ ਚੱਲ ਰਿਹਾ ਕੋਈ ਵੀ ਭੈਣ ਭਰਾ ਨੂੰ ਇਸ ਵੇਲੇ ਲੋੜ ਆ, ਫੀਲ ਫਰੀ ਟੂ ਕਾਲ ਅਸ, ਅਸੀਂ ਉਹਨਾਂ ਨੂੰ ਬਿਲਕੁਲ ਪੂਰੀ ਐਡਵਾਈਸ ਦੇਵਾਂਗੇ ਸਹੀ ਤਰੀਕੇ ਦੇ ਨਾਲ, ਉਹਨਾਂ ਨੂੰ ਗਾਈਡ ਕਰਾਂਗੇ ਤੇ ਕਿਸੇ ਨੂੰ ਜਿੱਦਾਂ ਦੀ ਵੀ ਲੋੜ ਆਈ ਅਸੀਂ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ। ਤੇ ਜੇ ਕਿਸੇ ਨੇ ਵੀ ਸਾਨੂੰ ਕੰਟੈਕਟ ਕਰਨਾ ਹੋਵੇ ਉਹ ਸਾਡੇ ਆਫਿਸ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਨੇ 03875906 29। ਮੈਂ ਰਿਪੀਟ ਕਰਦਾ ਜੀ 03875906 29। ਤੇ ਉਹ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਸਾਨੂੰ ਮੈਸੇਜ ਉੱਥੇ ਵੀ ਭੇਜ ਸਕਦੇ ਨੇ, ਉਹ ਆਪਣਾ ਸਵਾਲ ਵੀ ਉੱਥੇ ਪਾ ਸਕਦੇ ਨੇ ਜਾਂ ਆਪਣਾ ਨੰਬਰ ਛੱਡ ਦਿੰਦੇ, ਅਸੀਂ ਉਹਨਾਂ ਨੂੰ ਕਾਲ ਬੈਕ ਜ਼ਰੂਰ ਕਰ ਲਾਂਗੇ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਤੁਹਾਡਾ, ਔਰ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਤਾਂ ਕਿ ਜਿਹੜੇ ਸਰੋਤੇ ਆ ਉਹ ਲਾਹਾ ਲੈ ਸਕਣ ਇਸ ਚੀਜ਼ ਦਾ।
ਹਾਂਜੀ ਬਿਲਕੁਲ ਜੀ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ। ਸੋ ਸਾਰੇ ਰਲ ਕੇ ਹੀ ਅਰਦਾਸ ਕਰ ਸਕਦੇ ਹਾਂ ਜੋ ਟਾਈਮ ਚੱਲ ਰਿਹਾ ਹੈ, ਮਾੜਾ ਟਾਈਮ ਜਿਹੜਾ ਵੀ ਹੈ, ਜ਼ਿੰਦਗੀ ਚੋਂ ਜਲਦੀ ਨਿਕਲੇ ਔਰ ਫੇਰ ਤੋਂ ਸਾਡੀ ਸਾਰੀ ਦੁਨੀਆਂ ਖੁਸ਼ੀਆਂ ਖੇੜਿਆਂ ਨਾਲ ਭਰ ਜਾਏ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਵੱਲੋਂ, ਸ਼ੁਭ ਇੱਛਾਵਾਂ।
ਥੈਂਕ ਯੂ ਜੀ, ਧੰਨਵਾਦ
ਜੀ। ਏ ਸੀ ਮਨਪ੍ਰੀਤ ਸਿੰਘ ਹੁਣੀ ਮੈਲਬਰਨ ਤੋਂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਗਵਰਨਮੈਂਟ ਸਾਨੂੰ ਕੀ ਕੀ ਇਨਸੈਂਟਿਵਸ ਦੇ ਰਹੀ ਹੈ ਤੇ ਅਸੀਂ ਉਹਨਾਂ ਦਾ ਕਿਸ ਤਰ੍ਹਾਂ ਲਾਹਾ ਲੈ ਸਕਦੇ ਹਾਂ। ਸੋ ਬਿਲਕੁਲ ਹਰ ਕੋਈ ਜਿੱਥੇ ਵੀ ਹੈ ਆਪਣੇ ਅਕੋਰਡਿੰਗਲੀ ਜਿੰਨੀ ਵੀ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਵੇਲੇ ਇੱਕ ਦੂਜੇ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਔਰ ਅਸੀਂ ਜਿਸ ਕੌਮ ਤੋਂ ਜਿਸ ਵਿਰਸੇ ਤੋਂ ਹਾਂ ਉੱਥੇ ਬਿਲਕੁਲ ਸਿਰਫ ਆਪਣੇ ਦੀ ਗੱਲ ਕਰਨੀ ਜ਼ਰੂਰੀ ਨਹੀਂ ਹੁੰਦੀ, ਸਾਰਿਆਂ ਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਸਿਰਫ ਲੈਣਾ ਹੀ ਨਹੀਂ ਬਲਕਿ ਦੇਣਾ ਬਹੁਤ ਜ਼ਰੂਰੀ ਹੁੰਦਾ। ਸੋ ਕੋਸ਼ਿਸ਼ ਕਰੀਏ ਇਸ ਸਮੇਂ ਦੇ ਵਿੱਚ ਸਿਰਫ ਆਪਣਾ ਨਾ ਸੋਚ ਕੇ ਸਾਰਿਆਂ ਬਾਰੇ ਸੋਚੀਏ, ਸਭ ਦਾ ਸੋਚੀਏ, ਜਿੰਨਾ ਬਣਦਾ ਸਕਦਾ ਹੈ ਥੋੜੀ ਸਹਾਇਤਾ ਮਦਦ ਕਿਸੇ ਵੀ ਤਰ੍ਹਾਂ ਨਾਲ ਇੱਕ ਦੂਜੇ ਦੀ ਕਰਦੇ ਰਹੀਏ। ਸੋ ਮੇਰੇ ਕੋਲ ਮੈਸੇਜਿਸ ਵੀ ਆਏ ਹੋਏ ਆ ਜੀ, ਮੈਂ ਮੈਸੇਜਿਸ ਲੈ ਲਵਾਂ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੌਂਦ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਸੁਣਸਾ ਪਿਆਰ ਭਰੀ। ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ। ਤੇ ਹਰਜਿੰਦਰ ਘੁੰਮਣ ਅੰਕਲ ਨੇ ਵੀ ਕਾਫੀ ਮੈਸੇਜਿਸ ਭੇਜੇ ਹੋਏ ਆ, ਕਹਿੰਦੇ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਬਹੁਤ ਗਿਆਨ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਉਹਨਾਂ ਨੇ ਹੋਰ ਵੀ ਮੈਸੇਜਿਸ ਮੈਨੂੰ ਕੀਤੇ ਹੋਏ ਆ, ਕਹਿੰਦੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਯੋਗਦਾਨ ਪਾ ਰਹੇ ਆ ਜੀ ਆਪੋ ਆਪਣਾ। ਬਿਲਕੁਲ ਜੀ, ਬਣਦਾ ਵੀ ਹੈ ਇਸ ਉਹੀ ਗੱਲ ਕਿ ਅਸੀਂ ਲੈਂਦੇ ਰਹੇ ਹਾਂ ਇਸ ਦੁਨੀਆਂ ਤੋਂ, ਇਸ ਕੁਦਰਤ ਤੋਂ, ਕੁਛ ਵੇਲੇ ਹੁੰਦੇ ਜਦੋਂ ਤੁਹਾਨੂੰ ਉਹ ਚੀਜ਼ਾਂ ਵਾਪਿਸ ਵੀ ਕਰਨੀਆਂ ਪੈਂਦੀਆਂ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਸਾਡਾ ਕੁਛ ਘੰਟਾ ਬਾਕੀ ਹੈ। ਸੋ ਇਸ ਇੱਕ ਘੰਟੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਨੀਆਂ। ਸੋ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਦੱਸਣਾ ਕਿ ਕਿਸ ਤਰ੍ਹਾਂ ਇਸ ਜਿਹੜਾ ਟਾਈਮ ਚੱਲ ਰਿਹਾ ਜੋ ਲਾਕਡਾਊਨ ਦਾ, ਜਿੱਥੇ ਤੁਸੀਂ ਘਰਾਂ ਦੇ ਵਿੱਚ ਆ, ਤੇ ਕਿਸ ਤਰ੍ਹਾਂ ਉਸ ਟਾਈਮ ਨੂੰ ਤੁਸੀਂ ਪਾਸ ਕਰ ਰਹੇ ਹੋ, ਕੀ ਕ੍ਰੀਏਟਿਵ ਕਰ ਰਹੇ ਹੋ, ਕਿੱਦਾਂ ਪ੍ਰੋਡਕਟਿਵ ਬਣਾ ਰਹੇ ਹੋ ਇਸ ਟਾਈਮ ਨਾਲ, ਖਾਸ ਕਰਕੇ ਬੱਚੇ ਕੀ ਕਰ ਰਹੇ ਆ। ਸੋ ਅੱਜ ਕੋਸ਼ਿਸ਼ ਕਰੋ ਕਿ ਆਪਣੇ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਨਾਲ ਲੈ ਕੇ ਆਓ। ਕੋਈ ਵੀ ਗੱਲ ਕਰ ਸਕਦੇ ਹਾਂ ਅਸੀਂ, ਉਹ ਆਪਣੇ ਬਾਰੇ ਕੋਈ ਗੱਲ ਦੱਸ ਸਕਦੇ ਆ, ਕੋਈ ਕਹਾਣੀ ਸੁਣਾ ਸਕਦੇ ਆ, ਕੋਈ ਹੈ ਨਾ ਬੁਝਾਰਤ ਪਾ ਸਕਦੇ ਆ, ਕੋਈ ਚੁਟਕਲਾ ਸੁਣਾ ਸਕਦੇ ਆ, ਕੋਈ ਗੀਤ ਸੁਣਾ ਸਕਦੇ ਆ, ਕੁਛ ਵੀ। ਯਾਦ ਕਰੋ ਬਚਪਨ ਵਿੱਚ ਅਸੀਂ ਕੀ ਕਰੀਦਾ ਹੁੰਦਾ ਸੀ ਆਪਣਾ ਵਿਹਲਾ ਟਾਈਮ ਜਿਹੜਾ ਪਾਸ ਕਰਨ ਦੇ ਲਈ। ਸੋ ਅੱਜ ਸਾਰੇ ਰਲ ਕੇ ਹਰਮਨ ਪਰਿਵਾਰ ਦੇ ਵਿੱਚ ਉਹ ਸਾਰਾ ਕੁਝ ਕਰਦੇ ਆ। ਸੋ ਲਓ ਜੀ, ਹਰਮਨ ਪਰਿਵਾਰ ਦੇ ਵਿੱਚ ਮੰਜਾ ਡਾਹ ਲਿਆ, ਮੈਂ ਬੈਠੀ ਹੋਈ ਆ। ਆਓ ਤੁਸੀਂ ਵੀ ਸਾਰੇ ਆਪਣੇ ਕੁਰਸੀਆਂ ਮੂਹਰੇ ਲੈ ਕੇ ਗੱਲਾਂ ਬਾਤਾਂ ਤੇ ਆਪਣੀਆਂ ਯਾਦਾਂ ਦੀ ਝੜੀ ਲਾਉਂਦੇ ਆ ਬਾਕੀ ਬਚੇ ਇੱਕ ਘੰਟੇ ਦੇ ਵਿੱਚ। ਪਰ ਇਸ ਤੋਂ ਪਹਿਲਾਂ ਲੈਂਦੇ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਸਾਡੀਆਂ ਗੱਲਾਂ ਬਾਤਾਂ ਤੇ ਕੁਝ ਗੀਤ ਸੰਗੀਤ ਜੀ। ਮੈਂ ਮਿਲਦੀ ਆ ਬ੍ਰੇਕ ਦੇ ਉਸ ਪਾਰ।
ਰਿਸ਼ਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਜਰੰਗ ਸਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੁਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ, ਬ੍ਰੇਕ ਤੋਂ ਬਾਅਦ ਮੈਂ ਸੁਖਪ੍ਰੀਤ ਫੇਰ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਔਰ ਲਹਿਰਾਂ ਦੇ ਵਿੱਚ ਸਾਡਾ ਕੋਈ ਘੰਟੇ ਦਾ ਸਾਥ ਹੋਰ ਹੈਗਾ, ਔਰ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਨੀਆਂ। ਸੋ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ, ਉਹ ਤੁਸੀਂ ਮੈਨੂੰ ਜ਼ਰੂਰ ਲਿਖ ਕੇ ਭੇਜਣਾ ਜਾਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਬੱਚੇ ਕੀ ਕਰ ਰਹੇ ਹੋ, ਕੀ ਸਿਖਾ ਰਹੇ ਹੋ ਬੱਚਿਆਂ ਨੂੰ, ਕੀ ਸਿੱਖ ਰਹੇ ਹੋ ਤੁਸੀਂ ਆਪ ਕੁਛ ਨਵਾਂ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਿੰਦਗੀ ਚ ਬਹੁਤ ਥੋੜੇ ਜਿਹੇ ਮੌਕੇ ਮਿਲਦੇ ਆ ਜਦੋਂ ਤੁਹਾਡੇ ਕੋਲ ਇੰਨਾ ਸਮਾਂ ਹੋਵੇ, ਔਰ ਜਦੋਂ ਤੁਸੀਂ ਇਹ ਸੋਚੋ ਵੀ ਕੀ ਕਰੀਏ। ਸੋ ਇਸ ਸਮੇਂ ਨੂੰ ਅਸੀਂ ਯੂਟੀਲਾਈਜ਼ ਕਰੀਏ ਚੰਗੀ ਤਰ੍ਹਾਂ। ਔਰ ਬਿਲਕੁਲ ਜੀ, ਕੁਝ ਮੂਵੀਜ਼ ਵੀ ਦੇਖ ਸਕਦੇ ਹੋ ਜੋ ਬੜੇ ਦਿਨਾਂ ਤੋਂ ਦਿਮਾਗ ਵਿੱਚ ਚੱਲ ਰਹੀਆਂ ਸੀ ਵੀ ਦੇਖਣੀਆਂ, ਪਰ ਸਾਰਾ ਦਿਨ ਟੀਵੀ ਦੇ ਅੱਗੇ ਬੈਠ ਕੇ ਵੀ ਨਾ ਜਿਹੜਾ ਸਮਾਂ ਕੱਢੀਏ। ਮੈਂ ਤੁਹਾਨੂੰ ਦੱਸਾਂ ਤੇ ਮੇਰੀ ਵੈਸੇ ਜੌਬ ਚੱਲ ਹੀ ਰਹੀ ਹੈ, ਪਰ ਫੇਰ ਵੀ ਕੋਸ਼ਿਸ਼ ਕਰਦੀ ਹੁੰਦੀ ਆ ਮੈਂ ਜਿਹੜਾ ਸਮੇਂ ਆਪਣਾ ਜ਼ਿਆਦਾ ਸਮਾਂ ਗਾਰਡਨਿੰਗ ਦੇ ਵਿੱਚ ਕਰਦੀ ਹੁੰਦੀ ਆ। ਬੜਾ ਵਧੀਆ ਲੱਗਦਾ ਹੁੰਦਾ ਮੈਨੂੰ ਕਿਆਰੀਆਂ ਬਣਾਉਣੀਆਂ, ਫੁੱਲ ਬੂਟੇ ਲਾਉਣੇ, ਸਵੇਰੇ ਸ਼ਾਮ ਉਹਨਾਂ ਨੂੰ ਦੇਖਣਾ, ਉਹ ਮੈਨੂੰ ਬਹੁਤ ਚੰਗਾ ਲੱਗਦਾ। ਸੋ ਇੱਕ ਬੀਜ ਬੀਜਣਾ ਔਰ ਉਸ ਬੀਜ ਨੂੰ ਫਿਰ ਇੰਤਜ਼ਾਰ ਕਰਨਾ ਵੀ ਕਦੋਂ ਉਹ ਫੁੱਟਦਾ ਆ, ਬਾਹਰ ਆਉਂਦਾ ਆ, ਬੱਚੇ ਵਰਗਾ ਲੱਗਦਾ ਹੁੰਦਾ ਨਾ ਬਿਲਕੁਲ, ਉਹ ਜਦੋਂ ਛੋਟੇ ਛੋਟੇ ਪਲਾਂਟਸ ਚ ਬਾਹਰ ਆਉਂਦਾ ਆ, ਫਿਰ ਉਸ ਪਲਾਂਟ ਨੂੰ ਦੇਖਣਾ, ਉਹਨਾਂ ਪੌਦਿਆਂ ਨੂੰ ਦੇਖਣਾ, ਉਹਨਾਂ ਪੌਦਿਆਂ ਤੇ ਹੌਲੀ ਹੌਲੀ ਵਧਣਾ, ਉਹਨਾਂ ਤੇ ਕਦੀ ਪੱਤੇ ਸੁੱਕ ਜਾਣੇ, ਫਿਰ ਉਹਨਾਂ ਦਾ ਧਿਆਨ ਰੱਖਣਾ ਕੀ ਹੋ ਗਿਆ। ਸੋ ਬਿਲਕੁਲ ਬੱਚਿਆਂ ਵਾਂਗੂ ਪਾਲੀਦਾ ਉਹਨਾਂ ਬੂਟਿਆਂ ਨੂੰ, ਫਿਰ ਉਹਨਾਂ ਤੇ ਫੁੱਲ ਲੱਗਣੇ, ਫਿਰ ਉਹਨਾਂ ਤੇ ਫਲ ਆਉਣੇ। ਸੋ ਇਹ ਸਾਰਾ ਕੁਝ ਜਿਹੜਾ ਇਹ ਮੈਨੂੰ ਬੜਾ ਵਧੀਆ ਲੱਗਦਾ। ਸੋ ਪ੍ਰੋਗਰਾਮ ਚ ਕਾਲ ਆ ਰਹੀ ਹੈ ਇੱਕ, ਹੈਲੋ
ਹੈਲੋ
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੁਸੀਂ? ਹਾਂਜੀ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
ਬਿਲਕੁਲ ਬਹੁਤ ਵਧੀਆ, ਤੁਸੀਂ ਸੁਣਾਓ?
ਬਿਲਕੁਲ ਠੀਕ ਠਾਕ, ਕਿੱਥੋਂ ਬੋਲ ਰਹੇ ਹੋ ਤੁਸੀਂ?
ਮੈਂ ਐਡੀਲੇਡ ਤੋਂ
ਜੀ। ਸੋ ਐਡੀਲੇਡ ਤੋਂ ਸਾਡੇ ਨਾਲ ਕੁਲਵਿੰਦਰ ਹੁਣੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿਚ। ਔਰ ਅੱਛਾ ਕੁਲਵਿੰਦਰ ਜੀ, ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਕੱਲ ਬੜਾ ਫ੍ਰੀ ਟਾਈਮ ਹੁੰਦਾ ਸਾਡੇ ਕੋਲ, ਸੋ ਦੱਸੋ ਕੀ ਕੀ ਕਰਦੇ ਹੋ ਤੁਸੀਂ ਇਸ ਫ੍ਰੀ ਟਾਈਮ ਦੇ ਵਿਚ?
ਤੁਹਾਨੂੰ ਪਤਾ ਹੀ ਆ, ਘਰ ਚ ਰਹਿੰਦੇ ਆ, ਸਾਰੀ ਫੈਮਿਲੀ ਇਕੱਠੀ ਟਾਈਮ ਸਪੈਂਡ ਕਰਦੀ ਆ ਇੱਕ ਦੂਜੇ ਨਾਲ, ਇੱਕ ਦੂਜੇ ਨੂੰ ਸਮਝਣ ਦਾ ਵੱਧ ਟਾਈਮ ਮਿਲਿਆ
ਜੀ। ਬਿਲਕੁਲ, ਔਰ ਬੱਚੇ ਬੱਚੇ
ਨਵੀਆਂ ਨਵੀਆਂ ਚੀਜ਼ਾਂ
ਬਹੁਤ ਵਧੀਆ। ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਬੱਚਿਆਂ ਨਾਲ ਸ਼ੇਅਰ ਕਰ ਰਹੇ ਹੋ ਤੁਸੀਂ? ਬੱਚੇ ਕਿਸ ਤਰ੍ਹਾਂ ਇਸ ਟਾਈਮ ਨੂੰ ਹੋਰ ਜ਼ਿਆਦਾ ਪ੍ਰੋਡਕਟਿਵ ਬਣਾ ਰਹੇ ਆ?
ਜਿੱਦਾਂ ਬੱਚਿਆਂ ਨੂੰ ਜ਼ਿਆਦਾਤਰ ਕੋਸ਼ਿਸ਼ ਕਰੀਦੀ ਆ ਕਿ ਓਦਾਂ ਸਕੂਲ ਚ ਤਾਂ ਇੰਗਲਿਸ਼ ਬੋਲਦੇ ਨੇ, ਜਾਂ ਕੋਸ਼ਿਸ਼ ਕਰੀਦੀ ਆ ਕਿ ਘਰ ਚ ਪੰਜਾਬੀ ਬੋਲਣ, ਇਹਨਾਂ ਨੂੰ ਪੰਜਾਬੀ ਵਿਰਸੇ ਬਾਰੇ ਥੋੜਾ ਜਿਹਾ ਬਾਲਾ ਦੱਸੀਦਾ ਆ, ਕੋਸ਼ਿਸ਼ ਕਰੀਦੀ ਆ ਕਿ ਇਸ ਚੀਜ਼ ਨਾਲ ਜੁੜੇ ਰਹਿਣ।
ਬਿਲਕੁਲ, ਬਹੁਤ ਵਧੀਆ ਕੁਲਵਿੰਦਰ ਜੀ, ਸੋ ਬਿਲਕੁਲ ਸਹੀ ਗੱਲ ਆ, ਘਰ ਦੇ ਵਿੱਚ ਜਿਹੜੀ ਪੰਜਾਬੀ ਬੋਲਣੀ ਬੜੀ ਜ਼ਰੂਰੀ ਹੁੰਦੀ ਹੈ ਜੀ। ਸੋ ਬੱਚੇ ਕਿੱਦਾਂ ਰਿਸਪੋਂਡ ਕਰਦੇ ਆ, ਸਿੱਖਦੇ ਆ ਪੰਜਾਬੀ, ਚੰਗੀ ਲੱਗਦੀ ਆ ਉਹਨਾਂ ਨੂੰ ਪੰਜਾਬੀ ਬੋਲਣੀ, ਆ ਪੰਜਾਬ ਦੀਆਂ ਜੋ ਗੱਲਾਂ ਤੁਸੀਂ ਉਹਨਾਂ ਨੂੰ ਸੁਣਾਉਂਦੇ ਆ?
ਬਿਲਕੁਲ ਬਿਲਕੁਲ, ਤੁਸੀਂ ਮੇਰੀ ਬੇਟੀ ਨਾਲ ਗੱਲ ਕਰੋ ਪਲੀਜ਼।
ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਦੀਦ ਬੇਟਾ ਹਾਂ ਉਹਨੇ ਦੱਸ ਦਿੱਤਾ ਜੀ
ਚਿੜੀ ਕਹਿੰਦੀ ਕਾਂ ਕਾਂ ਖਿਚੜੇ ਉਡਾ ਮੈਂ ਨਾਲ ਜਾਂਦੀ ਚਿੜੀ ਨਾਲ ਚਲੀ ਕਾਂ ਨੇ ਤਾਂ ਬਣਾ ਖਿਚੜੀ ਸਾਰੀ ਖਾ ਗਿਆ ਫਿਰ ਕੁੱਤੇ ਕਾਟੇ ਪਾਉਂਦੇ
ਕਿੱਡੀ ਖਰਾਬ ਚਿੜੀ ਸਾਰੀ ਖਿਚੜੀ ਖਾ ਗਈ ਕੱਲੀ ਕੱਲੀ ਹੈ ਦੀਦ ਬੜੀ ਖਰਾਬ ਸੀਗੀ ਫਿਰ ਪੂੰਜਾ ਤੇ ਸਾਡਾ ਹੀ ਸੀ ਉਹਦਾ ਹੈ ਨਾ ਕਾਂ ਨੇ ਖਾ ਲਈ ਸੀ ਅੱਛਾ ਕਾਂ ਨੇ ਖਿਚੜੀ ਖਾ ਲਈ ਸੀ ਵਿਚਾਰੀ ਚਿੜੀ ਨੂੰ ਕੁਛ ਵੀ ਨੀ ਮਿਲਿਆ ਹੈ ਨਾ ਤੁਸੀਂ ਕਾਂ ਦੇਖਿਆ ਕਦੀ ਤੁਹਾਨੂੰ ਪਤਾ ਕਿਹੜੇ ਰੰਗ ਦਾ ਹੁੰਦਾ ਕਾਂ ਕਿਹੜੇ ਰੰਗ ਦਾ ਹੁੰਦਾ ਓਕੇ ਕਾਲਾ ਤੇ ਚਿੱਟਾ ਹੁੰਦਾ ਠੀਕ ਆ ਹਾਂ ਸਾਡੀ ਦੀਦੀ ਨੇ ਬਹੁਤ ਸੋਹਣਾ ਦੱਸਿਆ ਆਸਟ੍ਰੇਲੀਆ ਦੇ ਕਾਂ ਬਿਲਕੁਲ ਪੁੱਤ ਕਾਲੇ ਚਿੱਟੇ ਹੁੰਦੇ ਆ ਅੱਛਾ ਤੇ ਚਿੜੀ ਦੇਖੀ ਕਦੀ ਹਾਂ ਚਿੜੀ ਬੜੀ ਪਿਆਰੀ ਜਿਹੀ ਹੁੰਦੀ ਹੈ ਛੋਟੀ ਜਿਹੀ ਕਿਊਟ ਜਿਹੀ ਬਿਲਕੁਲ ਦੀਦ ਵਰਗੀ
ਅੱਛਾ
ਤੁਸੀਂ ਉਹਨਾਂ ਦੇ ਬੱਚੇ ਵੀ ਦੇਖੇ ਆ ਖੰਨੇ ਵਾਲੇ ਘਰ ਵਿਚ ਕਿੰਨੇ ਬੱਚੇ ਸੀਗੇ ਉਹਨਾਂ ਦੇ
ਬਹੁਤ ਪਰ ਹੁਣ ਤਾਂ ਨੀ ਹੈਗੇ ਉਹ ਉੱਡ ਗਿਆ ਜਦੋਂ ਚੰਦ ਹੋ ਗਈ ਸੀ ਫਿਰ ਉੱਡ ਗਏ ਪਰ ਜੋ ਅਸੀਂ ਫੇਰ ਜਾਉਂਗੇ ਤਾਂ ਗਰਮੀ ਪੱਤੇ ਚੜ ਗਏ ਸੀ ਜੋ ਵਾਪਸ ਆ ਗਏ ਗਰਮੀ ਚ ਪੱਤੇ ਫਿਰ ਉਹ ਵਾਪਸ ਆ ਜਾਣਗੇ ਤਾਂ ਅਸੀਂ ਵਾਪਸ ਚਲੇ ਜਾਉਂਗੇ
ਓਕੇ ਹੁਣ ਤੁਸੀਂ ਤੁਹਾਨੂੰ ਖੰਨੇ ਵਾਲਾ ਘਰ ਪਸੰਦ ਆ ਆਪਣਾ ਪੰਜਾਬ ਵਾਲਾ
ਹਾਂਜੀ
ਤੁਹਾਨੂੰ ਕੀ ਚੰਗਾ ਲੱਗਦਾ ਪੰਜਾਬ ਦੇ ਵਿੱਚ ਜਦੋਂ ਤੁਸੀਂ ਪੰਜਾਬ ਜਾਂਦੇ ਹੋ ਉੱਥੇ ਕਿਹੜੀ ਚੀਜ਼ ਸਭ ਤੋਂ ਚੰਗੀ ਲੱਗਦੀ ਹੈ
ਮੈਨੂੰ ਗੁਰਦੁਆਰੇ ਸਾਹਿਬ ਚੰਗੇ ਲੱਗਦੇ ਨੇ ਮੈਨੂੰ ਜਿਵੇਂ ਆਏ ਇੰਟਰਸਟ ਆਉਂਦਾ ਜਿਵੇਂ ਪਰ ਮੇਰੀ ਇੱਕ ਚੀਜ਼ ਹੈਗੀ ਆ ਉਹਦੇ ਉੱਪਰ ਚਾਰ ਬਹੁਤ ਪਸੰਦ ਆ
ਦੀਦ ਪੁੱਤ ਤੂੰ ਬਹੁਤ ਹੀ ਪਿਆਰਾ ਆ ਸਹੀ ਗੱਲ ਆ ਗੁਰਦੁਆਰੇ ਮੈਨੂੰ ਵੀ ਬੜੇ ਚੰਗੇ ਲੱਗਦੇ ਆ ਜਦੋਂ ਜਾਓ ਤੇ ਪ੍ਰਸ਼ਾਦ ਵੀ ਬਹੁਤ ਸਵਾਦ ਲੱਗਦਾ ਬਿਲਕੁਲ ਠੀਕ ਕਿਹਾ ਤੁਸੀਂ ਅੱਛਾ ਦੀਦ ਨੂੰ ਪੰਜਾਬੀ ਮੈਂ ਦੇਖ ਰਿਹਾ ਕਿ ਦੀਦ ਤੇ ਪੰਜਾਬੀ ਬਹੁਤ ਸੋਹਣੀ ਬੋਲਦਾ ਆ
ਥੈਂਕ ਯੂ ਜੀ ਮੈਂ ਤੁਹਾਨੂੰ ਦੱਸੂਗਾ ਦੇ ਨਾਂ ਸੁਣਾ ਸਕਦਾ
ਦੇਸੀ ਮਹੀਨਿਆਂ ਦੇ ਨਾਂ ਤੁਹਾਨੂੰ ਸਾਰੇ ਆਉਂਦੇ ਆ ਹੈ ਚਲੋ ਫਿਰ ਉੱਚੀ ਉੱਚੀ ਸੁਣਾਓ ਤਾਂ ਕਿ ਸਾਰਿਆਂ ਨੂੰ ਸੁਣੇ ਉੱਚੀ ਉੱਚੀ ਸੁਣਾਓ ਤਾਂ ਕਿ ਸਾਰਿਆਂ ਨੂੰ ਸੁਣੇ
ਸੇਤਾ ਸਾਖ ਜੇਠਾ ਹਾੜ ਸਾਣ ਸਾਦੋ ਅਸੂ ਕੱਤੇ ਮੱਗਰ ਪਮਾਗ ਫੱਗਣ
ਵਾਹ ਸ਼ਾਬਾਸ਼ ਦੀਦ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਹੀ ਗੱਲ ਆ ਮੇਰਾ ਪੁੱਤ ਤੁਹਾਡੀ ਨਾਨੀ ਨੇ ਸਿਖਾਏ ਆ ਤੁਹਾਡੀ ਨਾਨੀ ਨੂੰ ਥੈਂਕਸ ਕਹਿਣਾ ਅਸੀਂ ਸਪੈਸ਼ਲ ਵਾਲਾ ਤੁਹਾਡੀ ਨਾਨੀ ਤੁਹਾਡੇ ਕੋਲ ਹੀ ਆ ਉਹ ਕੰਮ ਫਿਰ ਅਸੀਂ ਕਿਸੇ ਦਿਨ ਨਾ ਤੁਹਾਡੇ ਨਾਨੀ ਨਾਲ ਵੀ ਗੱਲਾਂ ਕਰਾਂਗੇ ਠੀਕ ਆ ਉਹਨਾਂ ਨੂੰ ਕਵਾਂਗੇ ਵੀ ਸਾਨੂੰ ਵੀ ਬਹੁਤ ਕੁਝ ਸਿਖਾਓ ਤੁਹਾਡੀ ਨਾਨੀ ਨੇ ਤੇ ਤੁਹਾਨੂੰ ਬਹੁਤ ਕੁਝ ਸਿਖਾਇਆ ਹੋਰ ਨਾਨੀ ਤੋਂ ਕੀ ਸਿੱਖਿਆ
ਮੈਂ
ਪੰਜ ਤਖਤ ਨਾਮ ਸਿੱਖਦੇ ਪਏ ਆ? ਪਤਾ ਕੀ, ਜਦੋਂ ਤੁਸੀਂ ਇੰਡੀਆ ਜਾਓਗੇ ਨਾ ਪੰਜਾਬ ਤੇ, ਨਾਨੀ ਨੂੰ ਕਿਹੋ ਮੈਨੂੰ ਸਾਰੇ ਤਖਤ ਘੁਮਾ ਕੇ ਲਿਆਓ, ਫੇਰ ਤੁਹਾਡੇ ਲਈ ਈਜ਼ੀ ਹੋ ਜਾਣੇ ਆ ਯਾਦ ਕਰਨੇ।
ਹਾਂਜੀ ਜੀ, ਪਰ ਮੇਰੀ ਨਾਨੀ ਮੋਗੇ ਰਹਿੰਦੀ ਆ, ਮੇਰੀ ਦਾਦੀ ਆ ਮੇਰੇ ਕੋਲ ਉੱਥੇ ਰਹਿੰਦਿਆ ਨੇ।
ਅੱਛਾ ਠੀਕ ਹੈ, ਠੀਕ ਹੈ।
ਪਰ ਕਈ ਵਾਰ ਨਾਨੀ ਆ ਹੀ ਜਾਂਦੀ ਆ ਉੱਥੇ ਘੁੰਮਣ।
ਠੀਕ ਹੈ ਮੇਰਾ ਪੁੱਤ, ਨਾਨੀਆਂ ਦਾਦੀਆਂ ਬੜੀਆਂ ਹੀ ਪਿਆਰੀਆਂ ਹੁੰਦੀਆਂ ਪੁੱਤ, ਰੱਜ ਕੇ ਪਿਆਰ ਕਰ ਲੋ ਨਾਨੀਆਂ ਦਾਦੀਆਂ ਨੂੰ। ਮੈਂ ਆਪਣੀ ਨਾਨੀ ਦਾਦੀ ਨੂੰ ਬਹੁਤ ਮਿਸ ਕਰਦੀ ਆ ਦੀਦ। ਮੇਰੇ ਵੱਲੋਂ ਆਪਣੇ ਨਾਨੀ ਨੂੰ ਕੁੱਟ ਕੇ ਜੱਫੀ ਪਾ ਲਈ। ਅੱਛਾ ਕਹੀਂ ਇਹ ਵਾਲੀ ਜੱਫੀ ਨਾ ਸੁਖਪ੍ਰੀਤ ਆਂਟੀ ਨੇ ਪਾਈ ਆ?
ਠੀਕ ਹੈ
ਠੀਕ ਹੈ ਠੀਕ ਹੈ ਮੇਰਾ ਪੁੱਤ, ਤੁਸੀਂ ਆਉਂਦੇ ਰਿਹਾ ਕਰੋ ਪ੍ਰੋਗਰਾਮ ਚ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਆ, ਮੈਨੂੰ ਤੇ ਕਰਨੀਆਂ ਹੀ ਨਹੀਂ ਆਉਂਦੀਆਂ ਇੰਨੀਆਂ ਸੋਹਣੀਆਂ ਗੱਲਾਂ, ਜਿੰਨੀਆਂ ਸੋਹਣੀਆਂ ਗੱਲਾਂ ਦੀਦ ਕਰਦੀ ਆ। ਠੀਕ ਹੈ, ਹੁਣ ਅਸੀਂ ਇੱਕ ਪ੍ਰੋਗਰਾਮ ਤਾਂ ਦੀਦ ਨੂੰ ਹੀ ਦੇ ਦੇਣਾ, ਦੀਦ ਸਾਡਾ ਪ੍ਰੋਗਰਾਮ ਕਰਿਆ ਕਰੂਗੀ ਹਰਮਨ ਰੇਡੀਓ ਤੇ। ਠੀਕ ਆ?
ਠੀਕ ਹੈ
ਠੀਕ ਹੈ ਮੇਰਾ ਪੁੱਤ, ਖੁਸ਼ ਰਹੋ ਹਮੇਸ਼ਾ। ਠੀਕ ਆ, ਔਰ ਏਦਾਂ ਹੀ ਸਿੱਖਦੇ ਰਹੋ ਆਪਣੇ ਨਾਨੀ ਜੀ ਤੋਂ, ਆਪਣੇ ਮੰਮੀ ਤੋਂ। ਹਾਂਜੀ ਦੱਸੋ।
ਮੇਰੀ ਮੰਮਾ ਨੇ ਨਾ ਮੇਰੀ ਲੇਗੋ ਲੋਕੀ ਲਿਆ ਕੇ ਰੱਖੀ ਹੋਈ ਆ ਬਦਲਾ ਵੀ, ਤੇ ਮੈਂ ਕਰਦੀ ਹੁੰਦਾ, ਕੱਲ ਮੈਂ ਲੇਗੋ ਵੀ, ਅੱਜ ਮੈਂ ਪੇਂਟਿੰਗਾਂ ਫਿਨਿਸ਼ ਕਰਨੀਆਂ ਨੇ, ਮੈਂ ਫਿਰ ਪਜ਼ਲ ਇੱਕ ਦਿਨ ਹੋਰ ਕਰੂੰਗਾ।
ਇੱਕ ਦਿਨ ਲੇਗੋ ਨਾ ਖੇਡਿਆ ਸੀ, ਅੱਜ ਪੇਂਟਿੰਗ ਕਰਨੀ ਆ ਤੇ ਪਜ਼ਲਸ ਇੱਕ ਦਿਨ ਹੋਰ ਖੇਡਣੀ ਆ। ਤੁਹਾਡੇ ਮੰਮੀ ਤੁਹਾਡਾ ਬਹੁਤ ਖਿਆਲ ਰੱਖਦੀ ਆ, ਕਿੰਨੀਆਂ ਸੋਹਣੀਆਂ ਖੇਡਾਂ ਰੱਖੀਆਂ।
ਵੇਖੋ ਮੈਂ ਨਾ ਸਟੈਚੂ ਪੇਂਟ ਕਰਦੀ ਪਈ ਆ ਡਾਇਨਾਸੌਰ ਵਾਲੇ।
ਓਕੇ, ਤੁਸੀਂ ਤੇ ਬਹੁਤ ਕੁਝ ਕਰ ਲੈਣੇ ਆ। ਅੱਛਾ ਦੀਦ, ਮੰਮਾ ਨੂੰ ਕਹੀ, ਮੰਮਾ ਨੂੰ ਪੁੱਛੀ ਗੇਂਦ ਗੀਟੇ ਕਿੱਦਾਂ ਖੇਡੀ ਦੀ ਆ, ਤੇ ਇਹਨਾਂ ਕਦੀ ਖੇਡੇ ਮੰਮਾ ਨੇ ਗੇਂਦ ਗੀਟੇ?
ਹਾਂਜੀ ਨਹੀਂ, ਪਰ ਮੈਨੂੰ ਪੰਜਾਬੀ ਬਹੁਤ ਪਸੰਦ ਆ।
ਮੰਮਾ ਨੂੰ ਕਹੀ ਮੇਰੇ ਨਾਲ ਗੇਂਦ ਗੀਟੇ ਖੇਡੋ ਅੱਜ, ਬਹੁਤ ਉਹ ਵੀ ਬੜੀ ਵਧੀਆ ਗੇਮ ਹੁੰਦੀ ਆ। ਅੱਛਾ ਮੰਮਾ ਨੂੰ ਤੇ ਨਾਨੀ ਨੂੰ ਕਹੀ ਮੈਨੂੰ ਸਿਖਾਓ ਗੇਂਦ ਗੀਟੇ ਕਿੱਦਾਂ ਖੇਡੀ ਦੇ ਆ।
ਠੀਕ ਆ, ਮੈਨੂੰ ਪੰਜਾਬੀ ਬਹੁਤ ਪਸੰਦ ਆ ਮੇਰਾ ਪੁੱਤ।
ਓ ਮੈਨੂੰ ਤੁਸੀਂ ਬਹੁਤ ਪਸੰਦ ਆਏ ਦੀਦ, ਪੰਜਾਬੀ ਬਿਲਕੁਲ ਤੁਹਾਡੇ ਵਰਗੀ ਹੁੰਦੀ ਆ ਪਤਾ ਤੁਹਾਨੂੰ। ਹਾਂ ਪੰਜਾਬੀ ਬਿਲਕੁਲ ਤੁਹਾਡੇ ਵਰਗੀ ਆ, ਮਾਸੂਮ ਜਿਹੀ, ਪਿਆਰੀ ਜਿਹੀ, ਸੱਚੀ ਜਿਹੀ। ਸੋ ਖੁਸ਼ ਰਹੋ ਬੱਚੇ ਹਮੇਸ਼ਾ, ਤੇ ਪ੍ਰੋਗਰਾਮ ਚ ਆਉਂਦੇ ਰਿਹਾ ਕਰੋ, ਨਹੀਂ ਤਾਂ ਹੁਣ ਮੈਂ ਤੁਹਾਨੂੰ ਮਿਸ ਕਰਿਆ ਕਰੂੰਗੀ ਫੇਰ। ਠੀਕ ਆ ਮੇਰਾ ਪੁੱਤ, ਸਤਿ ਸ਼੍ਰੀ ਅਕਾਲ, ਖੁਸ਼ ਰਹੋ ਤੇ ਏਦਾਂ ਹੀ ਖੁਸ਼ੀਆਂ ਵੰਡਦੇ ਰਹੋ ਸਾਰਿਆਂ ਨੂੰ। ਠੀਕ ਆ, ਸਤਿ ਸ਼੍ਰੀ ਅਕਾਲ ਮੇਰਾ ਪੁੱਤ, ਸਾਡੇ ਸਾਰਿਆਂ ਵੱਲੋਂ, ਸਾਡੇ ਸਾਰਿਆਂ ਵੱਲੋਂ ਨਿੱਘੀ ਜਿਹੀ ਇੱਕ ਪਿਆਰੀ ਜਿਹੀ ਜੱਫੀ, ਇੱਕ ਪਿਆਰੀ ਜਿਹੀ ਗੱਲ ਵਕੜੀ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੇ ਮੰਮਾ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਵਾਈ ਤੁਹਾਡੀ। ਜੀ ਸਤਿ ਸ਼੍ਰੀ ਅਕਾਲ ਪੁੱਤ, ਬਿਲਕੁਲ ਜੀ ਸਹੀ ਗੱਲ ਹੈ, ਪੰਜਾਬੀ ਸਾਡੀ ਬਿਲਕੁਲ ਏਦਾਂ ਦੀ ਹੋਣੀ ਹੈ ਨਾ, ਦੀਦ ਵਰਗੀ ਪਿਆਰੀ ਜਿਹੀ, ਮਾਸੂਮ ਜਿਹੀ, ਸੱਚੀ ਜਿਹੀ, ਹੱਸਦੀ ਜਿਹੀ। ਮਜ਼ਾ ਆ ਗਿਆ ਗੱਲ ਕਰਕੇ ਮੈਨੂੰ ਦੀਦ ਨਾਲ, ਔਰ ਮੈਨੂੰ ਪਤਾ ਤੁਹਾਡੇ ਸਾਰਿਆਂ ਦੇ ਚਿਹਰੇ ਤੇ ਵੀ ਮੁਸਕਰਾਹਟ ਆ ਗਈ ਹੋਣੀ ਆ। ਬਚਪਨ ਹੁੰਦਾ ਹੀ ਇਹੋ ਜਿਹਾ ਆ, ਕਿੰਨਾ ਮਾਸੂਮ ਜਿਹਾ, ਉਹ ਚਿੜੀਆਂ ਕਾਵਾਂ ਦੀਆਂ ਕਹਾਣੀਆਂ ਹੀ ਸਾਡੇ ਲਈ ਕਿੱਡਾ ਵੱਡਾ ਖਜ਼ਾਨਾ ਹੁੰਦੀਆਂ ਸੀਗੀਆਂ। ਉਹ ਦਾਦੀ ਦੇ ਨੁਸਖੇ, ਉਹ ਨਾਨੀ ਦੀਆਂ ਬਾਤਾਂ, ਬੁਝਾਰਤਾਂ, ਕਹਾਣੀਆਂ, ਜ਼ਿੰਦਗੀ ਦਾ ਬਹੁਤ ਵੱਡਾ ਸਰਮਾਇਆ ਹੈ ਜੀ। ਬੇਸ਼ੱਕ ਇਸ ਤੇਜ਼ ਦੌੜੀ ਜਾਂਦੀ ਜ਼ਿੰਦਗੀ ਦੇ ਵਿੱਚ ਅਸੀਂ ਉਹ ਸਾਰਾ ਕੁਝ ਭੁੱਲ ਗਏ ਸੀਗੇ, ਪਰ ਅੱਜ ਜ਼ਿੰਦਗੀ ਫੇਰ ਖੜੀ ਹੋ ਗਈ ਹੈ ਸਾਡੀ, ਔਰ ਖੜੀ ਕਿਉਂ ਹੋਈ ਹੈ ਇਸ ਚੀਜ਼ ਤੇ ਸੋਚਣਾ ਜ਼ਰੂਰ ਬਣਦਾ ਹੈ। ਸੋ ਅੱਜ ਜੇ ਥੋੜਾ ਜਿਹਾ ਖੜੇ ਹੋਏ ਆ, ਥੋੜਾ ਜਿਹਾ ਰੁਕੇ ਆ, ਤੇ ਆਓ ਆਪਣੀ ਜ਼ਿੰਦਗੀ ਵੱਲ ਝਾਤ ਮਾਰੀਏ। ਕਿੰਨਾ ਕੁਝ, ਕਿੱਡੀਆਂ ਦੌਲਤਾਂ, ਕਿੱਡੇ ਖਜ਼ਾਨੇ ਸਾਡੇ ਆਲੇ ਦੁਆਲੇ ਸਾਡੇ ਕੋਲ ਹੀ ਪਏ ਹੋਏ ਆ, ਪਰ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਪਤਾ ਨੀ ਕਿਹੜੀ ਦੌਲਤ ਕਮਾਉਣ ਦੇ ਵਿੱਚ ਦੌੜੇ ਹੋਏ ਆ। ਸੋ ਆਓ ਉਹਨਾਂ ਦੌਲਤਾਂ ਨੂੰ ਪਛਾਣੀਏ। ਸੋ ਮੱਟ ਸ਼ੇਰੋਂ ਵਾਲਾ ਹੁਣੇ ਬਹੁਤ ਹੀ ਪਿਆਰੇ ਗੀਤਕਾਰ ਜਿਨ੍ਹਾਂ ਨੇ ਬੜੇ ਪਿਆਰੇ ਪਿਆਰੇ ਗੀਤ ਸਾਡੀ ਝੋਲੀ ਪਾਏ ਹੋਏ ਆ, ਬਹੁਤ ਹੀ ਸੋਹਣਾ ਲਿਖਦੇ ਆ, ਔਰ ਪਿੱਛੇ ਦੋ ਤਿੰਨ ਹਫ਼ਤੇ ਪਹਿਲਾਂ ਉਹਨਾਂ ਨਾਲ ਖਾਸ ਮੁਲਾਕਾਤ ਵੀ ਇੱਕ ਕੀਤੀ ਸੀਗੀ ਮੈਂ। ਸੋ ਉਹਨਾਂ ਨੇ ਵੀ ਇੱਕ ਖਾਸ ਸੁਨੇਹਾ ਜਿਹੜਾ ਸਾਨੂੰ ਰਿਕਾਰਡ ਕਰਕੇ ਭੇਜਿਆ, ਬਹੁਤ ਹੀ ਪਿਆਰਾ ਜਿਹਾ ਸੁਨੇਹਾ ਹੈ, ਤੁਸੀਂ ਜ਼ਰੂਰ ਸੁਣਿਓ ਔਰ ਉਹ ਸੁਨੇਹੇ ਨੂੰ ਸੁਣਦੇ ਉਸ ਤੋਂ ਬਾਅਦ ਤੁਹਾਨੂੰ ਮਿਲਦੀ ਆ ਫਿਰ ਮੈਂ ਕੁਝ ਹੋਰ ਗੱਲਾਂ ਨਾਲ। ਜੀ
ਹਾਂਜੀ, ਮੇਰੇ ਵੱਲੋਂ ਜਾਣੀ ਮੱਟ ਸ਼ੇਰੋ ਵੱਲੋਂ ਤੁਹਾਨੂੰ ਸਾਰਿਆਂ ਨੂੰ ਰਾਮ ਰਾਮ, ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਆਈ ਹੋਪ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਵੋਗੇ ਤੇ ਤੁਸੀਂ ਸਾਰੇ ਗੁੱਡ ਹੋਵੋਗੇ ਹਨਾ। ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ, ਤੇ ਬੇਨਤੀ ਤੋਂ ਪਹਿਲਾਂ ਸੁਖਪ੍ਰੀਤ ਮਾਨ ਜੀ ਦਾ ਬਹੁਤ ਵੱਡਾ ਮੈਂ ਰਿਣੀ ਆ, ਜਿਹੜੇ ਤੁਹਾਡੇ ਰੂਬ ਰੂਬ ਮੈਨੂੰ ਕਰਾਉਂਦੇ ਰਹਿੰਦੇ ਹਨਾ। ਸੋ ਆਈ ਹੋਪ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਹਨਾ, ਤੇ ਸਟੇ ਐਟ ਹੋਮ ਹਨਾ, ਪਲੀਜ਼ ਆਪਣੇ ਘਰਾਂ ਦੇ ਵਿੱਚ ਰਹੋ। ਕੋਰੋਨਾ ਵਾਇਰਸ ਉਹ ਚੇਨ ਹੈ ਜਿਹਨੂੰ ਆਪਾਂ ਬਿਨਾਂ ਮਿਲੇ ਤੋੜ ਸਕਦੇ ਹਨਾ, ਬਾਕੀ ਸਾਰੇ ਕੰਮ ਅਸੀਂ ਮਿਲ ਕੇ ਕਰਦੇ ਹਾਂ, ਤੇ ਕੋਰੋਨਾ ਵਾਇਰਸ ਉਹ ਚੇਨ ਹੈ ਜਿਹਨੂੰ ਅਸੀਂ ਬਿਨਾਂ ਮਿਲੇ ਤੋੜ ਸਕਦੇ ਹਾਂ। ਸੋ ਪਲੀਜ਼ ਹੱਥ ਧੋ ਕੇ ਘਰੇ ਬਹਿ ਜਾਵੋ, ਸਭ ਤੋਂ ਵੱਡੀ ਭਲਾਈ ਇਹ ਹੈ, ਤੇ ਜੇ ਜਿਉਂਦੇ ਰਹਾਂਗੇ ਤਾਂ ਸਾਰਾ ਕੁਝ ਕਰ ਸਕਦੇ ਹਾਂ। ਤੇ ਦੂਜਾ ਸੁਨੇਹਾ ਮੇਰਾ ਸਾਰੇ ਉਹਨਾਂ ਲੋਕਾਂ ਨੂੰ ਹੈ ਵੀ ਜਿਹੜੇ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕੇ ਹਨਾ, ਜਿਹੜੇ ਹਮੇਸ਼ਾ ਕੰਮਾਂ ਚ ਬਿਜ਼ੀ ਸੀਗੇ, ਸ਼ਿਫਟਾਂ ਦੇ ਵਿੱਚ, ਡਾਲਰ ਕਮਾਉਣ ਦੇ ਵਿੱਚ, ਪੌਂਡ ਕਮਾਉਣ ਦੇ ਵਿੱਚ ਹਨਾ, ਯੂਰੋ ਕਮਾਉਣ ਦੇ ਵਿੱਚ ਬਿਜ਼ੀ ਸੀਗੇ, ਤੇ ਉਹ ਆਹ ਦਿਨ ਨੇ ਉਹ ਆਪਣੇ ਪਰਿਵਾਰਾਂ ਨੂੰ ਟਾਈਮ ਦੇਣ। ਜਿਹੜੇ ਪੰਜਾਬ ਦੇ ਵਿੱਚ ਨੇ ਉਹ ਰੁਪਈਏ ਕਮਾਉਣ ਦੇ ਵਿੱਚ ਬਿਜ਼ੀ ਸੀਗੇ ਹਨਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਥੋੜੇ ਦਿਨ ਆਪਣੇ ਘਰ ਰਹਿ ਕੇ ਜੋ ਮਹਿਸੂਸ ਕੀਤਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਕਹਿੰਦਾ ਥੋੜੇ ਦਿਨਾਂ ਤੋਂ ਆਪਣੇ ਘਰ ਅੰਦਰ ਰਹਿ ਕੇ ਮੈਂ ਆਪਣੇ ਅੰਦਰ ਵੇਖਿਆ ਏ, ਥੋੜੇ ਦਿਨਾਂ ਤੋਂ ਆਪਣੇ ਘਰ ਅੰਦਰ ਰਹਿ ਕੇ ਮੈਂ ਆਪਣੇ ਅੰਦਰ ਦੇਖਿਆ ਏ, ਆਪਣੇ ਘਰ ਹੀ ਗੁਰਦੁਆਰਾ ਤੇ ਆਪਣੇ ਘਰ ਹੀ ਮਸਜਿਦ ਮੰਦਰ ਵੇਖਿਆ ਏ, ਥੋੜੇ ਦਿਨ ਆਪਣੇ ਘਰ ਅੰਦਰ ਰਹਿ ਕੇ ਮੈਂ ਆਪਣੇ ਅੰਦਰ ਵੇਖਿਆ ਏ, ਆਪਣੇ ਘਰ ਹੀ ਮਸਜਿਦ ਗੁਰੂਦੁਆਰਾ ਤੇ ਆਪਣੇ ਘਰ ਹੀ ਮੰਦਰ ਦੇਖਿਆ ਏ, ਮੈਂ ਆਪਣੀ ਮਾਂ ਦੇ ਪੈਰਾਂ ਥੱਲੇ ਜੰਨਤ ਵੇਖੀ ਆ, ਮੈਂ ਆਪਣੀ ਮਾਂ ਦੇ ਪੈਰਾਂ ਥੱਲੇ ਜੰਨਤ ਵੇਖੀ ਆ, ਤੇ ਬਾਪੂ ਦੇ ਮੋਢਿਆਂ ਤੋਂ ਨੀਵਾਂ ਅੰਬਰ ਦੇਖਿਆ ਏ, ਮੈਂ ਅੱਜ ਤੱਕ ਆਪਣੇ ਦੇਖੇ ਨਹੀਂ ਸੀ, ਜਦੋਂ ਦੇਖਿਆ ਟਾਈਮ ਤਰੀਕ ਮਹੀਨਾ ਤਨਖਾਹ ਕਦੋਂ ਮਿਲਣੀ ਏ ਬਸ ਕੈਲੰਡਰ ਵੇਖਿਆ ਏ, ਮੈਂ ਥੋੜੇ ਦਿਨ ਆਪਣੇ ਘਰ ਅੰਦਰ ਰਹਿ ਕੇ ਆਪਣੇ ਅੰਦਰ ਵੇਖਿਆ ਏ, ਆਪਣੇ ਘਰ ਹੀ ਗੁਰਦੁਆਰਾ ਮਸਜਿਦ ਮੰਦਰ ਦੇਖਿਆ ਏ। ਜਦੋਂ ਦਾਦੀ ਦੀ ਮੰਜੀ ਤੇ ਬੈਠਾ ਮੈਂ ਤਾਂ ਮੈਨੂੰ ਸਾਰੇ ਦੇਸ਼ ਫੇਲ ਲੱਗੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਭਾਵੇਂ ਦਿੱਲੀ, ਚੰਡੀਗੜ੍ਹ, ਮੈਂ ਭਾਵੇਂ ਜਲੰਧਰ ਵੇਖਿਆ ਏ, ਥੋੜੇ ਦਿਨ ਆਪਣੇ ਘਰ ਅੰਦਰ ਰਹਿ ਕੇ ਮੈਂ ਆਪਣੇ ਅੰਦਰ ਵੇਖਿਆ ਏ, ਮੈਂ ਆਪਣੇ ਘਰ ਗੁਰਦੁਆਰਾ ਮਸਜਿਦ ਮੰਦਰ ਵੇਖਿਆ ਏ। ਜਦੋਂ ਸਾਰਾ ਪਰਿਵਾਰ ਅੱਜ ਇਕੱਠੇ ਬਹਿ ਕੇ, ਕਿਉਂਕਿ ਘਰ ਚ ਬੈਠੇ ਆ, ਸਾਰਾ ਪਰਿਵਾਰ ਇਕੱਠੇ ਬਹਿ ਕੇ ਘਰ ਵਿਚ ਪ੍ਰਸਾਦੇ ਸਕਦੇ ਆ, ਤਾਂ ਉਹਨਾਂ ਪ੍ਰਸਾਦਿਆਂ ਦੇ ਵਿਚ ਮੈਂ ਬਾਬੇ ਨਾਨਕ ਦਾ ਲੰਗਰ ਦੇਖਿਆ ਏ। ਜਿਹੜੇ ਅੱਜ ਵੀ ਘਰੋਂ ਬਾਹਰ ਨਿਕਲਦੇ ਨੇ ਮਸਤੀ ਕਰਦੇ ਆ, ਜਿਨ੍ਹਾਂ ਦੀ ਮਜਬੂਰੀ ਹੈ ਉਹਨਾਂ ਦੀ ਮਜਬੂਰੀ ਆ ਹਨਾ, ਜਿਨ੍ਹਾਂ ਦਾ ਘਰੋਂ ਨਿਕਲ ਕੇ ਚੁੱਲ੍ਹਾ ਚੱਲਦਾ ਬਾਹਰ ਹਨਾ, ਤੇ ਮੈਂ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਤੇ ਤੁਹਾਨੂੰ ਵੀ ਬੇਨਤੀ ਕਰਦਾ ਕਿ ਆਲੇ ਦੁਆਲੇ ਹਰ ਬੰਦੇ ਨੂੰ ਤੁਸੀਂ ਹੈਲਪ ਕਰੋ ਹਨਾ, ਕਿਉਂਕਿ ਬਾਬੇ ਨਾਨਕ ਨੇ ਕਿਹਾ ਸੀ ਕਿ ਵੰਡ ਸਕੋ ਹਨਾ। ਅੱਛਾ, ਜਿਹੜੇ ਅੱਜ ਵੀ ਘਰਾਂ ਚ ਟਿਕ ਕੇ ਨਹੀਂ ਬਹਿੰਦੇ, ਮੈਂ ਉਹਨਾਂ ਨੂੰ ਇਹ ਦੱਸ ਦਵਾਂ ਕਿ ਇਹ ਮੌਤ ਕਿਸੇ ਦੀ ਸਕੀ ਸਹੇਲੀ ਨਹੀਂ ਬਣਦੀ। ਮੈਂ ਇੱਥੇ ਰਾਗੀ ਗਿਆਨੀ ਬਲਦੇਵ ਸਿੰਘ ਪਠਲਾਵਾਂ ਦਾ ਲੱਗਦਾ ਨੰਬਰ ਦੇਖਿਆ ਏ, ਜਿਹੜੇ ਅੱਜ ਵੀ ਘਰ ਵਿਚ ਰਹਿ ਕੇ ਝਾਕ ਬਗਾਨੀ ਰੱਖਦੇ ਨੇ, ਮੈਂ ਉਹਨਾਂ ਵਰਗਾ ਨਾ ਕੋਈ ਬੰਦਾ ਲੰਡਰ ਦੇਖਿਆ ਏ। ਜਿਹੜੇ ਕਹਿੰਦੇ ਨੇ ਕਿ ਕੰਮ ਰੁਕ ਗਿਆ ਜੀ ਹਨਾ, ਪੈਸਾ ਪੈਸਾ ਕਰਦੇ ਨੇ ਜਿਹੜੇ ਲਾਲਚੀ ਲੋਕ ਨੇ, ਮੈਂ ਉਹਨਾਂ ਨੂੰ ਦੱਸ ਦਵਾਂ ਕਿ ਇਹ ਇੱਥੋਂ ਖਾਲੀ ਹੱਥ ਜਾਂਦਾ ਲੋਕਾਂ ਨੇ ਬਾਦਸ਼ਾਹ ਸਿਕੰਦਰ ਦੇਖਿਆ ਏ। ਮੈਂ ਥੋੜੇ ਦਿਨ ਆਪਣੇ ਘਰ ਅੰਦਰ ਰਹਿ ਕੇ ਆਪਣੇ ਅੰਦਰ ਵੇਖਿਆ ਏ, ਆਪਣੇ ਘਰ ਹੀ ਗੁਰਦੁਆਰਾ ਮਸਜਿਦ, ਆਪਣੇ ਘਰ ਹੀ ਮੰਦਰ ਦੇਖਿਆ ਏ। ਪਲੀਜ਼ ਸਟੇ ਐਟ ਹੋਮ, ਆਪਣੇ ਘਰਾਂ ਵਿਚ ਰਹੋ, ਆਪਾਂ ਬਿਨਾਂ ਮਿਲੇ ਇਸ ਕੋਰੋਨਾ ਵਾਇਰਸ ਦੀ ਚੇਨ ਨੂੰ ਆਪਾਂ ਤੋੜ ਸਕਦੇ ਆ। ਤੇ ਆਪਣੇ ਆਂਢ ਗੁਆਂਢ ਦੇ ਵਿਚ ਤੁਹਾਨੂੰ ਲੱਗਦਾ ਵੀ ਸਾਡਾ ਸਰਦਾ ਯਾਰ ਹਨਾ, ਵੀ ਇਹਨਾਂ ਦਾ ਨਹੀਂ ਸਰਦਾ, ਤਾਂ ਉਹਨਾਂ ਦੀ ਹੈਲਪ ਕਰੋ। ਸੋ ਮੈਂ ਤੁਹਾਡਾ ਆਪਣਾ ਮੱਠ ਸ਼ੇਰ ਵਾਲਾ, ਇਹ ਤੁਹਾਡੇ ਨਾਲ ਸੁਨੇਹਾ ਸੀਗਾ। ਇੰਨੀ ਕੁ ਮਿਹਰਬਾਨੀ ਕਰੋ ਕਿ ਘਰ ਵਿਚ ਟਿਕ ਕੇ ਬਹਿ ਜਾਓ, ਤਾਂ ਜੋ अपने रिश्तेदार नूं भी कहो कि कदे ना मिलने तो चंगा है कि आपां ना मिलिए। धन्नवाद जी।
जी ए सी मठ शेरोवाल होना जिन्होंने अपने एक खास कुछ लाइना लिख के सानू भेजिया सी और बहुत ही खूबसूरत मैं कुछ दिन अपने घर अंदर रह के वेख्या है। सो बिलकुल अपने घर अंदर रह के असि की देखा है ओ की महसूस किया जो जिंदगी की दौड़ दे विच असि महसूस करना ही भूल गए सी। उस तो भी ज्यादा जरूरी है घर दे अंदर ना होके अपने अंदर झात मार के देखनी कि मैं की हां मैं की चाहना जिंदगी दे विचों और मैं की कमा रहा है और क्यों कमा रहा क्यों कर रहा है। सो अपने अंदर झात मार के देखनी भी बहुत जरूरी हुंदी है जिंदगी दे विच बहुत कुछ करना जरूरी हुंदा अपने सुपनियां नूं फॉलो करना बड़ा जरूरी हुंदा उन्हां नूं पूरा करना बहुत जरूरी हुंदा पर वह सुपने एक्चुअल च हुंदे की है वह सुपनियां नूं चुनना बहुत जरूरी हुंदा है कि उह तुहाडा अपना सच्ची सुपना है या तुसीं किसे होर दे सुपने दे पिछे दौड़े जाने आ। सो गल कर रहे सी जी अज कल घर दे विच रह के तुसी की कर रहे हो की कर सकते हो। सो बहुत कुछ करन नूं तुसी भी दसो की कर रहे हो की करना चाहुंदे हो। सो ए लॉकडाउन देखो अजे तक किन्ने देर चलदा इही अरदास है कि जल्दी जल्दी सारा कुछ खत्म होवे और असी सारे फिर तो अपने अपने राह पईए पर इस बारी राह ते पैण तो पहला एक बारी सोच के जरूर पैणा पे हुण दौड़ना नहीं हैगा आराम नाल तुरना और बाकी असी पंजाबी ते वैसे भी जी कहिंदे हुंने आ पे दो पैर घट तुरना पर तुरना मड़क दे नाल। सो मड़क ना भुल जाइयो मड़क दे नाल जिंदगी जीणी जिहड़ी आ बहुत जरूरी हुंदी आ। सो हरीश अरोड़ा हुणा दा मैसेज आया होया सी ओ मैसेज पढ़ना मैं भुल गई सी। सत श्री अकाल बुला रहे ने कहिंदे सत श्री अकाल सुखप्रीत सलाम नमस्ते सारे हरमन परिवार नूं रब चढ़दी कला दे विच रखे ते कहिंदे गीत जिहड़ा सोंग सी ओ बहुत ही खूब बहुत सोहणा सीगा। सो बिलकुल ये उस गीत दी गल कर रहे सी जी हमें तुमसे प्यार कितना बिलकुल बहुत ही सोहणा गीत और कुछ इक गीत होर बड़े प्यारे प्यारे तुहाडे लई रखे होए अज दे प्रोग्राम दे विच। सो गीत भी सुनने ते गल्लां बातां भी करनियां तुसीं जरूर अपने विचार लिख के भेजो कि की लगदा है कि की कर सकदे हो तुसीं और की खास कर रहे हो की एहो जे अजकल कर रहे हो जेडे बहुत देर तो सोचते सी पे करना पर कर नहीं सके सी पर अज हुण जे तुहाडे कोल टाइम है ते तुसी उहनू किद्दां वधिया तरीके नाल यूज कर रहे हो। सो नाल ही सुणदे आ जी एक होर बड़ा प्यारा जिहा गीत तुहाडे सारिआं दे लई खास कढ़िआ होया और उस गीत तो बाद फिर कुछ गल्लां कुछ यादां जी।
इस प्रोग्राम नूं स्पॉन्सर करन लई संपर्क करो accounts@harmanradio.com जां विजिट करो साडी वेबसाइट harmanradio.com।
पैसे बारे अफ्रीका दी एक कहावत अनुसार जे पैसा दरख्तां उपर मिलदा हुंदा तां बहुतियां ने बांदरां नाल ब्याह करवाने सन। लेखक परमिंदर सोडी किताब संसार प्रसिद्ध मुहावरे चंगे अते सोहणे विचारां लई जुड़े रहो हरमन रेडियो दे नाल।
दिल की आवाज भी सुन दिल की आवाज भी सुन मेरे फसाने पे न जा मेरी नजरों की तरफ देख जमाने पे न जा दिल की आवाज भी सुन मेरे फसाने पे न जा मेरी नजरों की तरफ देख जमाने पे न जा दिल की आवाज भी सुन एक नजर देख ले एक नजर देख ले जीने की इजाजत दे दे रूठने वाले वो पहली सी मोहब्बत दे दे एक नजर देख ले जीने की इजाजत दे दे रूठने वाले वो पहली सी मोहब्बत दे दे इश्क मासूम है इश्क मासूम है इल्जाम लगाने पे न जा मेरी नजरों की तरफ देख जमाने पे न जा दिल की आवाज भी सुन ਸਿਫਤ ਇਨਸਾਨ ਪੇ ਵਕਤ ਇਨਸਾਨ ਪੇ ਐਸਾ ਵੀ ਕਭੀ ਆਤਾ ਹੈ ਰਾਹ ਮੇ ਛੋੜ ਕੇ ਸਾਯਾ ਵੀ ਚਲਾ ਜਾਤਾ ਹੈ ਵਕਤ ਇਨਸਾਨ ਪੇ ਐਸਾ ਵੀ ਕਭੀ ਆਤਾ ਹੈ ਰਾਹ ਮੇ ਛੋੜ ਕੇ ਸਾਯਾ ਵੀ ਚਲਾ ਜਾਤਾ ਹੈ ਦਿਨ ਵੀ ਨਿਕਲੇਗਾ ਕਭੀ ਦਿਨ ਵੀ ਨਿਕਲੇਗਾ ਕਭੀ ਰਾਤ ਕੇ ਆਨੇ ਪੇ ਨਾ ਜਾ ਮੇਰੀ ਨਜ਼ਰੋਂ ਕੀ ਤਰਫ ਦੇਖ ਜ਼ਮਾਨੇ ਪੇ ਨਾ ਜਾ ਦਿਲ ਕੀ ਆਵਾਜ਼ ਵੀ ਸੁਣ
ਜੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ ਦਿਲ ਕੀ ਆਵਾਜ਼ ਵੀ ਸੁਣ ਬਹੁਤ ਹੀ ਸੋਹਣਾ ਗੀਤ ਮੇਰਾ ਮੈਨੂੰ ਬੜਾ ਪਸੰਦ ਆ ਗੀਤ ਤੇ ਕਈ ਇਸ ਹਫਤੇ ਮੇਰੇ ਦਿਮਾਗ ਚ ਆਈ ਜਾ ਰਿਹਾ ਸੀ ਫਿਰ ਮੇਰੇ ਦਿਲ ਚ ਜਾਂ ਦਿਮਾਗ ਚ ਜਿਹੜੀਆਂ ਵੀ ਕੁਝ ਕੁ ਗੱਲਾਂ ਆਉਂਦੀਆਂ ਹੁੰਦੀਆਂ ਨਾ ਮੈਂ ਉਹ ਸਾਂਭ ਕੇ ਰੱਖ ਲੈਂਦੀ ਹੁੰਦੀ ਆ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀਆਂ ਚਾਹੇ ਕੋਈ ਗੀਤ ਹੋਵੇ ਜਾਂ ਕੋਈ ਦਿਲ ਦੀ ਗੱਲ ਹੋਵੇ ਜਾਂ ਕੋਈ ਨੁਸਖਾ ਹੋਵੇ ਜਾਂ ਕੋਈ ਯਾਦ ਹੋਵੇ ਸੋ ਬਿਲਕੁਲ ਜੀ ਤੁਸੀਂ ਮੇਰਾ ਪਰਿਵਾਰ ਹੋ ਔਰ ਤੁਹਾਡੇ ਨਾਲ ਮੇਰੀ ਇੱਕ ਆਪਣੀ ਸਾਂਝ ਹੈ ਸੋ ਇਸ ਵੇਲੇ ਸਾਡੇ ਨਾਲ ਸਾਂਝ ਬਣਾਈ ਹੈ ਜੀ ਇੰਗਲੈਂਡ ਤੋਂ ਗੁਰਪ੍ਰੀਤ ਹੋਣਾ ਨੇ ਸੋ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੀ ਹੈ ਸਤਿ ਸ਼੍ਰੀ ਅਕਾਲ ਗੁਰਪ੍ਰੀਤ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ
ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਇੰਗਲੈਂਡ ਤੋਂ ਕਿੱਥੋਂ ਬੋਲ ਰਹੇ ਹੋ ਤੁਸੀਂ ਕਿਹੜੀ ਸਿਟੀ ਤੋਂ
ਹਾਂਜੀ ਅਸੀਂ ਹਾਂਜੀ ਬਰਮਿੰਗਮ ਤੋਂ ਜੀ ਬਰਮਿੰਗਮ ਤੋਂ
ਅੱਛਾ ਜੀ ਠੀਕ ਹੈ ਬਰਮਿੰਗਮ ਤੋਂ ਬੋਲ ਰਹੇ ਹੋ ਸੋ ਕੀ ਹਾਲ ਚਾਲ ਹੈ ਇੰਗਲੈਂਡ ਦਾ ਇਸ ਵੇਲੇ ਜੇ ਗੱਲ ਕਰੀਏ ਤੇ ਸਾਰੀ ਦੁਨੀਆਂ ਤੇ ਇੱਕੋ ਜਿਹਾ ਟਾਈਮ ਚੱਲ ਰਿਹਾ ਕਿਤੇ ਥੋੜੇ ਘੱਟ ਕੇਸਿਸ ਆ ਤੇ ਕਿਤੇ ਥੋੜੇ ਜ਼ਿਆਦਾ ਆ
ਹਾਂਜੀ ਹਾਂਜੀ ਬਸ ਇੱਥੇ ਵੀ ਅੱਧੇ ਕੇਸਿਸ ਰੋਜ਼ ਹੋਈ ਜਾਂਦੇ ਆ ਤੇ ਚਲੋ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ ਅਸੀਂ ਤੇ ਹੀ ਅਰਦਾਸ ਕਰਦੇ ਆ ਹਾਂਜੀ ਘਰ ਬੈਠੇ
ਬਿਲਕੁਲ ਹਾਂਜੀ ਸੋ ਘਰ ਹੀ ਹੋ ਜਾਂ ਕੰਮ ਕਾਰਾਂ ਤੇ ਜਾ ਰਹੇ ਹੋ ਜਾਂ ਘਰ ਹੀ ਆ ਹੁਣ ਅੱਜ ਕੱਲ ਤੁਸੀਂ
ਨਹੀਂ ਹਾਂਜੀ ਘਰ ਹੀ ਹੁੰਦੇ ਆ ਜੀ ਘਰ ਹੀ ਹੁੰਦੇ ਆ
ਕੰਮ ਕਾਰ ਹੀ ਕਰਦੇ ਰਹਿੰਦੇ ਆ ਹਨਾ ਬਹੁਤ ਕੰਮ ਕਰਦੇ ਆ ਆਪਣੇ ਪਰਿਵਾਰ ਦੇ ਲਈ ਕਰਦੇ ਆ ਵੈਸੇ ਤੇ ਪਰ ਫਿਰ ਵੀ ਇੱਕ ਜਿਹੜੀ ਜ਼ਰੂਰੀ ਚੀਜ਼ ਹੁੰਦੀ ਆ ਟਾਈਮ ਹਨਾ ਕੁਆਲਿਟੀ ਟਾਈਮ ਉਹ ਅਸੀਂ ਪਰਿਵਾਰ ਨੂੰ ਨਹੀਂ ਦੇ ਸਕਦੇ ਹੁੰਦੇ ਸੋ ਜ਼ਿੰਦਗੀ ਚ ਬਹੁਤ ਕੁਝ ਕਮਾਇਆ ਪਰਿਵਾਰ ਦੇ ਲਈ ਪਰ ਮੈਨੂੰ ਲੱਗਦਾ ਹੁੰਦਾ ਇਹ ਇੱਕ ਉਹ ਟਾਈਮ ਹੈ ਜਦੋਂ ਅਸੀਂ ਕੁਆਲਿਟੀ ਟਾਈਮ ਇੱਕ ਚੰਗੇ ਤਰੀਕੇ ਦੇ ਨਾਲ ਜਿਹੜਾ ਟਾਈਮ ਅਸੀਂ ਆਪਣੇ ਪਰਿਵਾਰ ਨੂੰ ਦੇ ਸਕਦੇ ਆ ਸੋ ਤੁਸੀਂ ਕਿੱਦਾਂ ਕਰਦੇ ਆ ਕੀ ਕੀ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਿਜ਼ੀ ਰਹਿਣ ਦੇ ਵਿੱਚ
ਹਾਂਜੀ ਹੁਣ ਜੀ ਦੇਖੋ ਅਸੀਂ ਘਰਾਂ ਚ ਰਹਿੰਦੇ ਆ ਇਸ ਕਰਕੇ ਹੁਣ ਅਸੀਂ ਬੱਚਿਆਂ ਨਾਲ ਜਿਆਦਾ ਟਾਈਮ ਸਪੈਂਡ ਕਰੀਦਾ ਆ ਮੈਂ ਵੀ ਜੌਬ ਤੇ ਜਾਂਦੀ ਮੇਰੇ ਹਸਬੈਂਡ ਜੌਬ ਤੇ ਜਾਂਦੇ ਆ ਬਾਕੀ ਹੁਣ ਅਸੀਂ ਜਿੱਦਾਂ ਫ੍ਰੀ ਆ ਤੇ ਘਰਾਂ ਚ ਹੁੰਦੇ ਆ ਤੇ ਅਸੀਂ ਬੱਚਿਆਂ ਨਾਲ ਗੇਮ ਖੇਡੀ ਦੀ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀ ਦੀਆਂ ਆ ਉਹਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਦੱਸੀ ਦਾ ਆ ਮਤਲਬ ਕਾਫੀ ਮਤਲਬ ਜਿੱਦਾਂ ਅਸੀਂ ਬੱਚਿਆਂ ਨਾਲ ਹਾਂਜੀ ਟਾਈਮ ਸਪੈਂਡ ਕਰਦੇ ਆ ਚੰਗਾ
ਬਿਲਕੁਲ ਨਹੀਂ ਬਹੁਤ ਵਧੀਆ ਸੋ ਕਿਸ ਉਮਰ ਦੇ ਆ ਬੱਚੇ
ਬੇਟੀ ਮੇਰੀ ਹੈਗੀ 11 ਸਾਲ ਦੀ ਤੇ ਬੇਟਾ ਮੇਰਾ 8 ਸਾਲ ਦਾ ਆ
ਜੀ ਜੀ ਸੋ ਕਿੱਦਾਂ ਪੰਜਾਬ ਵਧੀਆ ਲੱਗਦਾ ਉਹਨਾਂ ਨੂੰ ਪੰਜਾਬੀ ਬੋਲਦੇ ਆ
ਹਾਂਜੀ ਹਾਂਜੀ ਬਿਲਕੁਲ ਪੰਜਾਬੀ ਬਹੁਤ ਵਧੀਆ ਬੋਲਦੇ ਆ ਤੇ ਮੈਂ ਘਰ ਸਿਖਾਉਂਦੀ ਰਹਿੰਦੀ ਉਹਨਾਂ ਨੂੰ ਪੰਜਾਬੀ ਆਪਣੇ ਦੋਨਾਂ ਬੱਚਿਆਂ ਨੂੰ
ਜੀ
ਹਾਂਜੀ ਜੁੜੇ ਰਹਿਣਾ ਚਾਹੀਦਾ ਹਾਂਜੀ ਬੱਚਿਆਂ ਨੂੰ ਤਾਂ ਹੀ ਆਪਣੇ ਸਾਡੇ ਇਤਿਹਾਸ ਬਾਰੇ ਪਤਾ ਚੱਲ ਲੱਗੇਗਾ ਗੁਰੂਆਂ ਬਾਰੇ ਜਾਣਕਾਰੀ ਹੋਵੇਗੀ ਜੇ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਜੁੜੇ ਰਹਿਣਗੇ ਬੱਚੇ
ਸਾਡੇ ਇੰਗਲੈਂਡ ਦੀ ਗੱਲ ਕਰੀਏ ਬਰਮਿੰਗਮ ਦੀ ਗੱਲ ਕਰੀਏ ਤੇ ਕਿੰਨੇ ਕੁ ਪੰਜਾਬੀ ਆ ਉੱਥੇ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਤੇ ਦੂਸਰਾ ਪੰਜਾਬ ਆ ਉੱਥੇ ਪੰਜਾਬ ਵਰਗਾ ਹੀ ਮਾਹੌਲ ਹੁੰਦਾ ਹੈ ਗਲੀਆਂ ਦੇ ਵਿੱਚ ਵੀ ਆ ਕਿਸ ਤਰ੍ਹਾਂ ਲੱਗਦਾ ਤੁਹਾਨੂੰ
ਹਾਂਜੀ ਹਾਂਜੀ
ਕਿੰਨੇ
ਬਹੁਤ ਪੰਜਾਬੀ ਹੈ ਜੀ ਇੱਥੇ ਹਾਂਜੀ ਬਹੁਤ ਪੰਜਾਬੀ ਹੈ ਇੱਥੇ ਹਾਂਜੀ ਆਪਣਾ ਪੰਜਾਬ ਵਾਂਗੂ ਵੀ ਮਾਹੌਲ ਲੱਗਦਾ ਇੱਥੇ ਤਾਂ ਬਹੁਤ ਜ਼ਿਆਦਾ ਪੰਜਾਬੀ ਆ ਸਾਡੇ ਘਰ ਦੇ ਲਾਗੇ ਗੁਰਦੁਆਰਾ ਆ ਤੇ ਬਹੁਤ ਜਿਆਦਾ ਰੌਣਕ ਹੁੰਦੀ ਆ ਸੈਚਰਡੇ ਸੰਡੇ, ਬਹੁਤ ਵਧੀਆ ਲੱਗ ਰਿਹਾ।
ਠੀਕ ਹੈ, ਠੀਕ ਹੈ ਗੁਰਪ੍ਰੀਤ, ਬਿਲਕੁਲ ਰੌਣਕਾਂ ਜਿਹੜੀਆਂ ਹੁਣ ਤੇ ਨਹੀਂ ਰਹੀਆਂ ਕੁਛ ਕ ਮਹੀਨੇ ਤੋਂ, ਪਰ ਪਰਮਾਤਮਾ ਅੱਗੇ ਅਰਦਾਸ ਹੈ ਸਾਰਾ ਕੁਛ ਠੀਕ ਹੋਵੇ ਤੇ ਉਹ ਰੌਣਕਾਂ ਦੁਬਾਰਾ ਫੇਰ ਤੋਂ ਹੋਣ, ਹੈ ਨਾ।
ਹਾਂਜੀ ਹਾਂਜੀ,
ਸੋ ਬਿਲਕੁਲ ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ।
ਹਾਂਜੀ ਬਿਲਕੁਲ,
ਬਹੁਤ ਬਹੁਤ ਵਧੀਆ, ਥੈਂਕ ਯੂ ਤੁਹਾਡਾ ਹਾਂ ਕਾਲ ਕਰਨ ਲਈ,
ਥੈਂਕਸ।
ਹਾਂਜੀ ਧੰਨਵਾਦ,
ਸਤਿ ਸ਼੍ਰੀ ਅਕਾਲ ਜੀ।
ਓਕੇ ਗੁਰਪ੍ਰੀਤ, ਓਕੇ ਸਤਿ ਸ਼੍ਰੀ ਅਕਾਲ। ਸੋ ਗੁਰਪ੍ਰੀਤ ਹੁਣਾਂ ਨਾਲ ਇੰਗਲੈਂਡ ਤੋਂ ਗੱਲ ਕੀਤੀ, ਸੋ ਬਹੁਤ ਵਧੀਆ ਜੀ। ਬਿਲਕੁਲ ਘਰੋਂ ਘਰੀ ਬੈਠਿਆ ਮੈਨੂੰ ਲੱਗਦਾ ਅੱਗੇ ਤੇ ਹਰਮਨ ਰੇਡੀਓ ਜ਼ਿਆਦਾ ਸੁਣਦੇ ਹੁੰਦੇ ਸੀ ਵੀ ਪਈ ਡਰਾਈਵ ਤੇ ਜਾਂਦੇ ਪਏ ਆ ਜਾਂ ਕੋਈ ਟੈਕਸੀ ਚਲਾਉਂਦੇ ਪਏ ਆ, ਹਨਾ। ਤੇ ਮੈਨੂੰ ਲੱਗਦਾ ਹੁਣ ਤੇ ਜ਼ਿਆਦਾ ਆਰਾਮ ਦੇ ਨਾਲ ਘਰ ਚ ਬੈਠੇ ਸੁਣ ਰਹੇ ਹੋਣੇ, ਤਾਂ ਹੀ ਜ਼ਿਆਦਾ ਸੁਸਤੀ ਪਾਈ ਹੋਈ ਆ ਤੁਸੀਂ, ਮੈਸੇਜ ਤੁਹਾਡੇ ਘੱਟ ਹੀ ਆ ਰਹੇ ਆ ਅੱਜ ਹੈ। ਪਰ ਚਲੋ ਕੋਈ ਗੱਲ ਨੀ ਜੀ, ਬਿਲਕੁਲ ਜ਼ਰੂਰੀ ਹੁੰਦਾ ਸੁਣਦੇ ਰਹਿਣਾ, ਔਰ ਸੁਣ ਕੇ ਜੋ ਚੰਗਾ ਲੱਗੇ ਉਹਨੂੰ ਜ਼ਿੰਦਗੀ ਵਿਚ ਵਸਾਉਣਾ, ਔਰ ਜੋ ਨਾ ਚੰਗਾ ਲੱਗੇ ਉਹਨੂੰ ਬਸ ਛੱਡੋ ਪਰਾ, ਕੀ ਲੋੜ ਪਈ ਹੈ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਹੋਰ ਸੁਣ ਲਈਏ, ਉਸ ਤੋਂ ਬਾਅਦ ਫੇਰ ਆਪਣੀਆਂ ਗੱਲਾਂ ਅੱਗੇ ਤੋਰਦੇ ਆ ਜੀ। ਸੁਣਦੇ ਆ ਇਹ ਗੀਤ। ਕੁਦਰਤ ਮੂਵੀ ਦੇ ਵਿੱਚੋਂ ਇੱਕ ਹੋਰ ਗੀਤ ਸੁਣਿਆ ਅਸੀਂ, ਤੂਨੇ ਉਹ ਰੰਗੀਲੇ ਕੈਸਾ ਜਾਦੂ ਕਿਹਾ। ਸੋ ਬਹੁਤ ਹੀ ਸੋਹਣਾ ਗੀਤ ਇਹ ਵੀ ਰਾਜੇਸ਼ ਖੰਨਾ ਤੇ ਹੇਮਾ ਮਾਲਿਨੀ ਦੀ ਹੀ ਮੂਵੀ ਕੁਦਰਤ ਉਹਦੇ ਵਿੱਚੋਂ ਗੀਤ ਸੀਗਾ ਔਰ ਸੋਹਣੇ ਗੀਤ ਹੁੰਦੇ ਸੀ ਬਟ ਇਹ ਠਹਿਰੇ ਠਹਿਰੇ ਜੇ ਆਰਾਮ ਜੇ ਵਾਲੇ ਹਨਾ ਮਿਊਜ਼ਿਕ ਬੜਾ ਵਧੀਆ ਹੁੰਦਾ ਸੀ। ਸੋ ਮਿਊਜ਼ਿਕ ਤੋਂ ਵੀ ਜ਼ਿਆਦਾ ਲਿਰਿਕਸ ਜਿਹੜੇ ਆ ਉਹ ਬੜੇ ਕਮਾਲ ਦੇ ਹੁੰਦੇ ਸੀ ਜੇ ਪੁਰਾਣੇ ਫਿਲਮਾਂ ਦੀ ਗੱਲ ਕਰੀਏ ਜਾਂ ਉਹਨਾਂ ਗੀਤਾਂ ਦੀ ਗੱਲ ਕਰੀਏ ਤੇ ਐਵਰ ਗ੍ਰੀਨ ਜੇ ਗੀਤ ਉਹ ਅੱਜ ਵੀ ਤੁਸੀਂ ਸੁਣਦੇ ਹੋ ਤੇ ਬਸ ਠੰਡ ਜਿਹੀ ਪੈ ਜਾਂਦੀ ਆ ਹਨਾ। ਸੋ ਜੀ ਬਿਲਕੁਲ ਪ੍ਰੋਗਰਾਮ ਦੇ ਵਿੱਚ ਅੱਜ ਮੈਸੇਜ ਤੁਹਾਡੇ ਸਾਰਿਆਂ ਦੇ ਘੱਟ ਹੀ ਆ ਰਹੇ ਹੈ, ਕੀ ਗੱਲ ਹੋ ਗਈ? ਬਿਲਕੁਲ ਸੁਸਤੀ ਪਾਈ ਹੋਈ ਹੈ ਮੈਨੂੰ ਲੱਗਦਾ ਸਾਰਿਆਂ ਨੇ ਘਰ ਬੈਠ ਕੇ ਤੁਸੀਂ, ਪਰ ਕੋਈ ਗੱਲ ਨੀ ਜੀ। ਗੱਲਾਂ ਬਾਤਾਂ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਟਾਈਮ ਅਸੀਂ ਜਿਹੜਾ ਇਹਨੂੰ ਯੂਟੀਲਾਈਜ਼ ਕਰ ਸਕਦੇ ਹਾਂ। ਚਲੋ ਥੋੜੀਆਂ ਜਿਹੀਆਂ ਯਾਦਾਂ ਦੀ ਗੱਲ ਛੇੜਦੇ ਹਾਂ, ਥੋੜਾ ਪਿੱਛੇ ਚੱਲਦੇ ਹਾਂ, ਆਪਣੇ ਬਚਪਨ ਵੱਲ ਚੱਲਦੇ ਹਾਂ। ਭਈ ਸਾਡੇ ਕੋਲ ਤੇ ਟਾਈਮ ਹੀ ਟਾਈਮ ਹੁੰਦਾ ਸੀ, ਕਿਹੜਾ ਲੋਕਡਾਊਨ ਹਨਾ, ਘਰ ਚ ਹੀ ਹੋਈਦਾ ਸੀਗਾ ਬਸ। ਬਾਕੀ ਇਹ ਹੁੰਦਾ ਸੀ ਵੀ ਜਦੋਂ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਤੇ ਨਹੀਂ ਘਰ ਤੋਂ ਫਿਰ ਗਲੀਆਂ ਦੇ ਵਿੱਚ ਡੰਗੇ ਲਾਉਣ ਵੀ ਨਿਕਲ ਜਾਈਦਾ ਹੁੰਦਾ ਸੀਗਾ, ਪਰ ਦੁਨੀਆਂ ਉਹੀ ਹੁੰਦੀ ਸੀ। ਉਹ ਖੂਹ ਦੇ ਡੱਡੂ ਹੀ ਹੁੰਦੇ ਸੀਗੇ ਤੇ ਉਹ ਡੱਡੂ ਬੜਾ ਖੁਸ਼ ਹੁੰਦਾ ਸੀਗਾ ਹਨਾ। ਇੱਕ ਕਹਾਣੀ ਜੇ ਤੁਹਾਨੂੰ ਸੁਣਾਵਾਂ ਉਸ ਡੱਡੂ ਦੀ, ਜਿਹਦਾ ਇੱਕ ਖੂਹ ਹੁੰਦਾ ਸੀ ਤੇ ਉਸ ਖੂਹ ਦੇ ਵਿੱਚ ਹੀ ਉਹਦੀ ਦੁਨੀਆਂ ਵਸਦੀ ਹੁੰਦੀ ਸੀ ਤੇ ਉਸ ਖੂਹ ਦੇ ਵਿੱਚ ਕਿੰਨਾ ਖੁਸ਼ ਹੁੰਦਾ ਸੀ। ਫਿਰ ਉਸ ਡੱਡੂ ਨੇ ਇੱਕ ਦਿਨ ਛਾਲ ਮਾਰੀ ਤੇ ਉਹਨੇ ਦੇਖਿਆ ਵੀ ਇਹ ਖੂਹ ਤੋਂ ਬਾਹਰ ਵੀ ਦੁਨੀਆਂ ਹੈਗੀ ਆ। ਫਿਰ ਉਹਦਾ ਦਿਲ ਕੀਤਾ ਵੀ ਮੈਂ ਵੀ ਸਮੁੰਦਰ ਚ ਜਾਵਾਂ, ਸਮੁੰਦਰ ਕਿੱਡਾ ਵੱਡਾ, ਉਹਦੇ ਵਿੱਚ ਕਿੰਨਾ ਕੁਛ ਹੋਣਾ ਆ ਹੈਨਾ। ਫਿਰ ਡੱਡੂ ਵਿਚਾਰੇ ਨੇ ਛਾਲ ਮਾਰੀ, ਕਈ ਛਾਲਾਂ ਮਾਰੀਆਂ, ਫਿਰ ਉਹਦੀ ਇੱਕ ਛਾਲ ਜਿਹੜੀ ਸੀਗੀ ਉਹ ਲੱਗ ਗਈ ਤੇ ਉਹ ਖੂਹ ਚੋਂ ਬਾਹਰ ਆ ਗਿਆ ਉਸ ਸਮੁੰਦਰ ਦੇ ਵਿੱਚ। ਤੇ ਫਿਰ ਉਹ ਸਮੁੰਦਰ ਦੇ ਵਿੱਚ ਆ ਕੇ ਇੰਨਾ ਗੁਆਚਾ ਕਿਉਂਕਿ ਬਹੁਤ ਕੁਝ ਸੀ ਕੱਢਣ ਪਾਉਣ ਨੂੰ, ਉਹਦੇ ਵਿੱਚ ਬੜਾ ਕੁਝ ਲੱਭਣ ਨੂੰ ਸੀਗਾ। ਸੋ ਬਸ ਫਿਰ ਉਹ ਲੱਭਣ ਦੀ ਦੌੜ ਚ ਲੱਗ ਗਿਆ। ਉਹ ਹੀ ਸਾਰੇ ਡੱਡੂ ਅਸੀਂ ਆ ਮੈਨੂੰ ਲੱਗਦਾ ਹੁੰਦਾ ਹੈਨਾ। ਸੋ ਸਰਬਜੀਤ ਭਾਜੀ ਕਾਲ ਆ ਰਹੀ ਹੈ ਕੋਈ? ਹੈਲੋ ਜੀ। ਸੋ ਬਿਲਕੁਲ ਮੈਂ ਰਾਤੀ ਮੂਵੀ ਦੇਖ ਰਹੀ ਸੀਗੀ, ਬੱਚਿਆਂ ਨੇ ਲਾ ਲਈ, ਕਹਿੰਦੇ ਚਲੋ ਮਾਮਾ ਮੂਵੀ ਦੇਖਦੇ ਆ ਆਟੇ ਦੀ ਚਿੜੀ। ਆਟੇ ਦੀ ਚਿੜੀ ਦੀ ਮੂਵੀ ਵੀ ਕਿੱਥੋਂ ਲਾਈ? ਮੈਂ ਰੋਟੀ ਬਣਾਉਂਦੀ ਨੀ ਨਾ, ਆਟੇ ਦੀ ਚਿੜੀ ਬਣਾਈ ਮੈਨੂੰ, ਆਟੇ ਦੀ ਚਿੜੀ ਯਾਦ ਆ ਗਈ ਕਿਤੇ। ਮੈਂ ਕਿਹਾ ਚਲੋ ਮੈਂ ਆਟੇ ਦੀ ਚਿੜੀ ਬਣਾਉਂਦੀ ਆ, ਤੇ ਮੈਂ ਨਾ ਆਪਣੇ ਬੇਟੇ ਨੂੰ ਆਟੇ ਦੀ ਚਿੜੀ ਬਣਾ ਕੇ ਦਿੱਤੀ, ਟੁੱਥਪਿੱਕ ਦੇ ਉੱਤੇ ਲਗਾ ਕੇ। ਦੇਣੀ ਤੇ ਕੀ ਹੁੰਦੀ ਆ, ਫੀਲਿੰਗ ਤੇ ਆਪ ਹੀ ਲੈਣੀ ਹੁੰਦੀ ਆ। ਉਹ ਆਟੇ ਦੀ ਚਿੜੀ ਜੋ ਖਾ ਕੇ ਸਵਾਦ ਹੁੰਦਾ ਸੀ, ਹੁਣ ਬਣਾ ਕੇ ਤੇ ਬੱਚਿਆਂ ਨੂੰ ਦੇ ਕੇ ਸਵਾਦ ਹੁੰਦਾ, ਤੇ ਉਹ ਬੜਾ ਖੁਸ਼ ਹੋਇਆ, ਉਹਨੂੰ ਬੜਾ ਵਧੀਆ ਲੱਗਾ। ਸਾਡੀ ਆਟੇ ਦੀ ਚਿੜੀ ਦੀ ਖੰਭ ਨੀ ਨਾ ਲਾਈਦੇ ਹੁੰਦੇ ਸੀ, ਤੇ ਉਹ ਫਿਰ ਮੈਨੂੰ ਕਹਿੰਦਾ ਮੰਮਾ ਇਹਦੇ ਫੈਦਰਸ ਤਾਂ ਹੈ ਹੀ ਨੀ, ਇਹਦੇ ਵਿੰਗਸ ਤਾਂ ਹੈ ਨੀ, ਇਹ ਉਡੂਗੀ ਕਿੱਦਾਂ? ਫਿਰ ਉਹਨੇ ਨਾ ਦੋ ਛੋਟੇ ਛੋਟੇ ਖੰਭ ਬਣਾ ਕੇ ਚਿੜੀ ਦੇ ਲਾ ਤੇ। ਮੈਂ ਸੱਚੀ ਦੱਸਾਂ ਮੈਨੂੰ ਇਹ ਲੱਗਾ ਕਿ ਨਹੀਂ, ਇਸ ਚਿੜੀ ਦੇ ਖੰਭ ਨਾ ਹੁੰਦੇ ਤਾਂ ਚੰਗਾ ਸੀ, ਇਹ ਚਿੜੀ ਉੱਥੇ ਹੀ ਵਧੀਆ ਸੀ। ਹੁਣ ਖੰਭ ਲਾ ਲਏ ਤੇ ਹੁਣ ਉੱਡ ਕੇ ਬਾਹਰ ਆ ਗਈ ਹੈਨਾ। ਸੋ ਚਿੜੀ ਦੇ ਖੰਭ ਲੱਗ ਗਏ ਤੇ ਚਿੜੀ ਫਿਰ ਉੱਡ ਕੇ ਬਾਹਰ ਆ ਗਈ। ਪਰ ਫਿਰ ਚਲੋ ਉਸ ਤੋਂ ਬਾਅਦ ਜਦੋਂ ਆਟੇ ਦੀ ਚਿੜੀ ਅਸੀਂ ਮੂਵੀ ਦੇਖੀ ਸਾਰਿਆਂ ਨੇ ਬੈਠ ਕੇ, ਯਾਨੀ ਉਹਦੀ ਕੋਈ ਡਾਇਰੈਕਸ਼ਨ ਬਹੁਤ ਵਧੀਆ ਕਮਾਲ ਦੀ ਨਹੀਂ ਸੀ, ਪਰ ਉਹਦੀ ਜੋ ਸਟੋਰੀ ਲਾਈਨ ਸੀ ਉਹ ਬੜੀ ਵਧੀਆ ਸੀਗੀ ਕਿ ਉਹ ਬਿਲਕੁਲ ਆਪਣੇ ਵਰਗੀ ਲੱਗੀ ਕਿ ਕਿੱਦਾਂ ਅਸੀਂ ਪੰਜਾਬ ਨੂੰ ਆਪ ਹੀ ਛੱਡ ਕੇ ਆਏ, ਫਿਰ ਇੱਥੇ ਆ ਕੇ ਪੰਜਾਬ ਦੀਆਂ ਉਹਨਾਂ ਗੱਲਾਂ ਨੂੰ ਅਸੀਂ ਕਿੱਦਾਂ ਯਾਦ ਕਰਦੇ ਆ, ਔਰ ਸਾਨੂੰ ਲੱਗਦਾ ਵੀ ਉਹ ਹੀ ਪੰਜਾਬ ਆ ਜਿਹੜਾ ਅਸੀਂ ਛੱਡ ਕੇ ਆਏ ਸੀਗੇ, ਜੋ ਸਾਡੇ ਬਚਪਨ ਦਾ ਪੰਜਾਬ ਸੀ, ਅੱਜ ਵੀ ਉੱਥੇ ਸਾਰਾ ਕੁਝ ਉਦਾਂ ਹੋਣਾ। ਪਰ ਜਦੋਂ ਤੁਸੀਂ ਵਾਪਸ ਜਾਂਦੇ ਆ ਉੱਥੇ ਤੇ ਫਿਰ ਤੁਹਾਨੂੰ ਉਹ ਕੁਝ ਵੀ ਨਹੀਂ ਲੱਭਦਾ ਹੈਨਾ, ਉੱਥੇ ਪ੍ਰਵਾਸੀ ਮਜ਼ਦੂਰ ਜਿਹੜੇ ਆ ਕੇ ਉਹਨਾਂ ਦਾ ਰਾਜ ਆ ਹੁਣ ਉਹ ਪੰਜਾਬੀ ਆ ਉੱਥੇ, ਤੇ ਉੱਥੇ ਜਾ ਕੇ ਤੁਸੀਂ ਡਿਸਅਪੁਆਇੰਟ ਹੁੰਦੇ ਆ ਤੇ ਫਿਰ ਤੁਸੀਂ, ਪਰ ਤੁਸੀਂ ਇਸ ਇੱਕ ਕਸ਼ਮਕਸ਼ ਚ ਹੁੰਦੇ ਆ ਭੀ ਕੀ ਕਰੀਏ। ਫਿਰ ਉਸ ਜਿਹੜੇ ਮੂਵੀ ਦਾ ਐਂਡਿੰਗ ਬੜੀ ਵਧੀਆ ਲੱਗੀ ਕਿ ਬਿਲਕੁਲ ਜੇ ਅਸੀਂ ਸਾਰੇ ਰਲ ਕੇ ਆਪਣੇ ਆਪਣੇ ਪਿੰਡ ਨੂੰ ਸੰਭਾਲ ਲਈਏ ਤੇ ਸਾਡਾ ਪੰਜਾਬ ਫਿਰ ਤੋਂ ਜਿਉਂਦਾ ਜਾਗਦਾ ਹੋ ਉੱਠਣਾ, ਫਿਰ ਤੋਂ ਹਰਿਆ ਭਰਿਆ ਹੋ ਉੱਠਣਾ। ਸੋ ਉਸੇ ਕੋਸ਼ਿਸ਼ ਦੇ ਵਿੱਚ ਲੱਗੇ ਰਿਹਾ ਕਰੀਏ। ਇਹ ਕੋਸ਼ਿਸ਼ ਹੀ ਹੈ ਜੀ, ਚਾਹੇ ਹਰਮਨ ਰੇਡੀਓ ਕਹੀਏ ਜਾਂ ਇਹ ਕੋਸ਼ਿਸ਼ਾਂ ਜੋ ਅਸੀਂ ਆਪਣੇ ਪਿੰਡਾਂ ਲਈ ਕਰਦੇ ਹਾਂ ਜਾਂ ਇੱਥੇ ਦੀਆਂ ਕੋਈ ਵੀ ਕੋਸ਼ਿਸ਼ਾਂ, ਚਾਹੇ ਕਿਸੇ ਨੂੰ ਗਿੱਧਾ ਭੰਗੜਾ ਸਿਖਾਉਣਾ, ਕਿਸੇ ਨੂੰ ਪੰਜਾਬੀ ਸਿਖਾਉਣੀ, ਜਾਂ ਕਿਸੇ ਦੀ ਛੋਟੀ ਮੋਟੀ ਮਾਲੀ ਇਮਦਾਦ ਕਰ ਦੇਣੀ ਆਪਣੇ ਪਿੱਛੇ ਪਿੰਡ ਵਿੱਚ, ਇਹ ਸਾਰਾ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਲੱਗਦੀਆਂ ਦੇਖਣ ਨੂੰ, ਪਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਜਿਹੜੇ ਸੁਪਨੇ ਆ ਉਹ ਪੂਰੇ ਹੁੰਦੇ ਆ। ਔਰ ਕੁਝ ਸੁਪਨੇ ਇਹੋ ਜਿਹੇ ਹੁੰਦੇ ਅਸੀਂ ਇਕੱਲੇ ਪੂਰੇ ਨਹੀਂ ਕਰ ਸਕਦੇ, ਪਰ ਉਹਨਾਂ ਦੀ ਸ਼ੁਰੂਆਤ ਇਕੱਲੇ ਅਸੀਂ ਜ਼ਰੂਰ ਕਰ ਸਕਦੇ ਆ, ਸ਼ੁਰੂਆਤ ਕਰਨੀ ਜ਼ਰੂਰੀ ਹੁੰਦੀ ਹੈ, ਬਸ ਫਿਰ ਕਾਫਲਾ ਆਪਣੇ ਆਪ ਬਣ ਜਾਂਦਾ। ਸੋ ਵਰਿੰਦਰ ਚੀਮਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਹੈ? ਮਲਡੂਰੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਬਿਲਕੁਲ ਔਰ ਚਲੋ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਭਾਵੁਕ ਹੋ ਜਾਂਦੀ ਹਾਂ ਜਦੋਂ ਵੀ ਕਿਤੇ ਪੰਜਾਬ ਵਾਂਗ ਯਾਦਾਂ ਚ ਮੁੜ ਜਾਂਦੀ ਹਾਂ। ਪਰ ਇਹ ਭਾਵਨਾਵਾਂ ਦਾ ਵੇਗ ਹੋਣਾ ਵੀ ਬੜਾ ਜ਼ਰੂਰੀ ਹੈ। ਇਹ ਇਮੋਸ਼ਨਸ ਹੀ ਹੁੰਦੇ ਆ, ਭਾਵਨਾਵਾਂ ਹੀ ਹੁੰਦੀਆਂ ਜਿਹੜੀਆਂ ਤੁਹਾਨੂੰ ਤੁਹਾਡਿਆਂ ਦੇ ਨਾਲ ਜੋੜ ਕੇ ਰੱਖਦੀਆਂ। ਉਹ ਤੁਹਾਡੇ ਆਪਣੇ ਰਿਸ਼ਤੇ ਹੋਣ, ਤੁਹਾਡੀ ਆਪਣੀ ਮਿੱਟੀ ਹੋਵੇ, ਤੁਹਾਡਾ ਆਪਣਾ ਦੇਸ਼ ਹੋਵੇ। ਦੇਸ਼ ਤਾਂ ਸਾਡਾ ਹੁਣ ਮੈਨੂੰ ਲੱਗਦਾ ਹੁੰਦਾ, ਕਈ ਵਾਰੀ ਇਹ ਵੀ ਬੜੀ ਕਨਫਿਊਜ਼ਨ ਲੱਗਦੀ ਹੁੰਦੀ ਹੈ ਕਿ ਦੇਸ਼ ਆਪਣਾ ਹੈ ਕਿਹੜਾ। ਜੇ ਗੱਲ ਕਰੀਏ ਜਿਸ ਦੇਸ਼ ਚ ਬੈਠੇ ਆ, ਜਿਸ ਮੁਲਕ ਚ ਬੈਠੇ ਆ, ਇਹਦੇ ਨਾਲ ਵੀ ਪਿਆਰ ਹੈ, ਬਹੁਤ ਕੁਝ ਦਿੱਤਾ ਇਹਨੇ। ਅੱਜ ਔਖੇ ਸਮੇਂ ਦੇ ਵਿਚ ਵੀ ਸਰਕਾਰਾਂ ਨਾਲ ਖੜੀਆਂ ਹੋਈਆਂ, ਹੱਥ ਫੜ ਕੇ ਖੜੀਆਂ ਹੋਈਆਂ। ਸੋ ਬਹੁਤ ਕੁਝ ਮਿਲਿਆ ਇਸ ਦੇਸ਼ ਤੋਂ ਵੀ, ਤੇ ਉਸ ਦੇਸ਼ ਨੂੰ ਆਪਣਾ ਕਹੀਏ ਜਿੱਥੇ ਦੇ ਲੱਗਦਾ ਕਿ ਅਸੀਂ ਹੈਗੇ ਆ, ਜਿੱਥੇ ਦੇ ਦੇਸ਼ ਤੋਂ ਸਾਡੇ ਇਹ ਨੈਣ ਨਕਸ਼, ਸਾਡਾ ਰੰਗ ਬਣਿਆ ਹੋਇਆ ਸਾਡੀ ਚਮੜੀ ਦਾ, ਜਿਸ ਦੇਸ਼ ਦੇ ਵਿਚ ਆਪਣਾ ਬਚਪਨ ਕੱਟਿਆ ਹੋਇਆ, ਜਿਸ ਦੇਸ਼ ਦੇ ਵਿਚ ਆਪਣੀ ਹੋਸ਼ ਸੰਭਾਲੀ ਹੋਈ ਆ, ਜਿਸ ਦੇਸ਼ ਦੀਆਂ ਯਾਦਾਂ ਤੁੰਨ ਤੁੰਨ ਕੇ ਭਰੀਆਂ ਹੋਈਆਂ ਸਾਡੇ ਅੰਦਰ, ਹੈ ਨਾ। ਸੋ ਕਦੀ ਕਦੀ ਅਫਸੋਸ ਹੁੰਦਾ ਵੀ ਕਿਸ ਦੇਸ਼ ਨੂੰ ਆਪਣਾ ਕਹੀਏ, ਪਰ ਕਦੀ ਕਦੀ ਵਧੀਆ ਵੀ ਲੱਗਦਾ ਹੈ। ਗੱਲ ਇਹ ਹੈ ਕਿ ਉਸ ਚੀਜ਼ ਤੋਂ ਵੀ ਚੰਗੀ ਚੀਜ਼ ਦੇਖੀਏ ਕਿ ਦੋਨੇ ਦੇਸ਼ ਹੀ ਆਪਣੇ ਲੱਗਦੇ ਆ, ਇਹ ਵੀ ਆਪਣਾ ਹੈ ਤੇ ਉਹ ਵੀ ਆਪਣਾ ਹੈ, ਉਸ ਦੇਸ਼ ਜਿਹਦੇ ਨਾਲ ਸਾਡੀਆਂ ਯਾਦਾਂ ਗੁੜੁੱਚ ਹੋਈਆਂ ਪਈਆਂ, ਤੇ ਇਹ ਦੇਸ਼ ਜਿੱਥੇ ਅਸੀਂ ਆਪਣਾ ਕਰਮ ਕਰਦੇ ਆ, ਆਪਣੇ ਘਰ ਪਰਿਵਾਰ ਪਾਲਦੇ ਪਏ ਆ। ਸੋ ਬਹੁਤ ਵਧੀਆ, ਦੋਨੇ ਦੇਸ਼ਾਂ ਦੇ ਨਾਲ ਸਾਂਝ ਬਣਾ ਕੇ ਰੱਖੀਏ, ਕੁਛ ਉਥੋਂ ਦੀ ਮਿੱਟੀ, ਕੁਛ ਉਥੋਂ ਦਾ ਵਿਰਸਾ ਚੁੱਕ ਕੇ ਇੱਥੇ ਲੈ ਆਈਏ, ਤੇ ਕੁਛ ਜੋ ਇੱਥੇ ਖਾਂਦੇ ਕਮਾਉਂਦੇ ਆ, ਜੋ ਇੱਥੇ ਸੌਖੇ ਆ, ਉਹਦਾ ਕੁਝ ਹਿੱਸਾ ਪਿੱਛੇ ਭੇਜ ਦਈਏ, ਤਾਂ ਕਿ ਸਾਂਝ ਜਿਹੜੀ ਬਣੀ ਰਹੇ। ਇਹ ਸਾਂਝ ਹੋਣੀ ਬੜੀ ਜ਼ਰੂਰੀ ਹੈ ਜੀ। ਸੋ ਸਾਂਝ ਤੁਸੀਂ ਵੀ ਬਣਾ ਕੇ ਰੱਖਿਆ ਕਰੋ ਪ੍ਰੋਗਰਾਮ ਦੇ ਵਿਚ। ਹਾਂਜੀ, ਸੁੱਖ ਸੁਨੇਹੇ ਭੇਜ ਕੇ ਸਾਂਝ ਤਾਂ ਬਣਦੀ ਆ, ਸੁਣਦੇ ਰਹਿਣ ਨਾਲ ਨੀ ਬਣਦੀ। ਚਲੋ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ, ਇੱਕ ਗੀਤ ਸੁਣਦੇ ਆ ਜੀ, ਗੀਤ ਤੋਂ ਬਾਅਦ ਫੇਰ ਕੁਝ ਹੋਰ ਗੱਲਾਂ ਬਾਤਾਂ। ਬਸ ਥੋੜਾ ਟਾਈਮ ਆ ਸਾਡੇ ਕੋਲ, ਪਰ ਫੇਰ ਵੀ ਜਿੰਨੀਆਂ ਗੱਲਾਂ ਬਾਤਾਂ ਕਰ ਲਈਏ ਓਨੀਆਂ ਹੀ ਥੋੜੀਆਂ ਮਿਲਦੀਆਂ ਤੁਹਾਨੂੰ ਇਸ ਗੀਤ ਤੋਂ ਬਾਅਦ।
ਇਸ਼ਕ ਪਿਆਰ ਦਾ ਹੋ ਰੋਗ ਬੁਰਾ, ਨਿਤ ਰੋਜ਼ ਹੱਡਾਂ ਨੂੰ ਖਾਵੇ, ਯਾ ਅੱਲਾਹ ਹੋ ਮੈਨੂੰ ਮਾਰਿਆ ਜਾਵੇ।
ਸਾਥੀ ਵੇ ਕੀ ਗੱਲ ਤੂੰ ਮੈਨੂੰ ਆਖੀ ਵੇ ਮੇਰਾ
ਜੀ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ ਘੜਿਆ ਪਾਰ ਲੰਘਾ ਦੇਵੇ ਬਹੁਤ ਸੋਹਣਾ ਗੀਤ ਔਰ ਪ੍ਰੋਗਰਾਮ ਲਹਿਰਾਂ ਜੋ ਬਸ ਹੁਣ ਕੁਝ ਚੰਦ ਕੁ ਮਿੰਟ ਹੋਰ ਆ ਸਾਡੇ ਕੋਲ ਸੋ ਪ੍ਰੋਗਰਾਮ ਦੇ ਵਿਚ ਗੁਰੂ ਸ਼ਰਨ ਕੰਦੋਲਾ ਹੁਣਾਂ ਨੇ ਆਪਣੀ ਸਾਂਝ ਬਣਾਈ ਆ ਮੈਸੇਜ ਕਰਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਟੂ ਹਰਮਨ ਟੀਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਆਈ ਡੋਂਟ ਹੈਵ ਐਵਰੀਥਿੰਗ ਬਟ ਆਈ ਹੈਵ ਇਨਫ ਟੂ ਡੂ ਐਨੀਥਿੰਗ ਐਂਡ ਐਵਰੀਥਿੰਗ ਵਾਹ ਜੀ ਵਾਹ ਕਹਿੰਦੇ ਵੈਨ ਐਵਰ ਆਈ ਗੈਟ ਸਪੇਅਰ ਟਾਈਮ ਆਈ ਐਮ ਇਨ ਮਾਈ ਗਾਰਡਨ ਸੋ as you do I love to be in garden whole day as usual program is going very good keep it up bahut bahut shukriya kandola sahab bilkul garden de vich ta paave mainu vi sara din langa do aur jadon main bunny jaan da naam le lewa na sade sare ghar de da ho jande nahi sab nu pata hunda ve bas hun mamma ne guach jana ja ke bunny de oh garden section de vich so bilkul baki apni apni hobby hundi hai ji baki main garden de vich vi sara din kad sakdi ha main ga vi sakdi ha sara din gallan ta mitto jinniyan marzi karwa lo hana 2 ghante ta hun thode lagde hunde ha mainu so mere naal gallan baatan maran layi kabir bathinde to ohna ne mainu join kita so ohna nu ਸਤਿ ਸ਼੍ਰੀ ਅਕਾਲ ਬੁਲਾਉਣੀ ਆ ਮੈਂ ਤੇ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿਚ ਸਤਿ ਸ਼੍ਰੀ ਅਕਾਲ ਕਬੀਰ
ਜੀ ਮੈਮ ਸਤਿ ਸ਼੍ਰੀ ਅਕਾਲ ਜੀ ਗੁਡ ਮਾਰਨਿੰਗ ਮੈਮ ਕੀ ਹਾਲ ਚਾਲ ਆ
ਬਿਲਕੁਲ ਬਹੁਤ ਵਧੀਆ ਔਰ ਕਬੀਰ ਮੈਨੂੰ ਖੁਸ਼ੀ ਹੋ ਰਹੀ ਆ ਆਪਣੇ ਸਾਰੇ ਲਿਸਨਰਸ ਨੂੰ ਇਹ ਦੱਸਦੇ ਹੋਏ ਕਿ ਕਬੀਰ ਸਾਡੇ ਹਰਮਨ ਟੀਮ ਦਾ ਸਾਡੇ ਹਰਮਨ ਪਰਿਵਾਰ ਦਾ ਹਿੱਸਾ ਬਣ ਚੁੱਕੇ ਆ ਔਰ ਹੋਣਗੇ ਹੁਣ ਤੋਂ ਔਰ ਤੁਸੀਂ ਇਹਨਾਂ ਨੂੰ ਬਿਲਕੁਲ ਪ੍ਰੋਗਰਾਮ ਤੋਂ ਲਹਿਰਾਂ ਤੋਂ ਬਾਅਦ ਬਿਲਕੁਲ ਇਹਨਾਂ ਨੂੰ ਸੁਣ ਸਕਿਆ ਕਰੋਗੇ ਇਹਨਾਂ ਦੀਆਂ ਗੱਲਾਂ ਇਹਨਾਂ ਦੇ ਵਿਚਾਰ ਸੋ ਬਹੁਤ ਬਹੁਤ ਸਵਾਗਤ ਹੈ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਡਾ ਕਬੀਰ ਇਸ ਹਰਮਨ ਟੀਮ ਦੇ ਵਿਚ ਇਸ ਹਰਮਨ ਪਰਿਵਾਰ ਦੇ ਵਿਚ
ਜੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਕਿ ਮੈਂ ਕਿਸੇ ਪਰਿਵਾਰ ਦਾ ਹਿੱਸਾ ਬਣਿਆ ਨਹੀਂ ਤਾਂ ਅਕਸਰ ਅਸੀਂ ਅੰਗਰੇਜ਼ੀ ਸ਼ਬਦਾਂ ਨੂੰ ਸੁਣਦੇ ਹਾਂ ਤੇ ਅੰਗਰੇਜ਼ੀ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਦਫ਼ਤਰੀ ਭਾਸ਼ਾ ਦੀ ਗੱਲ ਕਰੀਏ ਨਾ ਉਦੋਂ ਕਹਿੰਦੇ ਜੀ ਸਾਡੀ ਟੀਮ ਦਾ ਹਿੱਸਾ ਜਦੋਂ ਤੁਸੀਂ ਟੀਮ ਦਾ ਨਾਮ ਲੈਂਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਤੁਸੀਂ ਕਾਰਪੋਰੇਟ ਵਰਲਡ ਚ ਆ ਕੇ ਤੁਹਾਡੇ ਮੋਢਿਆਂ ਤੇ ਕੋਈ ਜ਼ਿੰਮੇਵਾਰੀ
ਟੇਕੀ
ਜਦੋਂ ਤੁਹਾਨੂੰ ਕੋਈ ਇਹ ਕਹਿੰਦਾ ਨਾ ਜਦੋਂ ਤੁਹਾਨੂੰ ਕੋਈ ਇਹ ਕਹਿੰਦਾ ਨਾ ਕਿ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਤਾਂ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਮਾਪਿਆਂ ਚ ਆਪਣੇ ਭੈਣਾਂ ਭਰਾਵਾਂ ਦੇ ਵਿਚ ਆ ਗਏ ਤਾਂ ਭੈਣਾਂ ਭਰਾਵਾਂ ਦੇ ਵਿਚ ਕਦੇ ਕੋਈ ਬੋਝ ਨਹੀਂ ਹੁੰਦਾ ਉੱਥੇ ਬੋਝ ਵੰਡ ਲਿਆ ਜਾਂਦਾ ਠੀਕ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਭੈਣਾਂ ਭਰਾਵਾਂ ਦੀ ਤਰ੍ਹਾਂ ਹੀ ਪਿਆਰ ਕਰੋਗੇ ਉਮੀਦ ਹੈ ਔਰ ਖਾਸ ਕਰ ਜਿਹੜੀ ਤੁਸੀਂ ਗੱਲਾਂ ਦੀ ਗੱਲ ਕਰ ਰਹੇ ਸੀ ਨਾ ਯਾਦਾਂ ਦੀ ਤਾਂ ਯਾਦਾਂ ਹਰ ਇਨਸਾਨ ਦੇ ਜਿਉਣ ਦਾ ਕਾਰਨ ਹੁੰਦੀਆਂ ਹਰ ਇਨਸਾਨ ਦੇ ਅੱਗੇ ਵਧਣ ਦਾ ਕਾਰਨ ਹੁੰਦੀਆਂ ਔਰ ਸਭ ਤੋਂ ਵੱਡਾ ਕਾਰਨ ਹੈ ਯਾਦਾਂ ਹੀ ਇੱਕ ਅਜਿਹੀਆਂ ਚੀਜ਼ਾਂ ਨੇ ਅਜਿਹੀਆਂ ਬੰਦੇ ਦੇ ਕੋਲੇ ਇੱਕ ਵਿਰਾਸਤ ਹੈ ਯਾਦਾਂ ਜਿਸ ਦੇ ਸਿਰ ਤੇ ਇਨਸਾਨ ਆਪਣੀ ਜੰਗ ਜਿੱਤ ਲੈਂਦਾ ਤੇ ਜਿੱਥੇ ਤੁਸੀਂ ਬੈਠੇ ਹੋ ਇਸ ਸਮੇਂ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਤੁਹਾਨੂੰ ਮੇਰੇ ਖਿਆਲ ਦੇ ਵਿਚ ਤੁਹਾਡੀਆਂ ਜਿਹੜੀਆਂ ਸੋਚ ਹੈ ਜਾਂ ਜਿਹੜੇ ਤੁਹਾਡੇ ਕੰਮ ਕਰਨ ਦੇ ਤਰੀਕੇ ਨੇ ਨਾ ਉਹਨਾਂ ਨੂੰ ਸੁਰਜੀਤ ਕਰਦੀਆਂ ਨੇ ਯਾਦਾਂ ਜੇ ਤੁਹਾਡੇ ਕੋਲ ਯਾਦਾਂ ਨਹੀਂ ਹੋਣਗੀਆਂ ਨਾ ਮੇਰੇ ਖਿਆਲ ਦੇ ਵਿਚ ਤੁਸੀਂ ਤੁਹਾਡੇ ਕੋਲ ਕੋਈ ਪ੍ਰੋਪਰਟੀ ਨਹੀਂ ਹੈਗੀ ਕੋਈ ਪ੍ਰੋਪਰਟੀ ਨਹੀਂ ਤੁਹਾਡੇ ਕੋਲ
ਨਾ ਬਿਲਕੁਲ ਬਿਲਕੁਲ ਠੀਕ ਆ ਕਬੀਰ ਔਰ ਇਹ ਸੱਚੀ ਗੱਲ ਦੱਸਾਂ ਕਿ ਜਦੋਂ ਪੰਜਾਬ ਚ ਹੁੰਦੇ ਉਦੋਂ ਵੀ ਚਲੋ ਅਸੀਂ ਪੰਜਾਬੀ ਹੁੰਦੇ ਆ ਜਾਂ ਮਾਣ ਹੁੰਦਾ ਇਸ ਗੱਲ ਦਾ ਬੜੇ ਇੱਕ ਪੈਟਰੀਓਟਿਜ਼ਮ ਦੀ ਜਿਹੜੀ ਭਾਵਨਾ ਹੁੰਦੀ ਉਹ ਬਚਪਨ ਤੋਂ ਹੀ ਸਾਡੇ ਅੰਦਰ ਸੀਗੀ ਸਕੂਲਾਂ ਕਾਲਜਾਂ ਦੇ ਵਿਚ ਜਦੋਂ ਵੀ ਕਿਤੇ 15 ਅਗਸਤ ਜਾਂ 26 ਜਨਵਰੀ ਹੁੰਦੀ ਸੀ ਤੇ ਬੜੀ ਸਾਡੇ ਚੋਂ ਇੱਕ ਇਮੋਸ਼ਨ ਜਿਹੜਾ ਆਪਣੇ ਆਪ ਆ ਜਾਂਦਾ ਹੁੰਦਾ ਸੀ ਪੈਟਰੀਓਟਿਜ਼ਮ ਦਾ ਦੇਸ਼ ਭਗਤੀ ਦਾ ਹਨਾ ਪਰ ਉਸ ਦੇਸ਼ ਨੂੰ ਜਦੋਂ ਛੱਡਿਆ ਥੋੜਾ ਔਖਾ ਵੀ ਲੱਗਾ, ਪਰ ਅੱਖਾਂ ਚ ਬਹੁਤ ਸਾਰੇ ਸੁਪਨੇ ਲੈ ਕੇ ਉਹ ਦੇਸ਼ ਨੂੰ ਛੱਡ ਕੇ ਇੱਥੇ ਬਾਹਰ ਆ ਗਏ ਆ। ਪਰ ਹੁਣ ਬਾਹਰ ਜਦੋਂ ਆ ਗਏ ਆ ਤੇ ਫੇਰ ਪਤਾ ਲੱਗਦਾ ਵੀ ਆਪਣੇ ਦੇਸ਼ ਦਾ ਕੀ ਮੁੱਲ ਆ, ਕੀ ਅਹਿਮੀਅਤ ਆ ਉਸ ਦੇਸ਼ ਦੀ। ਔਰ ਸੁਣੀ ਦੀਆਂ ਹੁੰਦੀਆਂ ਸੀ ਇਹ ਗੱਲਾਂ, ਪਰ ਇਹ ਨੌ ਮਾਸ ਦੇ ਰਿਸ਼ਤੇ ਹੁੰਦੇ ਆ ਬਿਲਕੁਲ, ਜਿਹੜਾ ਸਾਡਾ ਆਪਣੇ ਮਿੱਟੀ ਦੇ ਨਾਲ ਆਪਣੇ ਦੇਸ਼ ਦੇ ਨਾਲ ਹੁੰਦਾ। ਸੋ ਅੱਜ ਇੱਥੇ ਬੈਠੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਉਹ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਆ। ਸੋ ਬੜਾ ਵਧੀਆ ਲੱਗਾ ਕਬੀਰ ਤੁਸੀਂ ਸਾਡੇ ਨਾਲ। ਜੀ
ਜੀ, ਤੁਸੀਂ ਇੱਕ ਸ਼ਬਦ ਵਰਤਿਆ ਹੋਣੀ ਪੈਟਰਾਰਕੀ, ਇੱਕ ਇਹਦੇ ਨਾਲ ਜੁੜਦਾ ਸ਼ਬਦ ਹੈ ਮੈਟਰਾਰਕੀ, ਹਨਾ। ਮੈਟਰਾਰਕੀ ਮਤਲਬ ਤੁਹਾਨੂੰ ਜਿਹੜੀ ਮਾਤਾ ਪੁਰਖੀ ਚੀਜ਼ਾਂ ਮਿਲਦੀਆਂ ਨੇ, ਮਾਤਾ ਪੁਰਖੀ ਦੇ ਵਿੱਚ ਤੁਹਾਨੂੰ ਮਾਤ ਭਾਸ਼ਾ ਮਿਲੀ ਹੋਈ ਹੈ, ਮਾਂ ਬੋਲੀ ਪੰਜਾਬੀ।
ਬਿਲਕੁਲ,
ਜਦੋਂ ਤੱਕ ਤੁਹਾਡੇ ਕੋਲੇ ਇਹ ਹੈ ਨਾ, ਤੁਹਾਨੂੰ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਪੰਜਾਬੀ ਨਹੀਂ ਹੈਗੇ, ਤੁਹਾਨੂੰ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਇੰਡੀਅਨ ਨਹੀਂ ਹੈਗੇ। ਔਰ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਦਾ ਮੈਡਮ, ਤੁਸੀਂ ਦੁਨੀਆਂ ਦੇ ਕਿਸੇ ਮਰਜ਼ੀ ਕੋਨੇ ਤੇ ਚਲ ਜਾਓ, ਤੁਹਾਡਾ ਸਿਰਫ ਇੱਕ ਸ਼ਬਦ ਤੁਹਾਨੂੰ ਡਿਕਲੇਅਰ ਕਰ ਦੇਗਾ ਕਿ ਯੂ ਆਰ ਇੰਡੀਅਨ, ਯੂ ਆਰ ਪੰਜਾਬੀ ਐਂਡ ਯੂ ਆਰ ਏ ਡਿਫਰੈਂਟ। ਉਹ ਹੈਗਾ ਜੀ ਸਤਿ ਸ੍ਰੀ ਅਕਾਲ, ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਬੁਲਾ ਦੇ ਤੁਹਾਨੂੰ ਪਤਾ ਲੱਗ ਜਾਏ ਸਭ ਨਾਲ ਵੀ ਇਹ ਪੰਜਾਬੀ।
ਬਿਲਕੁਲ। ਅੱਛਾ ਕਬੀਰ, ਮੈਂ ਇੱਕ ਹੋਰ ਗੱਲ ਦੱਸਦੀ, ਜਦੋਂ ਅਸੀਂ ਇੱਥੇ ਆਏ ਨਾ, ਉਦੋਂ ਮੈਂ ਵੀ ਸੱਚੀ ਦੱਸਾਂ, ਮੈਂ ਇੰਨੀ ਦੇਸੀ ਨਹੀਂ ਸੀ ਜਿੰਨੀ ਦੇਸੀ ਹੁਣ ਇੱਥੇ ਆ ਕੇ ਹੋ ਗਈ ਆ। ਮੈਂ ਪੰਜਾਬ ਦੇ ਵਿੱਚ ਇੰਨੀ ਪੰਜਾਬਣ ਨਹੀਂ ਸੀਗੀ ਜਿੰਨੀ ਪੰਜਾਬਣ ਇੱਥੇ ਆ ਕੇ ਹੋਈ ਆ। ਸੋ ਜਦੋਂ ਇੱਥੇ ਆਏ ਤੇ ਸਾਰਿਆਂ ਨੇ ਕਿਸੇ ਨੇ ਇਹ ਕਹਿਣਾ ਨਾ ਵੀ ਦੇਸੀ, ਤੇ ਮੈਨੂੰ ਅਜੀਬ ਲੱਗਣਾ ਵੀ ਇਹ ਕਿਉਂ ਯੂਜ਼ ਕਰਦੇ ਪਏ ਆ ਵਰਡ ਵੀ ਦੇਸੀ, ਹੈਨਾ। ਉਸ ਵੇਲੇ ਉਹ ਦੇਸੀ ਵਰਡ ਮਾੜਾ ਲੱਗਦਾ ਸੀ, ਪਰ ਹੌਲੀ ਹੌਲੀ ਮੈਨੂੰ ਉਸ ਸ਼ਬਦ ਦੇ ਵਿੱਚ ਪ੍ਰਾਊਡ ਫੀਲ ਹੋਣ ਲੱਗ ਗਿਆ, ਮਾਣ ਮਹਿਸੂਸ ਹੋਣ ਲੱਗ ਗਿਆ ਮੈਨੂੰ। ਮੈਂ ਇਸ ਚੀਜ਼ ਨੂੰ ਏਦਾਂ ਨਹੀਂ ਵੀ ਦੇਸੀ ਦਾ ਮਤਲਬ ਹੁੰਦਾ ਖਾਲਿਸ, ਪਿਓਰ। ਸੋ ਇਹਦਾ ਮਤਲਬ ਅਸੀਂ ਪਿਓਰ ਆ, ਅਸੀਂ ਖਾਲਿਸ ਆ, ਜੇ ਵੀ ਅਸੀਂ ਆਪਣੇ ਆਪ ਚ ਆਰਟੀਫਿਸ਼ਲ ਨਹੀਂ ਹੋਏ, ਔਰ ਉਹ ਦੇਸੀਪਣਾ ਸਾਡੇ ਅੰਦਰ ਹੈਗਾ ਆ। ਸੋ ਇਸ ਚੀਜ਼ ਨੂੰ ਮੈਂ ਐਜ਼ ਅ ਕੰਪਲੀਮੈਂਟ ਲੈਣੀ ਹੁੰਦੀ ਆ ਹੁਣ ਜੇ ਕੋਈ ਮੈਨੂੰ ਦੇਸੀ ਕਹਿੰਦਾ ਆ ਤੇ। ਜੀ
ਨਹੀਂ ਜੀ ਬਿਲਕੁਲ, ਮੈਂ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ ਕਿ ਇੱਕ ਪੰਜਾਬੀ ਮੁਟਿਆਰ, ਉਹ ਵੀ ਰੇਡੀਓ ਦੇ ਮੰਚ ਤੋਂ, ਔਰ ਇੰਨੀ ਸੋਹਣੀ ਪੰਜਾਬੀ ਬੋਲਦੀ ਹੈ, ਔਰ ਖਾਸ ਕਰਕੇ ਉਦੋਂ ਜਦੋਂ ਵਿਦੇਸ਼ ਦੀ ਧਰਤੀ ਤੇ ਬੈਠੀ ਹੈ। ਤੇ ਮੈਂ ਤਾਂ ਕਹੂੰਗਾ ਜੀ ਇਹ ਵਿਦੇਸ਼ ਪਲੱਸ ਦੇਸ਼ ਤੇ ਪਲੱਸ ਦੇਸੀ, ਹੈਨਾ। ਤਾਂ ਇੱਕ ਉਹ ਮੁਟਿਆਰ ਬਣ ਗਈ ਹੈ ਜਿਹਨੇ ਮੇਰੇ ਖਿਆਲ ਦੇ ਵਿੱਚ ਨਾਲ ਨਾਲ ਪੰਜਾਬੀ ਕਲਚਰ ਨੂੰ ਸਹਿਜ ਕੇ ਰੱਖਿਆ ਹੈ।
ਕੋਸ਼ਿਸ਼ ਕਰੀਦੀ ਆ ਬਿਲਕੁਲ ਕਬੀਰ, ਜ਼ਰੂਰ ਕੋਸ਼ਿਸ਼ ਰਹਿੰਦੀ ਆ ਕਿ ਉਹ ਚੀਜ਼ ਜੋ ਸਾਡੀਆਂ ਪਰੰਪਰਾਵਾਂ, ਜੋ ਸਾਡੇ ਤਰੀਕੇ, ਜੋ ਸਾਡਾ ਸਲੀਕਾ, ਜੋ ਸਾਡੇ ਸੰਸਕਾਰ, ਜੋ ਸਾਡਾ ਵਿਰਸਾ ਸਾਨੂੰ ਬਚਪਨ ਚ ਮਿਲਿਆ ਹੋਇਆ, ਅਸੀਂ ਕਿਤੇ ਉਹ ਪੜਿਆ ਨਹੀਂ ਹੋਇਆ ਜਾਂ ਸਾਨੂੰ ਕਿਸੇ ਨੇ ਸਿਖਾਇਆ ਨਹੀਂ ਹੋਇਆ, ਉਹ ਚੀਜ਼ਾਂ ਜੋ ਅਸੀਂ ਸਹਿਜ ਸੁਭਾਅ ਹੀ ਸਿੱਖੀਆਂ ਹੋਈਆਂ ਆ, ਅੱਜ ਅਸੀਂ ਉੱਥੇ ਖੜੇ ਆ ਕਿ ਉਹ ਚੀਜ਼ਾਂ ਸਾਨੂੰ ਬੱਚਿਆਂ ਨੂੰ ਸਿਖਾਉਣੀਆਂ ਪੈ ਰਹੀਆਂ ਆ। ਸੋ ਮੈਨੂੰ ਇਹ ਵੀ ਚੀਜ਼ ਔਖੀ ਲੱਗਦੀ ਹੁੰਦੀ ਆ ਵੀ ਅਸੀਂ ਸਾਨੂੰ ਕਿਸੇ ਨੇ ਸਿਖਾਈਆਂ ਨਹੀਂ ਇਹ ਚੀਜ਼ਾਂ, ਪਰ ਜੇ ਅੱਜ ਅਸੀਂ ਸਿਖਾ ਵੀ ਸਕੀਏ ਨਾ ਤਾਂ ਵੀ ਵੱਡੀ ਗੱਲ ਆ। ਸੋ ਖਾਸ ਕਰਕੇ ਉਦੋਂ ਜਦੋਂ ਅਸੀਂ ਪੰਜਾਬ ਛੱਡ ਕੇ ਬਾਹਰ ਆ ਜਾਂਦੇ ਹਾਂ, ਤੇ ਇੱਕ ਬੱਚਿਆਂ ਨੂੰ ਉਸ ਚੀਜ਼ ਨਾਲ ਜੋੜ ਕੇ ਰੱਖਣਾ ਬੜਾ ਜ਼ਰੂਰੀ ਆ।
ਬਿਲਕੁਲ ਬਿਲਕੁਲ, ਗਨੀਮਤ ਤਾਂ ਇਸ ਗੱਲ ਦੀ ਹੈ ਨਾ ਕਿ ਸਾਨੂੰ ਬਹੁਤੇ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਨੇ, ਖਾਸ ਕਰਕੇ ਉਹਨਾਂ ਦੀ ਉਮਰ ਜਿਨ੍ਹਾਂ ਦੀ 26 ਤੋਂ ਲੈ ਕੇ 32 ਜਾਂ 35 ਤੱਕ ਉਮਰ ਹੈ, ਉਹ ਜਿਹੜੇ ਪਹਿਲਾਂ ਸਮਿਆਂ ਦੇ ਵਿੱਚ ਪੰਜਾਬ ਤੋਂ ਆ ਚੁੱਕੇ ਨੇ, ਤਕਰੀਬਨ ਮੈਂ ਜੇ ਗੱਲ ਕਰਾਂ ਵੀ ਬਚਪਨ ਦੀ ਪੜ੍ਹਾਈ ਦੇ ਵਿੱਚ, ਲਾਈਕ ਉਹਨਾਂ ਦੇ ਯੰਗ ਏਜ ਦੇ ਵਿੱਚ ਜਦੋਂ ਉਹ ਬਾਹਰ ਸ਼ਿਫਟ ਹੋ ਚੁੱਕੇ ਨੇ, ਤਾਂ ਉਦੋਂ ਉਹਨਾਂ ਨੂੰ ਨਹੀਂ ਪਤਾ ਸਾਡਾ ਕੀ ਹੈ ਪਿੱਛੇ, ਸਾਡੇ ਕੋਲੇ ਕੀ ਹੈ, ਸਾਡੇ ਕੋਲੇ ਸਾਡੀਆਂ ਭੱਠੀਆਂ ਉਦੋਂ ਤੱਕ ਤਾਂ ਖਤਮ ਹੋ ਗਈਆਂ ਸੀ ਜਦੋਂ ਤੱਕ ਉਹਨਾਂ ਦਾ ਯੰਗ ਏਜ ਆਇਆ ਨਾ,
ਅੱਜ
ਤਕਰੀਬਨ 2 ਦਹਾਕੇ ਦੇ ਆਸ ਪਾਸ ਜੇ ਗੱਲ ਕਰੀਏ, ਹਨਾ, ਉਹਨਾਂ ਨੂੰ ਨਹੀਂ ਪਤਾ ਡੋਲ ਕੱਸੀ ਖੂਹ ਕੀ ਹੁੰਦਾ ਸੀ, ਹੈਨਾ। ਉਹਨਾਂ ਨੂੰ ਜੇ ਤੁਸੀਂ ਇਹ ਪੁੱਛ ਲਓ ਪੱਤਾ ਕੀ ਹੁੰਦਾ ਸੀ, ਉਹ ਨਹੀਂ ਦੱਸ ਸਕਣਗੇ ਵੀ ਪੱਤਾ ਕੀ ਚੀਜ਼ ਹੈ,
ਨਹੀਂ ਦੱਸ ਸਕਣਗੇ।
ਇਸ ਲਈ ਸਾਨੂੰ ਤਾਂ ਮੈਨੂੰ ਇਹ ਲੱਗਦਾ ਹੁੰਦਾ
ਡਿਕਸ਼ਨਰੀ ਬੰਦ ਹੋ ਕੇ ਰਹਿ ਜਾਣੀਆਂ ਹੁਣ।
ਜੀ ਜੀ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਦੇ ਕਦੇ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਜੇ ਕਦੇ ਉਹਨਾਂ ਨੂੰ ਲੱਗਿਆ ਵੀ ਅਸੀਂ ਪੰਜਾਬੀ ਭਾਸ਼ਾ ਜਾਂ ਪੰਜਾਬੀ ਕਲਚਰ ਦੇ ਪ੍ਰਤੀ ਥੋੜੇ ਜਿਹੇ ਜਾਗਰੂਕ ਹੋਈਏ, ਤਾਂ ਉਹਨਾਂ ਨੇ ਫਿਰ ਕਿਤਾਬਾਂ ਬਣਵਾ ਦੇਣੀਆਂ, ਸਪੈਸ਼ਲ ਗ੍ਰੰਥ ਆ ਜਾਣਗੇ ਵੀ ਆਹ ਭਾਈ ਤੁਹਾਡੇ ਕਲਚਰਲ ਗ੍ਰੰਥ ਹੈ, ਇਹਦੇ ਵਿੱਚ ਤੁਹਾਡੀਆਂ ਚੀਜ਼ਾਂ ਹੋਇਆ ਕਰਨਗੀਆਂ, ਇਹਦੇ ਵਿੱਚ ਤੁਹਾਡੇ ਬਾਪੂ ਵਿੱਚ ਹੋਇਆ ਕਰਨਗੇ, ਉਹਨਾਂ ਦੇ ਪਹਿਰਾਵੇ ਹੋਇਆ ਕਰਨਗੇ।
ਬਹੁਤ ਮੇਰੇ ਤੁਸੀਂ ਇਹ ਗੱਲ ਕਰ ਰਹੇ ਹਾਂ ਤੇ ਪਤਾ ਨਹੀਂ ਮੇਰੇ ਦਿਲ ਨੂੰ ਕੁਝ ਹੋਣ ਲੱਗ ਜਾਂਦਾ। ਜਦੋਂ ਮੈਂ ਇੰਡੀਆ ਵੀ ਜਾਂਦੀ ਹਾਂ ਨਾ, ਤੇ ਉੱਥੇ ਜਾ ਕੇ ਉਹ ਜਿਹੜੇ ਮਿਊਜ਼ੀਅਮ ਬਣੇ ਹੋਏ ਆ ਜਾਂ ਜਿੱਥੇ ਉਹ ਹਵੇਲੀ ਹੋ ਗਈ ਆ, ਮੇਰਾ ਪਿੰਡ ਅੰਮ੍ਰਿਤਸਰ ਦੇ ਲਾਗੇ, ਉੱਥੇ ਜਦੋਂ ਮੈਂ ਉਹਨਾਂ ਬੁੱਤਾਂ ਵੱਲ ਦੇਖਦੀ ਹਾਂ ਨਾ, ਤੇ ਮੇਰਾ ਦਿਲ ਹਿੱਲ ਜਾਂਦਾ ਆ ਭਾਈ। ਮੈਨੂੰ ਏਦਾਂ ਲੱਗਦਾ ਹੁੰਦਾ ਵੀ ਇਹ ਚੱਲਦੀ ਫਿਰਦੀ ਦੁਨੀਆ ਬੁੱਤ ਕਦੋਂ ਤੋਂ ਬਣ ਗਈ। ਉਹ ਪੰਜਾਬੀ ਵਿਰਸਾ ਜਿਹੜਾ ਸਾਡਾ ਸੀ, ਉਹ ਸਾਰਾ ਕੁਝ ਉਹ ਬੁੱਤ ਹੋ ਕੇ ਰਹਿ ਗਿਆ। ਉਹ ਚਲਦੀਆਂ ਜਾਨਾਂ ਦੇ ਨਾਲ ਨਹੀਂ ਚਲਦੀ, ਜਿਹੜੀਆਂ ਜਾਨਾਂ ਉੱਥੇ ਜੋ ਅਸੀਂ ਐਕਚੁਅਲ ਚ ਪੰਜਾਬੀ ਆ ਜਿਨ੍ਹਾਂ ਚ ਜਾਨ ਹੈਗੀ ਆ ਅਜੇ ਤੱਕ, ਉਹ ਅਸੀਂ ਸਾਰੇ ਦੂਸਰਿਆਂ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਆ ਉਹਨਾਂ ਨੂੰ ਫੋਲੋ ਕਰੀ ਜਾਂਦੇ, ਚਾਹੇ ਉਹ ਵੈਸਟਰਨ ਕਲਚਰ ਹੋ ਗਿਆ ਜਾਂ ਹੋਰ ਹੋ ਗਏ, ਠੀਕ ਆ ਉਹਨਾਂ ਨੂੰ ਫੋਲੋ ਕਰੋ, ਪਰ ਆਪਣਿਆਂ ਨੂੰ ਸਿਰਫ ਬੁੱਤ ਬਣਾ ਕੇ ਨਾ ਛੱਡੋ, ਉਹਨਾਂ ਨੂੰ ਵੀ ਜਿਉਂਦੇ ਰੱਖੋ, ਉਹਨਾਂ ਨਾਲ ਵੀ ਸਾਂਝ ਪਾ ਕੇ ਰੱਖੋ, ਉਹ ਲੋਕ ਗੀਤ ਜੋ ਚੱਲਦੇ ਆਏ ਆ ਉਹਨਾਂ ਨੂੰ ਮਰਨ ਨਾ ਦਿਓ, ਉਹਨਾਂ ਨੂੰ ਗੁਣਗੁਣਾਉਂਦੇ ਰਹੋ। ਬੇਸ਼ੱਕ ਤੁਸੀਂ ਹੋਰ ਜਿੰਨੀਆਂ ਮਰਜ਼ੀ ਭਾਸ਼ਾਵਾਂ ਦੇ ਗੀਤ ਸੁਣਦੇ ਕਰਦੇ ਆ, ਸੋ ਬੇਸ਼ੱਕ ਹੋਰ ਬਥੇਰੇ ਨਾਚ ਸਿੱਖ ਲਿਆ, ਪਰ ਆਪਣਾ ਗਿੱਧਾ ਭੰਗੜਾ ਵੀ ਹੈਗਾ ਆ, ਸੋ ਆਪਣਾ ਧਰਮ ਤੇ ਆਪਣਾ ਵਿਰਸਾ ਉਹਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਸੋ ਕਬੀਰ ਛੱਡੋ ਪਰਾਂ, ਮੈਂ ਬਹੁਤ ਇਮੋਸ਼ਨਲ ਹੋ ਜਾਂਦੀ ਹੁੰਦੀ ਆ ਜਦੋਂ ਵੀ ਇਹੋ ਜਿਹੀ ਕੋਈ ਗੱਲ ਚੱਲਦੀ ਆ ਨਾ, ਮੈਂ ਤੇ ਕਈ ਵਾਰੀ ਰੇਡੀਓ ਤੇ ਰੋ ਪੈਂਦੀ ਹੁੰਦੀ ਆ।
ਨਹੀਂ ਨਹੀਂ, ਮੈਂ ਤਾਂ ਤੁਹਾਨੂੰ ਇੱਕ ਗੱਲ ਹੋਰ ਵੀ ਜ਼ਰੂਰ ਕਹੂੰਗਾ ਸੁਖਪ੍ਰੀਤ ਜੀ, ਕਿ ਮਤਲਬ ਕਿਸੇ ਸ਼ਾਇਰ ਨੇ ਕਿਸੇ ਰਾਈਟਰ ਨੇ ਇਹ ਗੱਲਾਂ ਖੂਬ ਕਹੀਆਂ ਨੇ ਵੀ ਜੇ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਉਹਨੂੰ ਕਹਿ ਦੇ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ, ਤੇ ਜੇ ਕਿਸੇ ਨੂੰ ਦਵਾ ਦੇਣੀ ਤਾਂ ਉਹਨੂੰ ਇਹ ਕਹਿ ਦੋ ਕਿ ਜਾ ਤੈਨੂੰ ਮਾਂ ਬੋਲੀ ਦੀ ਉਮਰ ਲੱਗ ਜੇ।
ਬਿਲਕੁਲ,
ਸੋ ਮੈਂ ਇਹੀ ਦੁਆ ਕਰਦਾ ਕਿ ਸੁਖਪ੍ਰੀਤ ਨੂੰ ਮਾਂ ਬੋਲੀ ਦੀ ਉਮਰ ਲੱਗ ਜੇ, ਮਾਂ ਬੋਲੀ ਜਿੰਨੀ ਲੰਬੀ ਉਮਰ ਹੋਵੇ ਸੁਖਪ੍ਰੀਤ ਦੀ, ਤੇ ਉਹ ਹਮੇਸ਼ਾ ਆਪਣੇ ਕਲਚਰ ਆਪਣੇ ਪੰਜਾਬ ਨਾਲ ਜੁੜੀ ਰਹੇ।
ਬਹੁਤ ਬਹੁਤ ਸ਼ੁਕਰੀਆ ਕਬੀਰ, ਮੈਂ ਆਪਣੀ ਉਮਰ ਦੀ ਗੱਲ ਨਹੀਂ ਕਰਦੀ ਪਰ ਮੈਂ ਆਪਣੀ ਸੋਚ ਦੀ ਜ਼ਰੂਰ ਇਹ ਗੱਲ ਕਹੂੰਗੀ ਭਈ ਬਿਲਕੁਲ ਉਸ ਸੋਚ ਦੀ ਉਮਰ ਏਡੀ ਲੰਬੀ ਹੋ ਜਾਵੇ ਕਿ ਮੇਰੇ ਤੋਂ ਬਾਅਦ ਇਹ ਚੀਜ਼ਾਂ ਕਰਨ ਵਾਲਾ ਇਹ ਚੀਜ਼ਾਂ ਦੁਹਰਾਉਣ ਵਾਲੇ ਹਮੇਸ਼ਾ ਮੇਰੇ ਤੋਂ ਵੀ ਕਿਤੇ ਚੌਗਣੇ ਹੋਣ। ਸੋ ਸਾਰੇ ਰਲ ਮਿਲ ਕੇ ਕਰੀਏ ਤੇ ਗੱਲ ਬਣਦੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਵਧੀਆ ਲੱਗਾ, ਸ਼ੁਰੂ ਵੀ ਕੀਤਾ ਔਰ ਤੁਹਾਡੇ ਨਾਲ ਖਤਮ ਕਰ ਰਹੀ ਹਾਂ ਪ੍ਰੋਗਰਾਮ, ਮੈਨੂੰ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਕਬੀਰ, ਔਰ ਸੱਚੀ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਕੇ ਕੁਝ ਕੁ ਵਿਚਾਰ ਸਾਂਝੇ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਔਰ ਲੱਗ ਰਿਹਾ ਕਿ ਬਿਲਕੁਲ ਹੁਣ ਪਰਿਵਾਰ ਦੇ ਵਿਚ ਇਕ ਜਿਹੜਾ ਹੋਰ ਜੀ ਆਇਆ ਇਹਦੇ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲੇਗਾ, ਔਰ ਇਕ ਤੁਹਾਨੂੰ ਇਹ ਸ਼ਿਓਰਿਟੀ ਜ਼ਰੂਰ ਦੇ ਕੇ ਜਾਂਦੀ ਆ, ਇਹ ਪੱਕੀ ਗੱਲ ਹੈ ਭਈ ਤੁਹਾਨੂੰ ਪਿਆਰ ਇੱਥੇ ਜ਼ਰੂਰ ਮਿਲੂਗਾ, ਬਹੁਤ ਸਾਰਾ ਪਿਆਰ, ਔਰ ਬਿਲਕੁਲ ਇਕ ਪਰਿਵਾਰ ਵਰਗਾ ਪਿਆਰ ਮੈਨੂੰ ਅੱਜ ਤੱਕ ਕਦੀ ਨਹੀਂ ਲੱਗਾ, 5-6 ਸਾਲ ਹੋ ਗਏ ਕਦੀ ਲੱਗਾ ਹੀ ਨਹੀਂ ਭਈ ਮੈਂ ਰੇਡੀਓ ਤੇ ਗੱਲ ਕਰਦੀ ਪਈ ਆ, ਔਰ ਨਾ ਹੀ ਕਦੀ ਉਸ ਫੀਲਿੰਗ ਨਾਲ ਕੀਤੀ ਆ, ਹਮੇਸ਼ਾ ਏਦਾਂ ਹੀ ਲੱਗਦਾ ਹੁੰਦਾ ਕਿ ਆਪ ਪਰਿਵਾਰ ਚ ਬੈਠੀ ਬਸ ਗੱਲਾਂ ਬਾਤਾਂ ਮਾਰ ਰਹੀ ਆ, ਔਰ ਸਾਰੇ ਹਫਤੇ ਫਿਰ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੁੰਦੀ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪਰਿਵਾਰ ਦੇ ਵਿਚ ਆਉਣ ਲਈ, ਔਰ ਉਮੀਦ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਡੇ ਤੋਂ, ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਤੇ ਸ਼ੁਭ ਕਾਮਨਾਵਾਂ ਤੁਹਾਨੂੰ, ਔਰ ਅੱਜ ਦੇ ਪ੍ਰੋਗਰਾਮ ਦੇ ਲਈ ਮੈਨੂੰ ਇਜਾਜ਼ਤ। ਜੀ, ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਆ ਜੀ, ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੀ ਲਹਿਰਾਂ ਦੇ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਦੇ ਨਾਲ, ਕੁਝ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ ਤੁਹਾਡੇ ਨਾਲ ਬੈਠ ਕੇ ਫੇਰ ਕਰਾਂਗੀ। ਹੁਣ ਪ੍ਰੋਗਰਾਮ ਲਹਿਰਾਂ ਨੂੰ ਦਿਓ ਇਜਾਜ਼ਤ, ਤੇ ਇਸ ਤੋਂ ਬਾਅਦ ਪ੍ਰੋਗਰਾਮ ਜਾਰੀ ਰਹਿਣਗੇ ਹਰਮਨ ਰੇਡੀਓ ਤੇ, ਪ੍ਰੋਗਰਾਮ ਮੁੱਕਦੇ ਨਾਲ ਲੱਗਦਾ ਪ੍ਰੋਗਰਾਮ ਸ਼ੁਰੂ ਹੋਵੇਗਾ, ਜਿਸ ਨੂੰ ਕਬੀਰ ਹੁਣੇ ਹੋਸਟ ਕਰਨਗੇ, ਜਿਨ੍ਹਾਂ ਨੇ ਹੁਣੇ ਮੇਰੇ ਨਾਲ ਗੱਲਬਾਤ ਕੀਤੀ ਹੈ। ਸੋ ਤੁਸੀਂ ਮਾਰੋ ਜੀ ਗੱਲਾਂ ਬਾਤਾਂ, ਕਬੀਰ ਹੁਣਾਂ ਨਾਲ ਮੈਨੂੰ ਦਿਓ ਇਜਾਜ਼ਤ, ਮੈਂ ਚਾਹ ਪੀਵਾਂ ਤੁਲਸੀ ਪਾ ਕੇ। ਡਾਕਟਰ ਸਾਹਿਬ ਨੇ ਕਿਹਾ ਸੀ ਮੈਂ ਯਾਦ ਕਰਾ ਦਵਾਂ, ਤੁਲਸੀ, ਕਾਲੀ ਮਿਰਚ, ਅਦਰਕ, ਮੁਣੱਕਾ, ਹਾਂ ਠੀਕ ਹੈ ਮੁਣੱਕਾ ਤੇ ਮੇਰੇ ਤੋਂ ਹੈ ਨੀ, ਚਲੋ ਇੱਕ ਦਾਲ ਚੀਨੀ ਸੀ, ਬਾਕੀ ਚੀਜ਼ਾਂ ਪਾ ਕੇ ਮੈਂ ਬਣਾਉਂਦੀ ਹਾਂ ਚਾਹ। ਤੁਸੀਂ ਰੱਖੋ ਜੀ ਆਪਣਾ ਖਿਆਲ, ਹੱਸਦੇ ਹਸਾਉਂਦੇ ਰਹੋ ਤੇ ਸੇਫ ਰਹੋ, ਘਰ ਦੇ ਵਿਚ ਰਹੋ, ਔਰ ਸੁਣਦੇ ਰਹੋ ਹਰਮਨ ਰੇਡੀਓ, ਚੜ੍ਹਦੀ ਕਲਾ ਜੀ ਤੇ ਰੱਬ ਰਾਖਾ।